ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਪਵਿੱਤਰ ਉਪਦੇਸ਼ 9 ਦਸੰਬਰ 1948 ਨੂੰ ਬੰਕੋਕ ਵਿਖੇ ਸਾਧ ਸੰਗਤ ਦੇ ਭਲੇ ਲਈ ਉਚਾਰਨ ਕੀਤੇ।
ਬਟਾਬਾ ਜਾਣ ਜੋ ਕਣੀ ਪਵੇ ਵਿੱਚ ਰਵੇ ਪੈਲੀ ਦੇ ਤੇ ਫਿਰ ਪੈਲੀ ਬਹੁਤੀ ਚੰਗੀ ਹੁੰਦੀ ਹੈ। ਜੇ ਨਾ ਵਿੱਚੋਂ ਨਿਕਲ ਜਾਏ ਕੁਝ ਤੇ ਉਦੋਂ ਵੀ ਉਹ ਪੈਲੀ ਪਾਣੀ ਦੀ ਮਾਰੀ ਬਣ ਜਾਂਦੀ ਹੈ, ਕਿਉਂਕਿ ਸਾਧ ਸੰਗਤ ਵਿੱਚ ਆ ਕੇ ਅਗਰ ਕਿਸੇ ਪਾਸੇ ਆਦਮੀ ਦੀ ਬਿਰਤੀ ਹੋਰ ਕੰਮ ਕਰਦੀ ਹੈ, ਜੇ ਬਾਹਰ ਫਿਰਦਾ ਤਮਾਸ਼ਿਆਂ ਤੇ ਜੋ ਮਰਜ਼ੀ ਹੈ ਕਰੇ ਦੇਖੇ, ਲੇਕਿਨ ਜੇ ਸਾਧ ਸੰਗਤ ਵਿੱਚ ਆਵੇ ਵੀ ਭੈਣ ਜੋ ਆਵੇ ਸੰਗਤ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਦਿਸ਼ਟ ਬੁਰੀ ਦੇਖਾ ਇੱਕ ਸੰਗਤ, ਧਿਆਨ ਬਾਹਰ ਨਾ ਜਾਵੇ ਸਾਧ ਸੰਗਤ ਵੱਲ ਲੱਗੇ। ਭਾਈ ਸਾਹਿਬ ਦੀ ਕਥਾ ਜਾਣ ਦੀ ਤੁਸੀਂ ਸੁਣ ਲਈ ਹੈ, ਸਤਿਗੁਰਾਂ ਨੇ ਹਜ਼ੂਰ ਸਾਹਿਬ ਭੇਜਿਆ ਔਰ ਹੁਣ ਆਉਣ ਦੀ ਕਥਾ ਸੁਣੋ। ਭਾਈ ਸਾਹਿਬ ਚੱਲ ਪਏ ਹਨ ਉਥੋਂ, ਉਦੋਂ ਨਾ ਰੇਲ ਸੀ ਨਾ ਕੁਛ ਸੀ, ਪਰ ਕੀ ਆਸਰਾ ਸੀ, ਗੁਰੂ ਰਾਮ ਸਿੰਘ ਕੋ ਤਰ ਧਿਆਨ, ਸਤਿਗੁਰਾਂ ਦਾ ਧਿਆਨ ਧਰਿਆ। ਸਤਿਗੁਰੂ ਦੇ ਧਿਆਨ ਚ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਹਨੂੰਮਾਨ ਕਹਿੰਦਾ ਜਿਸ ਵਕਤ ਮੈਂ ਰਾਮ ਚੰਦਰ ਜੀ ਦਾ ਧਿਆਨ ਧਰਿਆ ਮੋਹੇ ਬਾਹਰ ਦਫਾਂ ਦਬਾਰ ਨਾ ਲਾਗੀ, ਮੈਂ ਸਮੁੰਦਰ ਟੱਪਿਆ ਹਾਂ, ਮੈਨੂੰ ਪਤਾ ਨੀ ਲੱਗਿਆ ਕਿ ਮੈਂ ਕਿਸ ਤਰ੍ਹਾਂ ਟੱਪਿਆ ਹਾਂ। ਸਤਿਗੁਰੂ ਦੇ ਧਿਆਨ ਨਾਲ ਕਿੱਥੇ ਕਿੱਥੇ ਤੱਕ ਸਿੱਖ ਗਏ, ਪ੍ਰਾਣ ਸੰਗਲੀ ਲੈਣ ਭਾਈ ਪੈੜੇ ਨੂੰ ਗੁਰੂ ਜੀ ਨੇ ਭੇਜਿਆ, ਕਿੱਥੋਂ ਤੱਕ ਜਾ ਕੇ ਕਿਹੜੇ ਕਿਹੜੇ ਕੰਮ ਸਿੱਖਾਂ ਨੇ। ਅੱਜ ਤੇ ਹੁਣ ਬੜੇ ਰਸਤੇ ਸਾਫ਼ ਹਨ, ਬੜਾ ਸੌਖਾ ਰਸਤਾ ਹੈ, ਪਰ ਉਹ ਦਿਨ ਇਹੋ ਜਿਹੇ ਸਨ ਜਦੋਂ ਜਾਣਾ ਮੁਸ਼ਕਲ ਆਉਣਾ ਮੁਸ਼ਕਲ, ਕੋਈ ਸਾਥੀ ਨਹੀਂ। ਭਾਈ ਸਾਹਿਬ ਨੇ ਪਿਛਲੇ ਪਾਸੇ ਨੂੰ ਰਸਤਾ ਚੱਲ ਪਏ।
ਗੋਰਨ ਕੀ ਦਬਰ ਇਲ ਨਾ ਬਣੀ, ਜਦ ਮਗਲੀਆ ਗੁਣ ਧਣੀ, ਪੈਂਦਾ ਚੂਟਾ ਚੂਰਾ ਪੰਜਾ ਕੋਸਾ।
ਮੁੜ ਕੇ 500 ਕੋ ਪੈਂਦਾ ਜਿਸ ਵਕਤ ਪਿੱਛੇ ਨੂੰ ਭਾਈ ਸਾਹਿਬ ਆਏ,
ਗਿਆ ਖੂਟ ਮਗ ਖਰਚ ਵਤੋਸਾ।
ਰਸਤੇ ਵਿੱਚ ਜਿਹੜਾ ਕੋਸਾ ਦਿੱਤਾ ਸੀ ਸਤਿਗੁਰਾਂ ਨੇ, ਜੋ ਕੁਛ ਦਿੱਤਾ ਸੀ ਉਹ ਖਰਚ ਨਖੁੱਟ ਹੋ ਗਿਆ। ਇਹ ਹੁਕਮ ਨਹੀਂ ਸੀ ਕਿ ਗੁਰਦੁਆਰਿਓਂ ਕੋਈ ਚੀਜ਼ ਨਹੀਂ ਲੈਣੀ, ਉਥੋਂ ਲੈ ਕੇ ਕੁਛ ਨਹੀਂ ਚੱਲਿਆ, 500 ਕੋ ਚੱਲਿਆ ਹੈ, ਅੱਗੇ ਰਸਤਾ ਰਹਿੰਦਾ ਹੈ ਬਾਕੀ ਦਾ।
ਤਉ ਮਨ ਆਪਣੇ ਚਿਤਵਨ ਕਰੇ,
ਆਪਣੇ ਮਨ ਵਿੱਚ ਫਿਰ ਕਰਦਾ ਚਿਤਵਨਾ,
ਬਿਨਾ ਨਾਮ ਕਿਸੇ ਕਾਮ ਨਾ ਸਰੇ।
ਭਾਈ ਪੈਸੇ ਤੋਂ ਬਿਨਾ ਕੁਛ ਨਹੀਂ ਸਰਦਾ, ਉਹ ਛੋਟੇ ਹੁੰਦੇ ਸਾਂ ਇੱਕ ਕਿਤਾਬ ਚ ਪੜ੍ਹਿਆ ਸੀ, ਸਾਰੀ ਪੈਸੇ ਕੀ ਬਹਾਰ, ਪੈਸੇ ਸੇ ਕਾਰੋਬਾਰ, ਪੈਸੇ ਕਾ ਯਾਰ ਬੇਸ਼ੁਮਾਰ ਔਰ ਤਾਬੇਦਾਰ, ਪੈਸਾ ਕਰੇ ਤਬਾਹ ਪੈਸਾ ਬਢਾਵੇ ਜਾ, ਪੈਸਾ ਪੈਸਾ ਪੈਸੇ ਕੀ ਵਾਹ ਵਾਹ। ਗੁਰੂ ਸਾਹਿਬ ਵੀ ਕਹਿੰਦੇ ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚੇਤਨਾ ਧਰੇ, ਜੋ ਨਿਰਧਨ ਸਰਦਨ ਕਹਿ ਜਾਏ ਅੱਗੇ ਬੈਠਾ ਪੀਠ ਫਿਰਾਏ, ਜੋ ਸਰਦਨ ਨਿਰਧਨ ਕਹਿ ਜਾਏ ਦੀਆ ਆਦਰ ਲਿਆ ਬੁਲਾਏ। ਤੇ ਗੱਲ ਇਹ ਹੈ ਕਿ ਪੈਸਾ ਇੱਕ ਦੁਨੀਆਂ ਵਿੱਚ ਵਿਹਾਰਕ ਐਸੀ ਚੀਜ਼ ਹੈ ਜਿਸ ਤੋਂ ਬਗੈਰ ਦੁਨੀਆਂ ਦਾ ਵਿਹਾਰ ਨਹੀਂ ਚੱਲ ਸਕਦਾ।
ਬਿਨਾ ਦਾਮ ਕਿਸੇ ਕਾਮ ਨਾ ਕਰੇ, ਕੋਈ ਪਛਾਣੂ ਭੈਣ ਨਾ ਭਾਈ।
ਫਿਰ ਕਿਹੋ ਜਿਹਾ ਰਸਤਾ ਹੈ, ਕੋਈ ਭੈਣ ਨਹੀਂ, ਕੋਈ ਭਰਾ ਨਹੀਂ, ਕੋਈ ਰਿਸ਼ਤੇਦਾਰੀ ਨਹੀਂ ਰਸਤੇ ਵਿੱਚ, ਕੋਈ ਵਾਕਫ ਨਹੀਂ ਹੈ ਜਿਹੜਾ ਜਾਣਦਾ ਹੋਵੇ।
ਮਾਤ ਨਾ ਪਿਤਾ ਨਾ ਮੇਤੇ ਸਫਾਈ,
ਨਾ ਮਾਤਾ ਨਾ ਪਿਤਾ ਨਾ ਕੋਈ ਮਿੱਤਰ ਹੈ।
ਪੈਸਾ ਇੱਕ ਖਰਚ ਨਾ ਪਾਸੂ,
ਇੱਕ ਪੈਸੇ ਦਾ ਖਰਚ ਕੋਲ ਇੱਕ ਪੈਸਾ ਵੀ ਨਹੀਂ।
ਰਾਏ ਸਿੰਘ ਮਨ ਭਇਓ ਉਦਾਸੂ,
ਭਾਈ ਰਾਏ ਸਿੰਘ ਦਾ ਮਨ ਉਦਾਸ ਹੋ ਗਿਆ।
ਆਗਿਆ ਸੀ ਗੁਰ ਭੇਟ ਨਾ ਨਹੀਂ,
ਗੁਰੂ ਜੀ ਨੇ ਆਗਿਆ ਦਿੱਤੀ ਸੀ ਕਿ ਭੇਟਾ ਨਹੀਂ ਲੈਣੀ,
ਮੰਗਣ ਕੀ ਵੀ ਆਗਿਆ ਨਹੀਂ।
ਔਰ ਇਹ ਗੱਲ ਨਹੀਂ ਹੈ ਹੁਣ ਅਸੀਂ ਜਾ ਕੇ ਕਿਸੇ ਦੇ ਘਰ ਮੰਗਣ ਲੱਗ ਪੈਨੇ ਆ, ਗੁਰੂ ਸਾਹਿਬ ਦਾ ਹੁਕਮ ਸਿੱਖ ਵਾਸਤੇ ਅੰਮ੍ਰਿਤਧਾਰੀ ਵਾਸਤੇ ਤਾਂ ਖਾਸ ਤੌਰ ਤੇ ਗੱਲ ਹੈ ਕਿ ਮੰਗਣ ਦੀ ਆਗਿਆ ਹੀ ਨਹੀਂ, ਜਿਹੜਾ ਮੰਗਦਾ ਹੈ ਫਿਰ ਉਹ ਲੀਕੋ ਪਾਰ ਹੋ ਜਾਂਦਾ ਹੈ। ਕਹਿੰਦੇ ਮੰਗਣ ਦੀ ਵੀ ਆਗਿਆ ਨਹੀਂ ਸਤਿਗੁਰਾਂ ਦੀ ਕਿ ਮੰਗ ਕੇ ਵੀ ਨਹੀਂ ਕਿਤੋਂ ਖਾਣਾ। ਧਿਆਨ ਦਿਓ, ਰਸਤਾ ਦੂਰ ਹੈ, ਪੈਂਦਾ ਨੇੜੇ ਨਹੀਂ, ਕੋਈ ਵਾਕਫ ਨਹੀਂ ਰਸਤੇ ਵਿੱਚ। ਸਤਿਗੁਰੂ ਦਾ ਸਿੱਖ ਹੈ, ਉਥੋਂ ਹੁਕਮ ਨਾਲ ਮਾਇਆ ਨਹੀਂ ਲਈ, ਗੁਰਦੁਆਰੇ ਵੀ ਗੁਰਦੁਆਰੇ ਮੱਥਾ ਟੇਕੀ ਔਰ ਕਹਿੰਦਾ ਮੰਗ ਕੇ ਵੀ ਨਹੀਂ ਖਾਣਾ।
ਵਾਕ ਗੁਰੂ ਕਾ ਭੀਖ ਨਾ ਮੰਗ,
ਗੁਰੂ ਦਾ ਹੁਕਮ ਹੈ ਪਿੱਛੇ ਨਹੀਂ ਮੰਗਣੀ। ਕਹਿੰਦਾ ਹੁਣ ਬਿਨਾ ਸਤਿਗੁਰੂ ਅਕਾਲ ਪੁਰਖ ਤੋਂ ਮੈਨੂੰ ਹੋਰ ਕਿਸੇ ਦੀ ਤਾਂਗ ਨਹੀਂ, ਇੱਛਾ ਨਹੀਂ।
ਆਪੇ ਰੱਖੇ ਆਪਣਾ ਜਾਨੀ,
ਆਪਣਾ ਜਾਣ ਕਰਕੇ ਮੇਰੀ ਆਪੇ ਰੱਖਿਆ ਕਰਨਗੇ।
ਐਸੇ ਗਿਣਤੀ ਚਿੱਤ ਮੈਂ ਠਾਨੀ,
ਐਸੀ ਗਿਣਤੀ ਕਰਕੇ ਭਾਈ ਰਾਜ ਸਿੰਘ ਚਿੱਤ ਦੇ ਵਿੱਚ
ਦੁਆਦਸ ਜਾਮ ਪ੍ਰਸਾਦ ਨਾ ਪਾਇਓ।
12 ਪੈਰ ਭਾਈ ਸਾਹਿਬ ਨੇ ਪ੍ਰਸਾਦਾ ਨਹੀਂ ਛਕਿਆ, ਤੁਰੇ ਆਏ।
ਸਵਾਸ ਸਵਾਸ ਗੁਰਨਾਮ ਤੇ ਆਇਓ।
ਪਰ ਫੇਰ ਕੀ ਕੀਤਾ, ਲੰਮਾ ਪੈ ਗਿਆ, ਹੈ ਕਰਨ ਲੱਗ ਗਿਆ। ਨਹੀਂ ਕਹਿੰਦੇ ਨੇ ਕੋਈ ਸਵਾਸ ਖਾਲੀ ਨਹੀਂ ਜਾਣ ਦਿੱਤਾ ਬਿਨਾਂ ਨਾਮ ਤੋਂ।
ਬਾਣੀ ਗੁਰ ਕੀ ਹਿਰਦੇ ਧਾਰੀ,
ਗੁਰੂ ਦੀ ਬਾਣੀ ਹਿਰਦੇ ਵਿੱਚ ਧਾਰੀ ਹੋਈ ਸੀ ਕਿ ਤੇਰੀ ਸਹਾਇਤਾ ਕਰਾਂਗੇ।
ਗੁਰੂ ਅਰਜਨ ਜਨ ਕੀਓ ਉਚਾਰੀ,
ਕੀ ਬਾਣੀ ਪੜਦਾ ਹੈ ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਲਿਖੀ ਹੈ।
ਜਹਾਂ ਪੰਥ ਤੇਰਾ ਕੋ ਨਾ ਸਜਾਨੂ,
ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਇਹ ਗੁਰੂ ਦੀ ਬਾਣੀ ਹਿਰਦੇ ਵਿੱਚ ਧਾਰਨ ਕੀਤੀ।
ਜੋ ਪੌੜੀ
ਸਾਰੀ ਪੌੜੀ, ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਾਂ ਮਹਾ ਭਯਾਨ ਤਪਤ ਬਹੁ ਕਾਮ, ਤੇ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ। ਜਾਂ ਤ੍ਰਿਖਾ ਮਨ ਤੁਝਿਆ ਕਰਖਾ, ਤਹਿ ਨਾਨਕ ਹਰੇ ਹਰੇ ਅੰਮ੍ਰਿਤ ਵਰਖਾ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੇ ਮਨ ਬਿਸਰਾਮ। ਇਹ ਸਾਰੀ ਪੌੜੀ ਯਾਦ ਕਰਕੇ ਭਾਈ ਸਾਹਿਬ ਨੇ ਸਿਦਕ ਧਾਰ ਕੇ ਬੈਠ ਕੇ ਵਿਚਾਰਿਆ।
ਬਿਰਛ ਪਾਤ ਖਾ ਕਰੇ ਗੁਜ਼ਾਰਾ,
ਬਿਰਛਾਂ ਦੇ ਪੱਤ ਖਾਂਦਾ ਤੁਰਿਆ ਆਉਂਦਾ ਹੈ।
ਗੁਰ ਕੋ ਹੁਕਮ ਨਾ ਚਾਹੇ ਠਾਕਾਰਾ,
ਗੁਰੂ ਦੇ ਹੁਕਮ ਨੂੰ ਨਹੀਂ ਉਲੰਘਣਾ ਕਰਦਾ। ਇਹੋ ਹੀ ਇੱਕ ਚੀਜ਼ ਹੈ ਜਿਹੜੀ ਗੁਰੂ ਤੇ ਸਿੱਖ ਦਾ ਨਾਤਾ ਜੋੜਨ ਵਾਲੀ ਹੈ। ਦੁਨੀਆਂ ਵਿੱਚ ਵੀ ਇਸੇ ਤਰ੍ਹਾਂ ਹੀ ਹੈ। ਭਾਵੇਂ ਕੋਈ ਕਵੇ, ਜਿੱਥੇ ਕਿਸੇ ਦਾ ਤਲਕ ਹੈ ਕਿਸੇ ਨਾਲ, ਜਿਹੜੀ ਕਿਸੇ ਨਾਲ ਕੋਈ ਗੱਲ ਕਰ ਲੈਂਦਾ, ਜਿਹੜਾ ਉਦੋਂ ਨਹੀਂ ਉਲੰਘਦਾ ਤਾਂ ਨਾਤਾ ਰਹਿੰਦਾ। ਜੇ ਟੁੱਟ ਜਾਂਦੀ ਹੈ ਨਹੀਂ ਰਹਿੰਦਾ। ਕੋਈ ਵਿਹਾਰ ਵਾਸਤੇ ਕੋਈ ਆਪਸ ਵਿੱਚ ਗੱਲ ਕਰ ਲੈਂਦੇ, ਕੋਈ ਨੌਕਰੀ ਵਾਸਤੇ ਕੋਈ ਗੱਲ ਕਰ ਲੈਂਦਾ ਕਿ ਮੈਂ ਇੰਨਾ ਚਿਰ ਤੇਰੀ ਨੌਕਰੀ ਇਸ ਤਰ੍ਹਾਂ ਕਰਾਂਗਾ, ਕੋਈ ਕੁਝ ਗੱਲ ਕਰ ਲਵੇ, ਜਦੋਂ ਉਸ ਗੱਲ ਤੋਂ ਫਿਰ ਜਾਏਗਾ ਉਹ ਨਾਤਾ ਨਹੀਂ ਰਹਿੰਦਾ, ਉਹ ਗੱਲ ਟੁੱਟ ਜਾਂਦੀ ਹੈ। ਪਰ ਸਭ ਤੋਂ ਵੱਡਾ ਨਾਤਾ ਜਿਹੜਾ ਭਾਈ ਗੁਰਦਾਸ ਨੇ ਲਿਖਿਆ, ਆਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸੋ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਇਹ ਨਾਤਾ ਉਹਦੇ ਨਾ ਪਿਆਰ ਤੁਲ, ਨਾ ਫੁੱਫੀ ਨਾ ਭਤੀਏ ਤਾਏ, ਮਾਊ ਹੇਤ ਨਾ ਪੁੱਜਣੀ, ਹੇਤ ਨਾ ਮਾਮੇ ਮਾਸੀਆਂ ਜਾਏ, ਅੰਬਾ ਸਦਰ ਨਾਲ ਹੈ ਆਨ ਬਾਖਰੀਆਂ ਜੇ ਖਾਏ, ਮੂਲੀ ਪਾਨ ਪਟ ਸਤਗੁਰ ਜੇਡ ਨਾ ਮਿਹਰਬਾਨ, ਮਾਤਾ ਪਿਤਾ ਨਾ ਦੇਵ ਸਵਾਏ, ਸਭੇ ਡਿੱਠੇ ਠੋਕ ਵਜਾਏ। ਗੁਰੂ ਜੀ ਕਹਿੰਦੇ ਨੇ ਠੋਕ ਵਜਾਏ ਸਭ ਡਿੱਠੀ ਆ।
ਪੰਥ ਪਿਆ ਨਾ ਕਰ ਗੁਰ ਯਾਦ,
ਤੁਰ ਪਿਆ ਰਸਤੇ ਵਿੱਚ ਸਤਿਗੁਰਾਂ ਨੂੰ ਯਾਦ ਕਰਕੇ।
ਤਾਂ ਪ੍ਰਭ ਸੁਣੀ ਤਾਹੇ ਫਰਿਆਦ,
ਸਤਿਗੁਰੂ ਜੀ ਤਾਂ ਕੋਈ ਥਾਂ ਹੈ ਹੀ ਨਹੀਂ ਜਿੱਥੇ ਉਹ ਨਹੀਂ, ਔਰ ਉਹ ਨੇੜੇ ਤੋਂ ਨੇੜੇ ਹੋ ਕੇ ਸੁਣਦਾ ਹੈ। ਇੱਕ ਦੀ ਗੱਲ ਕੀ ਕਰਦੇ ਹੋ, ਹਾਥੀ ਭਾਈ ਗੁਰਦਾਸ ਜੀ ਕਹਿੰਦੇ ਨੇ ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮੁਨੀਸਰਾ ਹੈ, ਤਾਂ ਤੇ ਸਭਾ ਮਦ ਬਹਿ ਵਸਨ ਪ੍ਰਵਾਹਿ ਜੂ, ਦੁਖਤ ਗਜਿੰਦ ਅਰਬਿੰਦ ਗਹਿ ਭੇਟ ਰਾਖੀ, ਤਾਂ ਕਿ ਕਾਜ ਚੱਕਰ ਪਾਣ ਆਣ ਗ੍ਰਸੇ ਗ੍ਰਾਹਿ ਜੂ। ਮਹਾਰਾਜ ਨੇ ਆ ਕੇ ਗਰਡ ਵੀ ਥੱਕ ਗਿਆ, ਨਹੀਂ ਤੇਜ ਚੱਲ ਸਕਿਆ, ਤਾਂ ਪਿਆਦੇ ਹੋ ਕਰਕੇ ਚੱਕਰ ਮਾਰ ਕੇ ਛੁਡਾਇਆ। ਗਜ ਔਰ ਗ੍ਰਹਿ ਲੜੇ ਜਲ ਭੀਤਰ, ਲੜਤ ਲੜਤ ਗਜ ਹਾਰਿਓ, ਤਿਲ ਭਰ ਸੂੰਡ ਰਹੀ ਜਲ ਉੱਪਰ, ਤਬ ਹਰੀ ਨਾਮ ਪੁਕਾਰਿਓ। ਫਿਰ ਜਦੋਂ ਨਾਮ ਪੁਕਾਰਿਆ, ਕੋਈ ਇਹ ਗੱਲ ਐਸੀ ਤਾਂ ਨਹੀਂ ਹੈ ਵੀ ਹਿੰਦੂਆਂ ਦੀ ਲਿਖੀ ਹੋਈ ਹੈ। ਸਾਡੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਹਿਮਾ ਨਾਮ ਕਹਾਂ ਲਓ ਵਰਨੋ, ਰਾਮ ਕਹਿਤ ਬੰਧਨ ਤਹਿ ਟੂਟਾ, ਜਬ ਹੀ ਸਰਨ ਗਈ ਕਿਰਪਾ ਨੇ ਦੋ, ਗਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾਂ ਲਓ ਵਰਨੋ, ਰਾਮ ਕਹਿਤ ਬੰਧਨ ਤਹਿ ਟੂਟਾ। ਤਾਂ ਸਤਿਗੁਰੂ ਸਹਾਇਤਾ ਕਰਦਾ ਹੈ, ਉਹ ਕੋਈ ਜਗ੍ਹਾ ਨਹੀਂ ਜਿੱਥੇ ਉਹ ਸਹਾਇਤਾ ਨਹੀਂ ਕਰਦਾ। ਜਲ ਛਕਣ ਵਾਸਤੇ ਤੇ ਲੱਗੀ, ਸੱਜੇ ਹੱਥ ਦੇਖਿਆ ਜੇ ਖੂਹ ਦਿਸ ਪਿਆ ਭਾਈ ਸਾਹਿਬ ਨੂੰ ਰਸਤੇ ਜਾਂਦਿਆਂ,
ਸ੍ਰੀ ਗੁਰੂ ਨਾਮ ਚਿਤ ਵਤੇ ਗਏ।
ਪਰ ਕਰਦਾ ਕੀ ਹੈ, ਗੁਰੂ ਦਾ ਨਾਮ ਚਿਤਾਉਂਦਾ ਹੈ। ਜਿਸਨੇ ਗੁਰੂ ਦਾ ਨਾਮ ਅੰਦਰ ਧਾਰਨ ਕੀਤਾ, ਗੁਰੂ ਜੀ ਕਹਿੰਦੇ ਨੇ ਕਾਹੇ ਰੇ ਮਨ ਚਿਤ ਹੋਇਆ, ਉਦਮ ਜਾ ਆਹਰ ਹਰ ਜੀ ਉਪਰਿਆ, ਸਹਿਲ ਪੱਥਰ ਮੈਂ ਜਨ ਤੋਂ ਪਾਏ, ਤਾਂ ਕਰ ਜੀ ਕਾ ਗਏ ਕਰ ਧਰਿਆ। ਦੇਖਿਆ ਕੀ ਜਾ ਕਰਕੇ ਖੂਹ ਦੇ ਉੱਤੇ ਕੀ ਦੇਖਦੇ ਨੇ ਭਾਈ ਸਾਹਿਬ,
ਪਾਸ ਬਾਵੜੇ ਕੇ ਜਾ ਖੜਾ,
ਉਹ ਬੌਲਾ ਹੈ, ਬੌੜੀ ਹੈ, ਜਿਹਦੇ ਚ ਪੌੜੀ ਤੋਂ ਉਤਰ ਕੇ ਵੀ ਪਾਣੀ ਪੀ ਸਕੀਦਾ ਹੈ।
ਦੁਰਬਲ ਸਭ ਅੰਗੋਂ ਸੇ ਬੜਾ,
ਸਰੀਰ ਦਾ ਤਲਕ ਹੈ ਕਿ ਦੁਰਬਲ ਹੋ ਗਿਆ ਅੰਗਾਂ ਤੋਂ। ਗੁਰੂ ਜੀ ਨੇ ਕਬੀਰ ਜੀ ਦੀ ਜ਼ਬਾਨੀ ਲਿਖਿਆ ਕਿ ਅੰਨ ਬਿਨਾਂ ਹੋਏ ਸੁਕਾਲ, ਤਜਿਆ ਅੰਨ ਨਾ ਮਿਲੇ ਗੋਪਾਲ। ਅੰਨ ਤੋਂ ਬਿਨਾਂ ਸਰੀਰ ਕਮਜ਼ੋਰ ਹੋ ਗਿਆ ਭਾਈ ਸਾਹਿਬ ਦਾ, ਦੁਰਬਲ ਹੋਇਆ ਹੋਇਆ ਜਾ ਕੇ ਖੂਹ ਤੇ ਖਲੋਤਾ, ਇੱਕ ਤੁਰਦਾ ਹੈ ਰਸਤੇ, ਇੱਕ ਅੰਨ ਨਹੀਂ ਮਿਲਦਾ ਛਕਣ ਨੂੰ।
ਲਾਗੀ ਭੁੱਖ ਵਧਦੀ ਪਿਆਸ,
ਭੁੱਖ ਵੀ ਲੱਗੀ ਔਰ ਤ੍ਰੇਹ ਲੱਗੀ ਹੋਈ ਹੈ।
ਅੰਨ ਨਾ ਮੰਗਿਓ ਕਿਸਕੇ ਪਾਸ,
ਅੰਨ ਮੰਗਿਆ ਨਹੀਂ ਕਿਉਂਕਿ ਹੁਕਮ ਨਹੀਂ ਮੰਗ ਕੇ ਖਾਣ ਦਾ।
ਜੇ ਭੁਖਤ ਹੈ ਤਾਂ ਹੀ ਰਾਜਾ।
ਤੇ ਕੀ ਹੋਇਆ? ਉਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੂਹੀ ਰਾਗ ਦੀਆਂ ਅਸ਼ਟਪਦੀਆਂ ਵਿੱਚ ਲਿਖਦੇ ਹਨ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਹਾਂਜੀ,
ਐਸੇ ਮੁਖ ਤੇ ਕਿਉ ਆਵਾਜ਼ਾ।
ਜਦੋਂ ਇਹ ਗੱਲ ਕਹੀ ਨਾ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਐਸੀ ਮੂੰਹ ਤੋਂ ਆਵਾਜ਼ ਕੱਢਣ ਦੀ ਦੇਰ ਸੀ, ਕਿਆ ਦੇਖਦਾ ਹੈ।
ਕੂਏ ਦੱਸ ਦੂਜੀ ਕਹੋ ਭਾਈ,
ਜਦੋਂ ਦੂਸਰੇ ਪਾਸੇ ਖੂਹ ਲੈ ਗਿਆ,
ਹਾਥੀ ਇੱਕ ਪਰੀ ਦ੍ਰਿਸ਼ਟਾਈ,
ਕੀ ਦੇਖਿਆ? ਇੱਕ ਥੈਲੀ ਪਈ ਹੈ ਉੱਥੇ,
ਚਾਰ ਤਰਫ ਦਿਸ ਨਜ਼ਰ ਲਗਾਈ,
ਚੌਵੀ ਪਾਸੇ ਦੇਖਿਆ ਵੀ ਕੋਈ ਇੱਥੇ ਨੇੜੇ ਤੇੜੇ ਹੈ,
ਕੋਈ ਨਰ ਨਾਰ ਕੋਈ ਨਾ ਨਰ ਨਾਰੀ ਸਥਾਈ,
ਉੱਥੇ ਕੋਈ ਇਸਤਰੀ ਪੁਰਸ਼ ਨਹੀਂ ਦਿਸਿਆ ਨੇੜੇ,
ਕੋਈ ਭੁੱਲ ਗਯੋ ਕੋ ਜਾਨੀ,
ਕਹਿੰਦਾ ਖਬਰਾਂ ਕੋਈ ਭੁੱਲ ਗਿਆ ਹੋਵੇ ਥੈਲੀ।
ਰਾਏ ਸਿੰਘ ਤਵੀਅਤ ਰਜਮਾਨੀ,
ਅਚਰਜ ਹੋਇਆ ਰਾਏ ਸਿੰਘ ਦੇਖ ਕੇ,
ਥੈਲੀ ਹੱਥ ਵਿਖਾ ਲਟਕਾਈ,
ਫਿਰ ਇਹ ਨੀ ਕੀਤਾ ਵੀ ਥੈਲੀ ਲਈ, ਉਹਦੇ ਰੁਪਈਏ ਕੱਢ ਕੇ ਥੈਲੀ ਉੱਥੇ ਪਾੜ ਕੇ ਸੁੱਟ ਦਿੰਦਾ, ਰੁਪਈਏ ਲੱਕ ਨਾਲ ਬੰਨ ਲਏ ਜਾਂ ਲੁਕਾ ਲਏ, ਨਹੀਂ ਥੈਲੀ ਹੱਥ ਚ ਫੜ ਕੇ ਲਟਕਾ ਲਈ। ਸਤਿਗੁਰਾਂ ਦਾ ਹੁਕਮ ਹੈ ਭਾਈ, ਕਿਸੇ ਦੀ ਚੀਜ਼ ਡਿੱਗੀ ਪਈ ਮਿਲੇ ਤਾਂ ਹੋਕਾ ਦੇ ਕੇ ਦੇ ਦਿਓ।
ਪੁੱਛੇ ਜੋ ਦੇਵੋ ਤਿਸ ਤਾਈ,
ਕਹਿੰਦੇ ਜੇ ਕੋਈ ਪੁੱਛੇਗਾ ਤਾਂ ਦੇ ਦਿਆਂਗਾ।
ਉਸ ਦਾ ਤੀਨ ਜਦੇ ਚਲ ਗਏ,
ਜਦੋਂ ਦੋ ਤਿੰਨ ਕੋ ਚਲਾ ਗਿਆ,
ਕਿਸੇ ਨਾ ਪੁੱਛੀ ਨਾ ਕੁਛ ਕਹੋ,
ਨਾ ਕਿਸੇ ਨੇ ਪੁੱਛੀ ਨਾ ਕਿਸੇ ਨੇ ਕੁਛ ਕਿਹਾ,
ਸਭ ਗੁਰ ਸਾਚੇ ਦਿਓ ਗਿਆਨ,
ਸਤਿਗੁਰਾਂ ਨੇ ਦੱਸਿਆ ਅੰਦਰੋਂ, ਉਹ ਨਾਲੇ ਤੇ ਮੰਗਦਾ ਹੈ, ਨਾਲੇ ਹੁਣ ਗੁਰੂ ਨੇ ਦਿੱਤਾ ਹੈ, ਤੇ ਫੇਰ ਤੈਨੂੰ ਚੇਤਾ ਆਉਂਦਾ ਵੀ ਕਿਸੇ ਨੂੰ ਮੈਂ ਦਿਆਂ।
ਸੁਣ ਸਿੱਖ ਪਿਆਰੇ ਗੁਣੀ ਨਿਧਾਨ,
ਸੁਣ ਬਾਈ ਸਿੱਖਾ ਗੁਰੂ ਕਿਹਾ,
ਤੋਸੇ ਹਿਤ ਮਗ ਚਿਤ ਵਦ ਜੋਈ,
ਜੋ ਤੂੰ ਤੋਸੇ ਵਾਸਤੇ ਰਾਹ ਵਿੱਚ ਸੋਚਦਾ ਸੈਂ ਆਵਾਜ਼ ਆਈ,
ਸੋਹਿਤ ਭੇਜੀ ਥਾਪੀ ਸੋਈ,
ਤੇਰੇ ਵਾਸਤੇ ਥੈਲੀ ਭੇਜੀ ਹੈ।
ਤਬ ਤਿੰਨ ਦੇਖੀ ਚੋਜ ਵਿਡਾਣੀ,
ਤਬ ਤਿੰਨ ਦੇਖੀ ਚੋਜ ਵਿਡਾਣੀ, ਉਹ ਹੈਰਾਨ ਕਰਨ ਵਾਲੀ ਚੋਜੀ ਦੀ ਥੈਲੀ ਦਿੱਤੀ ਹੋਈ ਦੇਖੀ ਭਾਈ ਨੇ ਖੋਲੀ,
ਵਾਹੇ ਧੰਨ ਗੁਰ ਕਹੇ ਵਖਾਣੀ,
ਕਹਿੰਦਾ ਧੰਨ ਹੈ ਸਤਿਗੁਰੂ, ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਤੂੰ ਧੰਨ ਹੈ,
ਦੀਨਣ ਕੇ ਸਭ ਹੀ ਰਖਵਾਲੇ,
ਤੂੰ ਸਦਾ ਹੀ ਦੀਨਾਂ ਦਾ ਰੱਖ ਹੈ। ਗੁਰੂ ਜੀ ਕਹਿੰਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਇਹ ਜਲ ਮੈਂ ਜੰਤੋ ਪਾਇਆ ਤਿੰਨਾਂ ਪੇ ਰੋਜੀ ਦੇ, ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ,
ਦਾਸਨ ਕੋ ਪ੍ਰਭੜ ਕੋ ਸੰਭਾਲੇ,
ਆਪਣੇ ਦਾਸਾਂ ਦੀ ਤੁਸੀਂ ਸੱਚੇ ਪਾਤਸ਼ਾਹ ਸੰਭਾਲ ਕਰਦੇ ਹੋ,
ਆਯੋ ਦ੍ਰਿੜ ਨਿਸ਼ਚਾ ਤੁਸੀਂ ਕੋ,
ਨਿਸ਼ਚਾ ਹੋ ਗਿਆ,
ਕਰੀ ਸਿੱਖ ਮਨ ਕੋ ਬਿਦਨੀ ਕੋ,
ਆਪਣੇ ਮਨ ਨੂੰ ਕਹਿੰਦਾ ਹੈ ਉਹ ਮਨਾ,
ਬਾਬਰ ਭੂਲੇ ਰੇ ਮਨ ਮੂੜੇ,
ਹੇ ਮੂਰਖਾ ਹੇ ਬਾਵਰਿਆ ਪਾਗਲਾ ਮਨਾ ਮੂਰਖਾ,
ਬਿਨ ਗੁਰ ਸਰਵੇ ਆਸਰੇ ਕੂੜੇ,
ਸਤਿਗੁਰੂ ਤੋਂ ਬਿਨਾਂ ਸਾਰੇ ਆਸਰੇ ਕੂੜੇ ਹਨ, ਕਿਉਂ ਕੂੜੇ ਹਨ? ਜੇ ਕਿਸੇ ਨੂੰ ਰਾਜੇ ਦਾ ਵੀ ਆਸਰਾ, ਹੁਣ ਦੇਖੋ ਰਾਜਿਆਂ ਦੇ ਵੀ ਰਾਜ ਖੁਸ ਗਏ, ਜੇ ਕਿਸੇ ਨੂੰ ਬਾਦਸ਼ਾਹੀ ਦਾ ਵੀ ਆਸਰਾ, ਬਾਦਸ਼ਾਹ ਦੀਆਂ ਬਾਦਸ਼ਾਹੀਆਂ ਵੀ ਖੁਸ ਜਾਂਦੀਆਂ ਹਨ, ਜੇ ਕਿਸੇ ਨੂੰ ਕਿਸੇ ਸ਼ਾਹੂਕਾਰ ਦਾ ਆਸਰਾ, ਕਦੇ ਕਦੇ ਉਹ ਵੀ ਕੰਗਾਲ ਹੋ ਜਾਂਦੇ ਹਨ, ਜੇ ਕਿਸੇ ਨੂੰ ਕਿਸੇ ਦੀ ਤਲਵਾਰ ਦਾ ਆਸਰਾ ਹੈ ਤਾਂ ਉਹ ਵੀ ਕਿਸੇ ਵੇਲੇ ਕਰਨ ਜੋਗੇ ਕੁਝ ਨਹੀਂ ਰਹਿ ਜਾਂਦੇ ਜਾਂ ਮਰ ਜਾਂਦੇ ਹਨ, ਪਰ ਇੱਕ ਸਤਿਗੁਰੂ ਦਾ ਹੀ ਆਸਰਾ ਹੈ ਜਿਹੜਾ ਕਿਸੇ ਵੇਲੇ ਵੀ ਪੁਰਸ਼ ਨੂੰ ਕੋਈ ਵਕਤ ਵੀ ਨਹੀਂ ਹੁੰਦਾ, ਜਿਸ ਵਕਤ ਤੁਸੀਂ ਯਾਦ ਕਰੇ ਤਾਂ ਉਦੋਂ ਹੀ ਪੂਰਾ ਕਰਦਾ ਹੈ ਕਾਰਜ, ਕਹਿੰਦਾ ਕਿ ਬਿਨਾਂ ਸਤਿਗੁਰੂ ਤੋਂ ਹੋਰ ਆਸਰੇ ਸਭ ਕੂੜੇ ਹਨ।
ਤੇਰਾ ਕੌਣ ਸਹਾਈ,
ਬਈ ਇੱਥੇ ਤੇਰਾ ਕੌਣ ਸਹਾਇਤਾ ਕਰਨ ਵਾਲਾ ਸੀ,
ਆਪੇ ਸਤਿਗੁਰ ਜਾਹੇ ਪੁਜਾਈ,
ਜਿੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ
ਰਾਏ ਸਿੰਘ ਸ੍ਰੇਸ਼ਟ ਮਤ ਵਰਤਾ,
ਜੋ ਰਾਏ ਸਿੰਘ ਬੜੀ ਸ੍ਰੇਸ਼ਟ ਮਤ ਵਾਲਾ,
ਆਹੇ ਬੇਅੰਤ ਅੰਤ ਨਾ ਤੇਰੋ,
ਕਹਿੰਦਾ ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਕੋਈ ਜਾਣ ਸਕਦਾ,
ਤੂੰ ਸਾਚੋ ਪ੍ਰਭ ਗੁਣੀ ਗਹਿਰੋ,
ਤੂੰ ਸੱਚਾ ਸਤਿਗੁਰੂ ਹੈ ਜੋ ਗੁਣਾਂ ਦਾ ਗਹਿਰ ਹੈ, ਜਿਹਦੇ ਗੁਣ ਵੀ ਇਤਨੇ ਡੂੰਘੇ ਹਨ ਜਿਹਦੇ ਇੱਕ ਇੱਕ ਗੁਣ ਨੂੰ ਵੀ ਅਸੀਂ ਨਹੀਂ ਜਾਣ ਸਕਦੇ,
ਤੈ ਜੇ ਵੜ ਕੋ ਨਾਹੀ ਦਾਤਾ,
ਤੇਰੇ ਜਿੱਡਾ ਦਾਤਾ ਹੋਰ ਕੋਈ ਨਹੀਂ, ਹੋਰ ਹੋਵੇ ਕੌਣ,
ਤੂੰ ਹੈ ਪੂਰਨ ਪੁਰਖ ਬੇਦਾਤਾ,
ਤੂੰ ਪੂਰਨ ਪੁਰਖ ਹੈ ਜਿਹੜਾ ਸਾਰੀਆਂ ਵਿਧਾ ਨੂੰ ਜਾਣਦਾ ਹੈ,
ਇੱਕ ਵਿਰਾਟ ਵਾਟ ਕੋ ਤੋਸਾ,
ਮੇਰੇ ਕੋਲ ਇੱਕ ਕੌਡੀ ਨਹੀਂ ਸੀ ਰਸਤੇ ਦਾ ਤੋਸਾ,
ਨਾ ਕੋ ਨਾ ਕੋ ਪਰਪਵ ਚਰਨ ਭਰੋਸਾ,
ਹੈ ਨਹੀਂ ਸੀ ਪਰ ਇੱਕ ਚੀਜ਼ ਸੀ, ਸਿੱਖ ਨੂੰ ਭਰੋਸਾ ਸੀ ਸਤਿਗੁਰੂ ਦੇ ਚਰਨਾਂ ਉੱਤੇ, ਸਿੱਧਕ ਹੀ ਸਤਿਗੁਰੂ ਦਾ ਸਿੱਖਾਂ ਦੇ ਤਾਰਨ ਵਾਸਤੇ ਹੈ, ਇੱਕ ਵਕਤ ਮੌਜ ਨਾਲ ਕੋਈ ਸਿੱਖ ਭੈਣੀ ਸਾਹਿਬ ਬੈਠੇ ਪੜਨ ਲੱਗੇ ਸਤਿਗੁਰ ਤਾਰਨਗੇ ਅਤੀਤ, ਤਾਂ ਸਤਿਗੁਰ ਜੀ ਉੱਤੇ ਆ ਗਏ, ਕਹਿੰਦੇ ਨਾ ਭਾਈ ਤਾਰੂਗੀ ਪ੍ਰਤੀਤ, ਨਿਸ਼ਚਾ ਤਾਰੂਗਾ ਤੈਨੂੰ, ਜੇ ਤੈਨੂੰ ਸਤਿਗੁਰੂ ਉੱਤੇ ਨਿਸ਼ਚਾ ਤਾਂ ਕਰੇਗਾ,
ਸਿੰਘ ਪਾਸੇ ਮੋਹੇ ਛੁਡਾਇਓ,
ਮੈਨੂੰ ਜਾਂਦੇ ਉਹਨੂੰ ਸ਼ੇਰ ਤੋਂ ਛੁਡਾਇਆ,
ਅਬ ਮਗ ਤੋਸਾ ਮੋਹੇ ਪੁਚਾਇਓ,
ਹੁਣ ਮੈਨੂੰ ਰਸਤੇ ਵਿੱਚ ਥੈਲੀ ਪਦਾਰਥ ਦੀ ਪੁਚਾ ਦਿੱਤੀ,
वाहे वाहे गुरु जग के वाली।
वाहे सतगुरु तू आश्चर्य है, तू सारे जगत का मालिक है।
तो सेवत होए सदा सुखाली,
जेड़ा तेनू सेवदा है वो सदा सौखा रहिंदा है। एदे च मतलब है जेड़े सतगुरु नू सेवदे नू सौखे क्यों रहिंदे ने, उहनां दा कम जेड़ा है ना वो सतगुरु गोचर आई है। तन मन धन सब सौंप गुरु को हुक्म मन्ने पाईए। जदों ये गल ही नहीं भी मैनू दुख मैनू सुख मेरा पुत्र मेरा धन मेरी घोड़ी मेरे मंदिर, जो सब कुछ सतगुरु का ही है, अपना है ही कुछ नहीं। जो अपना ही हों दुख लगता है, अपनी कुत्ती मर जाए दुखी हों, भावे किसी का पुत्र कोल मर जाए कोलों की लंघ जाता है, पर अपना तो ही दुख है। जे सतगुरु को सौंप दिता है चीज सब सतगुरु की है, ओके हुक्म च सब कुछ हों, फिर दुख का है। दासन दे तू सदा ही सहायक है, सदा साथ है,
हर जगह हाजिर है, हर रंगा
हर जगह हर रंग विच तू हाजिर है।
तू दीनन को दाता जीवन,
गरीबा नु जीवन दान देने वाला है तू सतगुरु।
सको जप जप सब सुख जीवन,
तुझको जप जप सब सुख जीवन, इस तरह होना तो को तेनू जप जप के कोई रह जाती तो लग, तेनू जप जप के सारे सुख प्राप्त होंगे। इस तरह सतगुरां दी उस्तत करके भाई राज सिंह ने
खाती खोली बैठ दिखाई,
खोली थैली बैठ के उते
सामा 107 रुपया
की देखिया, ओदे च 107 रुपया जेड़ा है
चौरस चार तीन अलमैया,
तीन आलमगीरी चार रुपये चौरस 107 विच,
100 दमड़ा गोरन की मोहरे,
100 रुपया गोरिया की मोहर वाला जेड़ा अंग्रेजी रुपया 100
डाले, फिर थैली मोहरे
और रुपये थैली च भाई जी ने पा ले,
रस मोल लाए अन्न पकायो,
रस लई मुल अन्न पकाया छकिया,
अन्न छके प्राण सुख पायो,
प्राण नु सुख हो गया अन्न दे नाल,
सारे आराम मग फेर सुधारियो,
आराम कीता रस्ते च तुर पे आगे, फिर
श्री गुरु को जब मन विस्तारियो,
श्री गुरु को जस मन विस्तारियो, सतगुरां दा जस करना चाहता है अपने मन विच,
मोहरा पंथे उलंग राय सिंह जब आयो पैनी पास,
सारा रस्ता लंघे जदों पैनी साहब दे पास भाई राय सिंह जी आए,
अंतर जानी गुरु की सुनो गाप सुख रास,
उधर सतगुरां दी कथा सुनो भाई, सुख दे देण वाली जो है सुखां दी रास जो कथा है, जो इस नु सुने जो मने इस नु धारण करे उस नु सुख प्राप्त होंदे हैं।
मोहरा बैठे रूप राम सर राम सिंह नु
सर, राम बैठे रूप राम सर राम, दोहरा बैठे
बैठे रूप राम सर राम सिंह नु सर मूर्त अवराम,
चौपाई है दोहरा नहीं चौपाई है, बैठे हैं राम रूप राम सर दे उत्ते सिंघां दे सहत जो बड़े सुंदर हैं। राम सर क्यों इसका नाम रखिया, कहंदे ने कि रामचंद्र जी दे वक्त दा तीर्थ है उत्थे, मैनू ये देखण च पता है छोटी मेरी उम्र सी जिस वक्त वो तलाक गुरु हरि सिंह जी ने पुटाया तो उस दे विचों बड़ा डूंगी जगह जाके तीन कोणा एक कुंड निकलिया हवन का और जिदे विचों ठंडे कोले निकले। हुण पंडित सुंदर लाल जी जेड़े वो इतिहास लिखण वाले हैं बड़े सियाने आदमी हैं, वो भैणी साहब गए सी विश्व बाणी उन्हां दी एक छपदा है रसाला, ओ कहंदे सी कि पुरानी लिखतां च है कि इत्थे ही रिखियां दे डेरे हुंदे सन, इहो ही ओ जगह हन, शायद इही थां होवे अंबाले दे नेड़े ते ओ मेरे सामने कोले ठंडे निकले हन और तीन कोणा कुंड सी। हुण मैनूं इह गल याद नहीं, मेरी उम्र उदों 7-8 साल दी होवेगी जिस वेले ओ तलाह कढ़िया महाराज ने पुटाया है ते ओ बाबे गुलाब सिंह हुरी इक साडे वैद सन, ओह आंदे सन आह कोणे इन्ना है आह कोणे इन्ना, मैनूं इन्नी गल याद रह गई है मैनूं चेता नहीं रह गया कि किन्ना सी। हां
कई सैकड़े सिंह महान
भाई राय सिंह जब गया 13 ही सिंह सजे सी, भाई राय सिंह दे आउंदे नूं कई सैकड़े सिंह सज गए,
बीच फिरे गुर गुर लाए दीवान,
सतगुरु जी बीच बैठे हैं दीवान लगा होया है,
राय सिंह पेंडे 2 मील,
राय सिंह 2 मील पेंडे उत्ते है,
थे उठ बैठे गुर कर
कील
कील,
साध संगत नूं कील के जिस तरह सपनू लोग कील दे हुक्म दे दिता कि साडे मगर ना कोई आवे, हुक्म दे के सतगुरु उठो उठ पे जिस वक्त 2 मील उते भाई राज सिंह सी,
मैं पीछे को सिंह ना आयो
मेरे पीछे ना कोई आवे,
प्यारे को मिलना मन भायो,
उस प्यारे नु मिलने वास्ते वो जिस तरह सुदामा जी कृष्ण महाराज नु जांदे नु मिलने वास्ते की हाल है ਧੋਤੀ ਫਟੀ ਦੁਪਟੀ ਲਪਟੀ, ਧੋਤੀ ਪਾਟੀ ਹੋਈ ਹੈ ਨਹੀਂ, ਪਾਇਨ ਪਾਣੀ ਹੀ ਆਏ ਨਿਸ਼ਾਨਾ, ਪੈਰਾਂ ਵਿਚ ਨਿਸ਼ਾਨ ਨਹੀਂ ਜੁੱਤੀ ਦਾ, ਤੇ ਦਰਵਾਜੇ ਉੱਤੇ ਜਾ ਖਲੋਤੇ, ਤੇ ਦਰਵਾਜੇ ਤੇ ਜਾ ਕੇ ਦੁਆਰਪਾਲ ਨੂੰ ਕੀ ਕਹਿੰਦੇ ਨੇ, ਪੁੱਛਤ ਦੀਨ ਦਿਆਲ ਕੋ ਧਾਮ, ਬਤਾਵਤ ਆਪਣੋ ਨਾਮ ਸੁਦਾਮਾ, ਸੁਦਾਮਾ ਨਾਂ ਹੈ, ਕਹਿੰਦੇ ਮੈਂ ਕਿਸ਼ਨ ਮਹਾਰਾਜ ਦਾ ਯਾਰ ਹੈ, ਉਹ ਕਹਿੰਦੇ ਨੂੰ ਦੇਖ ਤੇ ਸਹੀ, ਜਿਸ ਵੇਲੇ ਦੁਆਰਕਾ ਗਏ ਤੇਰੀ ਵਜ੍ਹਾ ਤੇ ਵੇਖ ਯਾਰੀ ਆਲੀ, ਪਰ ਕਿਆ ਕਰਨ, ਉਹਨਾਂ ਨੂੰ ਉਹਨਾਂ ਹੀ ਕੁਛ ਦੱਸਿਆ ਸੀ, ਉਹਦੇ ਤੇ ਸਾਰੇ ਯਾਰ ਨੇ। ਦੇਖੋ ਗੁਰੂ ਜੀ ਕਹਿੰਦੇ ਸੱਜਣ ਮੈਂਡਾ ਚਾਹੀਆ ਹਬ ਕਹੇ ਨਾ ਮਿੱਤ, ਹੱਬੇ ਜਾਣਨੇ ਆਪਣਾ ਸਾ ਕਹੀ ਨਾ ਛਾਹੇ ਚਿੰਨ। ਤਾਂ ਫੇਰ ਜਿਸ ਵੇਲੇ ਪਤਾ ਲੱਗਾ ਕਿਸ਼ਨ ਮਹਾਰਾਜ ਨੂੰ ਦੂਰੋਂ ਦੇਖ ਡੰਡਾ ਉਹ ਕਰ ਛੱਡ ਸਿੰਘਾਸਨ ਹਰ ਜੀ ਆਏ, ਉਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਭਾਈ ਰਾਜ ਸਿੰਘ ਤੁਰਿਆ ਆਉਂਦਾ ਹੈ, ਉੱਠ ਕਰਕੇ ਸਿੰਘਾਂ ਨੂੰ ਰੋਕ ਕਰਕੇ ਆਪ ਅੱਗੇ ਜਾ ਰਹੇ ਹਨ।
ਆਪ ਗਏ ਤਿਸ ਮਗਰ ਪੂਰਨ,
ਸਤਿਗੁਰੂ ਜੀ ਉਸ ਰਸਤੇ ਗਏ ਅੱਗੇ,
ਰਾਜ ਸਿੰਘ ਆਵਤ ਚਲ ਤੂਰਨ,
ਇਸ ਰਸਤੇ ਭਾਈ ਰਾਜ ਸਿੰਘ ਛੇਤੀ ਛੇਤੀ ਤੁਰਿਆ ਆ ਰਿਹਾ ਸੀ ਦਰਸ਼ਨ ਨੂੰ।
ਇੱਕ ਮੀਲ ਬਲਦਾਂ ਕੋ ਮਿਲੇ,
ਇੱਕ ਮੀਲ ਉੱਤੇ ਜਾ ਕੇ ਉਸ ਨੂੰ ਮਿਲੇ,
ਮਾਥਾ ਦਿਵੈ ਕਵਲ
ਖਿਲੇ
ਸੰਗ ਖਿਲੇ,
ਇਸ ਤਰ੍ਹਾਂ ਕੌਲ ਖਿਲਿਆ ਹੋਇਆ ਹੈ, ਸਤਿਗੁਰਾਂ ਦਾ ਮਸਤਕ ਹੈ ਜਿਸ ਨੂੰ ਦੇਖਿਆ ਭਾਈ ਰਾਜ ਸਿੰਘ ਨੇ।
ਦਰਸ਼ਨ ਰਾਏ ਸਿੰਘ ਜਬ ਕੀਨਾ,
ਜਦੋਂ ਰਾਏ ਸਿੰਘ ਨੇ ਦਰਸ਼ਨ ਕੀਤਾ
ਗੁਰੂ ਰਾਮ ਸਿੰਘ ਸਭ ਦੁੱਖ ਛੀਨਾ,
ਦੇਖਤ ਦੋਖ ਨਸੇ, ਗੁਰੂ ਸਾਹਿਬ ਕਹਿੰਦੇ ਨੇ ਕਬ ਹੁਣ ਹੋਊਗਾ ਉਹ ਦ੍ਰਿਸ਼ਟੀ ਅਗੋਚਰ ਜੀ ਕਹਿ ਸੰਗ ਬਸੇ। ਭਾਈ ਰਾਜ ਸਿੰਘ ਨੇ ਦਰਸ਼ਨ ਕੀਤਾ, ਉਹ ਦੁੱਖ ਕਿੱਥੇ ਰਹਿ ਗਏ, ਕਿਸ਼ਨ ਮਹਾਰਾਜ ਗੋਪੀਆਂ ਨੂੰ ਛੱਡ ਕੇ ਮਥੁਰਾ ਚਲੇ ਜਾਂਦੇ ਹਨ, ਜੰਗ ਕਰਦੇ ਹਨ, ਪਰ ਹੁਕਮ ਨਹੀਂ ਅੱਗੇ ਜਾਣ ਦਾ, ਮਥੁਰਾ ਦਾ ਤੇ ਕੋਈ ਗੋਕਲ ਦਾ ਫਰਕ ਜ਼ਿਆਦਾ ਨਹੀਂ ਸੀ, ਪਰ ਇਹ ਹੁਕਮ ਦੀ ਕਾਰ ਹੈ, ਲੀਕ ਨਹੀਂ ਨਾ ਜੱਪੀ ਜਾਂਦੀ, ਉੱਥੇ ਬੜੀ ਤਕਲੀਫ ਹੈ, ਬੜੀ ਖਿੱਚ ਹੈ। ਉਦੋਂ ਜੀ ਜਾਂਦੇ ਹਨ, ਉਹ ਗਿਆਨ ਕਰਦੇ ਹਨ ਜਾ ਕੇ, ਅੱਗੋਂ ਕੀ ਮਿਲਦਾ ਸੁਨੇਹਾ, ਦਸਮ ਪਾਤਸ਼ਾਹ ਲਿਖਦੇ ਹਨ ਆਪਣੀ ਕਲਮ ਨਾਲ, ਉਦਮ ਉਹ ਸੁਣ ਲੈ ਬੱਤੀਆਂ, ਜਦ ਵੀਰ ਕੋ ਧਿਆਨ ਜਬੈ ਤਰ ਹੋ, ਵਿਰਹਾ ਤਬ ਆਏ ਕੈ ਮੋਹ ਗ੍ਰਸ ਹੈ, ਤਿਸਕੇ ਗ੍ਰਸ ਹੈ ਨਾ ਜੀਓ ਮਰ ਹੋ, ਨਾ ਜੀਵਾਂ ਤੇ ਨਾ ਮਰਾਂ। ਗੁਰੂ ਸਾਹਿਬ ਕਹਿੰਦੇ ਨੇ ਮੈਂ ਰੋਵੰਦੀ ਸਭ ਜਗ ਰੁਨਾ, ਗੁਰੂ ਨਾਨਕ ਦੇਵ ਡਾਂਸ ਵਿੱਚ ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨਕਾ ਬਿਰਹਾ ਜਿਨੋ ਪਿਰੋ ਵਿਛੋੜੀ। ਕਬੀਰ ਜੀ ਕਹਿੰਦੇ ਕਬੀਰ ਬਿਰਿਓ ਭਯੰਗਮ ਮਨ ਵਸੈ, ਮੰਤ ਨਾ ਮਾਨੈ ਕੋਏ, ਤਿਸਕੇ ਗ੍ਰਸੇ ਨਾ ਜੀਉ ਮਰ ਹੋ, ਨਾ ਕਸ਼ੂ ਸੁਧਰ ਹੈ ਮੋਤਨ ਮੈਂ, ਧਰਨੀ ਪਰ ਹੋਏ ਬਸੁਦੀ ਪਰ ਹੋ, ਕਿਉਂ ਨਹੀਂ ਸੀ ਜਿਉਂਦੇ ਮਰਦੇ। ਹਨੂਮਾਨ ਜੀ ਜਾਂਦੇ ਹਨ ਸੀਤਾ ਜੀ ਦੀ ਖਬਰ ਲੈਣ, ਆ ਕੇ ਆਉਂਦੇ ਹਨ ਗੁਰੂ ਸਾਹਿਬ ਰਾਮ ਚੰਦਰ ਜੀ ਮਹਾਰਾਜ, ਕਹਿੰਦੇ ਹਨ ਹਨੂਮਾਨ ਇਹੋ ਹਨੂ ਕਹਿ ਸ੍ਰੀ ਰਘੁਵੀਰ, ਕਸ਼ੂ ਸੁਧ ਹੈ ਸੀਆ ਕੀ ਛਿਤ ਮਾਹੀ, ਕਹਿੰਦਾ ਹੈ ਹੈ ਪ੍ਰਭੂ ਲੰਕ, ਕਲੰਕ ਬਿਨਾ, ਕਲੰਕ ਨਹੀਂ, ਕਿਉਂ ਬਿਨਾਂ ਰਾਮ ਚੰਦਰ ਤੋਂ ਹੋਰ ਕਿਸੇ ਨੂੰ ਜਾਣਦੀ ਨਹੀਂ, ਬਿਨਾਂ ਰਾਮ ਚੰਦਰ ਤੋਂ ਕਿਸੇ ਨੂੰ ਦੇਖਦੀ ਨਹੀਂ। ਭਾਈ ਅਸੀਂ ਵੀ ਜੇ ਬਿਨਾਂ ਗੁਰੂ ਤੋਂ ਕਿਸੇ ਵੱਲ ਨਹੀਂ ਝਾਕਦੇ ਤਾਂ ਅਸੀਂ ਨੇਕ ਕਲੰਕ ਹੋ ਸਕਦੇ ਹਾਂ, ਭਾਈ ਜੇ ਸਾਡੀ ਬਿਰਤੀ ਹੋਰ ਕਿਸੇ ਵੱਲ ਜਾਂਦੀ ਹੈ ਫੇਰ ਅਸੀਂ ਕਲੰਕ ਵਾਲੇ ਹਾਂ, ਜੇ ਅਸੀਂ ਗੁਰੂ ਤੋਂ ਮੂੰਹ ਫਰੋੜਦੇ ਹਾਂ, ਜੇ ਸਤਿਗੁਰੂ ਰਾਮ ਸਿੰਘ ਦੇ ਵੱਲ ਸਾਡਾ ਧਿਆਨ ਨਹੀਂ ਰਹਿੰਦਾ, ਨਾਮ ਧਾਰੀਓ, ਫੇਰ ਅਸੀਂ ਸਿੱਖ ਨਹੀਂ ਸਦਾ ਸਕਦੇ। ਫਿਰ ਅੱਗੇ ਕਿੱਥੇ ਹੈ ਬਸੇ ਤੇ ਰਾਵਣ ਬਾਗ ਕੀ ਸ਼ਾਹੀ, ਰਾਵਣ ਦੇ ਬਾਗ ਵਿੱਚ ਰਹਿੰਦੀ ਹੈ, ਕਹਿੰਦੇ ਨੇ ਜੀਵਤ ਹੈ, ਤਾਂ ਹਨੂਮਾਨ ਜੀ ਕਹਿੰਦੇ ਨੇ ਪ੍ਰਤ ਉੱਤਰ ਸਵਈਆ ਦਾ ਪ੍ਰਸ਼ਨ ਆ ਜਾਂਦਾ, ਕਿਸੇ ਤੋਂ ਕਿਸੇ ਸਾਰਾ ਪ੍ਰਸ਼ਨ ਆ ਜਾਂਦਾ, ਦੂਜੀ ਚ ਉੱਤਰ ਆ ਜਾਂਦਾ, ਕਹਿੰਦਾ ਕਹਿੰਦੇ ਹੀ ਕੋ ਨਾਸ, ਕਹਿੰਦਾ ਮਹਾਰਾਜ ਕਹਿਣ ਮਾਤਰ ਜਿਉਂਦੀ ਹੈ। ਅੱਗੋ ਕਹਿੰਦੇ ਨੇ ਕਿਉਂ ਨਾ ਮਰੀ, ਹੁਣ ਤੇ ਵਿਛੜਾਹੀ ਸਾਤੋਂ ਵਿਛੜ ਕੇ ਕਿਉਂ ਨਾ ਮਰੀ, ਕਹਿੰਦਾ ਪ੍ਰਾਣ ਬਸੈ ਪਦ ਪੰਕਜ ਮੈਂ, ਜਮ ਆਵਤ ਹੈ ਪਰ ਪਾਵਤ ਨਾਹੀ, ਸੀਤਾ ਜੀ ਦਾ ਸਰੀਰ ਤਾਂ ਲੰਕਾ ਵਿੱਚ ਹੈ, ਉਹਦੇ ਪ੍ਰਾਣ ਤੇਰੇ ਚਰਨਾਂ ਵਿੱਚ ਹਨ, ਉੱਥੇ ਜਮ ਜਾਂਦਾ ਸਰੀਰ ਕੋਲ, ਪ੍ਰਾਣ ਤੇਰੇ ਚਰਨਾਂ ਵਿੱਚ, ਉਹਨੂੰ ਪ੍ਰਾਣ ਨਹੀਂ ਲੱਭਦੇ ਉੱਥੇ। ਸੀਤਾ ਜੀ ਇੱਕ ਕਵਿਤ ਵਿੱਚ ਕਹਿੰਦੇ ਨੇ ਹਨੂਮਾਨ ਨੂੰ ਕਿ ਬਿਰਹੋ ਕੀ ਜਵਾਲ ਮੇਰਾ ਜਾਤ ਜਰ ਮੇਰੋ ਤਨ, ਕਿਆ ਕਹੀਏ, ਕਹਿਣ ਮਾਤਰ ਦੀ ਸਿੱਖੀ ਹੈ ਸਾਡੇ ਚ, ਖਿੱਚ ਜਿਹੜੀ ਹੈ ਜਿਹਨਾਂ ਚ ਹੈ, ਮੈਂ ਉਦੋਂ ਸੰਤਾ ਜੀਵਨ ਸਿੰਘ ਹੋਰਾਂ ਦੀ, ਬਾਬੇ ਰਖੀ ਸੁਰਾਂ ਦੀ ਅਰਜ਼ੀ ਕੀਤੀ ਸੀ, ਕਹਿੰਦੀ ਹੈ ਬਿਰਹੋ ਕੀ ਜਵਾਲ ਮੇਰਾ ਜਾਤ ਜਰ ਮੇਰੋ ਤਨ, ਹਨੂਮਾਨ ਨੂੰ ਕਹਿੰਦੀ ਹੈ ਮੈਂ ਆਸ ਬਸ ਪਰੀ ਤਾਂ ਤੇ ਜੀਵੋ ਹੀ ਕਰਾਂ, ਤੂੰ ਇਹ ਪਿਛਲੀ ਦੁੱਖ ਹੈ, ਵਿਛੋੜੇ ਦੀ ਅੱਗ ਨਾਲ ਮੇਰਾ ਸਰੀਰ ਨਹੀਂ ਜਲਦਾ, ਨੈਣ ਕੇ ਨੀਂਦ ਹੂੰ ਮੈਂ ਡੂਬ ਨਾ ਮਰਤ ਹੋ, ਮੈਂ ਪਾਣੀ ਨਾਲ ਨੇਤਰਾਂ ਦੇ ਨਾਲ ਬੂੜ ਨਾ ਮਰਤ ਹੋ, ਨਹੀਂ ਮੈਂ ਡੁੱਬ ਕੇ ਮਰਦੀ, ਇੰਨਾ ਪਾਣੀ ਚੱਲਦਾ ਹੈ। ਰਾਵਣ ਕਹਿ ਤ੍ਰਾਸਨ ਉਸਾਸਨ ਨਾ ਪ੍ਰਾਣ ਜਾਤ, ਰਾਵਣ ਜਿਹੜੇ ਮੈਨੂੰ ਡਰ ਦਿੰਦਾ ਆ ਕੇ, ਉਹਦੇ ਨਾਲ ਮੇਰੇ ਪ੍ਰਾਣ ਡਰ ਕੇ ਨਹੀਂ ਨਿਕਲਦੇ, ਮੈਂ ਵੀ ਦੇਹ ਨੂੰ ਕਹਿੰਦੀ ਆ ਦੇਹ ਛਾੜ ਛਾੜ ਨਿਤ ਜੀ ਸੋਲਰ ਤੋਂ ਜੀ ਨੂੰ ਕਹਿੰਦੀ ਆ ਛੱਡ ਦੇ ਪਰ ਨਹੀਂ ਛੱਡਦਾ। ਕਿਉਂ ਨਹੀਂ ਛੱਡਦਾ? ਕਹਿੰਦੀ ਆ ਛਤੀਆਂ ਕੀ ਬੱਤੀਆਂ ਕਹਾਂ ਲੋਕੋਂ ਪ੍ਰਾਣ ਨਾਥ, ਰਾਮ ਬਿਨ ਨਾਇਕ ਹੋ ਨਾ ਕਹਾਂ ਬਿਦਰਤ ਹੋ। ਬਿਦਰਤ ਬਦੀਰਨ ਨਹੀਂ, ਪਾਟੀ ਨਹੀਂ ਕਿਸੇ ਪਾਸੇ ਨੂੰ ਮੇਰੀ ਅੱਖ ਬਿਨਾਂ ਰਾਮ ਤੋਂ। ਮੈਂ ਛਾਤੀ ਦੀ ਕੀ ਗੱਲ ਕਹਾਂ, ਮੇਰਾ ਸਿਦਕ ਨਹੀਂ ਹੋਰ ਕਿਸੇ ਤੇ, ਉਹ ਹੀ ਮੇਰਾ ਸਵਾਮੀ ਹੈ, ਮੈਨੂੰ ਹੋਰ ਦਿਸਦਾ ਕੋਈ ਨਹੀਂ। ਇਹੋ ਮੈਨੂੰ ਭੇਸ ਮੇਰੋ ਕਹੀ ਉਹ ਸੰਦੇਸ਼ ਕੱਪ, ਮੇਰਾ ਇਹ ਮੇਰਾ ਭੇਸ ਹੈ, ਮੇਰਾ ਸੁਨੇਹਾ ਜਾ ਕੇ ਦਈ। ਕੀ ਦਈ? ਇਹ ਆਸ ਬਸ ਪਰੀ, ਮੈਨੂੰ ਆਸ ਹੈ ਕਿ ਮੈਨੂੰ ਦਰਸ਼ਨ ਹੋਣਗੇ। ਫਰੀਦ ਜੀ ਲਮਕਦੇ ਹਨ ਖੂਹ ਵਿੱਚ, ਪਾਇਆ ਹੋਇਆ ਪੈਰਾਂ ਵਿੱਚ ਸੰਗ, ਪੁੱਠੇ ਲਮਕ ਰਹੇ ਹਨ। ਕਾਂ ਆਉਂਦਾ ਹੈ, ਕਾਂ ਪੈਰ ਦੇ ਉੱਤੇ ਬੈਠ ਕੇ ਛੂੰਗ ਮਾਰਦਾ ਹੈ। ਤਾਂ ਕਹਿੰਦੇ ਨਾ ਤਨ ਸੁੱਕਾ ਪਿੰਜਰ ਦੀਆ ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬਾਹੜਿਓ ਦੇਖ ਬੰਦੇ ਕੇ ਭਾਗ। ਕਾਂ ਜਰਾ ਅੱਗੇ ਚਲਾ ਜਾਂਦਾ, ਅੱਖਾਂ ਦੇ ਨੇੜੇ ਜਾਂਦਾ ਜਿਸ ਵੇਲੇ ਕਹਿੰਦੇ ਨਾ ਕਾਗਾ ਕਰੰਗ ਢੋਲਿਆ ਸਗਲਾ ਖਾਇਓ ਮਾਸ, ਇਹਦੇ ਨੈਣਾ ਮਕਸ਼ ਹੋ ਫਿਰ ਦੇਖਣ ਕੀ ਆਸ। ਸੀਤਾ ਜੀ ਵੀ ਇਹੀ ਕਹਿੰਦੇ ਹਨ ਕਿ ਮੈਂ ਆਸ ਬਸ ਭਰੀ। ਇੱਕ ਕਵੀ ਨੇ, ਭਾਈ ਸੰਤ ਸਿੰਘ ਜੀ ਸਨ ਸਾਡੇ ਕਵੀ ਸਤਿਗੁਰਾਂ ਦੀ ਬਾਬਤ, ਉਹਨਾਂ ਨੇ ਕਵਿਤਾ ਲਿਖੀ, ਕਹਿੰਦੇ ਨੇ ਜਾਚਿਤ ਹੈ ਜਾਚਕ ਜੋ ਕਾਤਕ ਕੇ ਚਾਤਰਕ ਸੇ, ਮੰਗਦੇ ਹਨ ਜਾਚਕ ਤੇਰੇ ਕੋਲੋਂ ਪਰ ਕਿਸ ਤਰ੍ਹਾਂ ਦੇ ਹੋ ਗਏ ਨਿਰਾਸ। ਜਿਸ ਤਰ੍ਹਾਂ ਕੱਤਕ ਦੇ ਮਹੀਨੇ ਬਬੀਹਾ ਬੋਲਦਾ ਹੋਵੇ ਤੇ ਕੱਤੇ ਚ ਬੱਦਲ ਨਹੀਂ ਰਹਿ ਜਾਂਦਾ, ਦਰਸ਼ਨ ਨਹੀਂ ਹੁੰਦਾ। ਜਾਚਿਤ ਕੋ ਭਈ ਵਾਰ ਪਏ ਹੈ ਸਫੈਦ ਵਾਰ, ਜਾਚਦਿਆਂ ਜਾਚਦਿਆਂ ਨੂੰ ਦਰਸ਼ਨ ਦੇ ਸਾਡੇ ਵਾਲ ਚਿੱਟੇ ਹੋ ਗਏ। ਕਬਰ ਮਲਿੰਦ ਕਬ ਪਾਵੇ ਚਰਨ ਅਰਵਿੰਦ, ਇਹ ਕੌਲ ਫੁੱਲ ਤੇਰੇ ਚਰਨਾਂ ਨੂੰ ਪੌਰੇ, ਤੇਰੇ ਚਰਨਾਂ ਦੇ ਪੌਰੇ ਇਹ ਮਲਿੰਦ ਜਿਹੜੇ ਹਨ, ਇਹ ਕਦੋਂ ਚਰਨ ਅਰਵਿੰਦ ਪਾਉਣ, ਕਦੋਂ ਇਹਨਾਂ ਨੂੰ ਤੇਰੇ ਚਰਨ ਕਮਲ ਮਿਲਣ। ਗੁਰੂ ਰਾਮ ਸਿੰਘ ਤੇਰੇ ਦਰਸ਼ਕੇ ਉਮੈਦਵਾਰ, ਹੇ ਸਤਿਗੁਰੂ ਰਾਮ ਸਿੰਘ ਤੇਰੇ ਦਰਸ਼ਨ ਦੇ ਖਾਸ ਵੰਗ, ਕਿੰਕਰ ਤੇਰੇ ਅਪਾਰ ਜਥਾ ਮੀਨ ਹੀਨ ਬਾਰ, ਤੇਰੇ ਅਪਾਰ ਕਿੰਕਰ ਹਨ ਜਿਸ ਤਰ੍ਹਾਂ ਤੜਫਦੇ ਨੇ, ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ। ਆਵੋ ਬਾਰ ਨਿਦ ਬਾਰ ਬੱਦਲ ਬਣ ਕੇ ਬਰਸ, ਕਿਰਪਾ ਕਰ ਧਿਆਨ ਧਰੇ ਬਾਰ ਬਾਰ, ਹਰ ਇੱਕ ਬਾਰ ਚ ਧਿਆਨ ਧਰਦੇ ਨੇ। ਉਹ ਸੂਰਦਾਸ ਜੀ ਕਹਿੰਦੇ ਹਨ ਅਗਲੀ ਤੂੰ ਕਹਿ ਜੈਸੀ ਦਾਸ ਹੀ ਹੈ ਚੀਨੀ ਤੈਸੀ, ਰਾਵ ਰੁਪਏ ਬਿਨਾਂ ਕੀਨੀ, ਮੋਰੀ ਬੁੱਧ ਪੀਨੀ ਕੋ ਸਵਾਰ, ਚੀਨੀ ਕੇ ਸਵਾਰ। ਸੂਰਦਾਸ ਜੀ ਕਹਿੰਦੇ ਹਨ ਉਦੋਂ ਜਿਸ ਵੇਲੇ ਪੁੱਛਦਾ ਹੈ ਗੋਪੀਆਂ ਨੂੰ, ਤਾਂ ਕਹਿੰਦੀਆਂ ਨੂੰ ਉਹਦੇ ਵਿੱਚ ਕਿਆ ਕਹੀਏ, ਪਰਦੇਸੀ ਕੀ ਬਾਤ, ਉਸ ਪਰਦੇਸੀ ਦੀ ਕੀ ਗੱਲ ਕਹੀਏ, ਪਰ ਕਹਿੰਦੀ ਪਰਦੇਸੀ ਕੀ ਬਾਤ ਹੈ, ਇਹ ਪਰਦੇ ਦੀ ਬਾਤ ਹੈ, ਕੀ ਕਹੀਏ। ਅਰਧ ਭਾਗ ਮੰਦਰ ਆਵਨ ਕਹਿ ਗਏ, ਅੱਧਾ ਭਾਗ ਹੁੰਦਾ ਮੰਦਰ ਦਾ ਇੱਕ ਪੱਖਾ। 15 ਦਿਨ ਦਾ ਇਕਰਾਰ ਕਰਕੇ ਗਏ, ਹਰ ਆਹਾਰ ਚਲ ਜਾਤ, ਹਰੀ ਦਾ ਆਹਾਰ ਹੈ ਸ਼ੇਰ ਦਾ ਮਾਸ, ਮਹੀਨਾ ਲੰਘ ਗਿਆ ਉਹਨਾਂ ਦੇ ਦਰਸ਼ਨ ਨਹੀਂ ਹੋਏ। ਸੱਸ ਰਿਪ ਬਰਖ ਸੂਰਜ ਦਾ ਰਿਪੂ ਹੈ ਚੰਦਰਮਾ ਦਾ ਰਿਪੂ ਹੈ ਸੂਰਜ, ਦਿਨ ਉਹ ਤਾਂ ਲੰਘਦਾ ਬਰੇ ਜਿੰਨਾ, ਤੇ ਭਾਨ ਰਿਪ ਯੁਗ ਭਰ, ਜਦੋਂ ਰਾਤ ਆ ਜਾਂਦੀ ਹੈ ਫਿਰ ਯੁੱਗਾਂ ਵਿੱਚ ਜੈਸੀ ਹੋ ਜਾਂਦੀ ਹੈ। ਗੁਰੂ ਸਾਹਿਬ ਤਾਂ ਇਦੂ ਵੀ ਅੱਗੇ ਕਹਿ ਦਿੱਤਾ, ਚਾਰ ਪਹਿਰ ਚੌਂ ਯੁੱਗਾਂ ਸਮਾਨੇ ਰਹਿਣ ਪਈ ਤਾਂ ਅੰਤ ਨਾ ਜਾਵੇ। ਹਰ ਰਿਪ ਕਰ ਰਹੇ ਘਾਤ, ਹਰੀ ਦਾ ਰਿਪ ਹੈ ਕਾਮਦੇਵ ਸ਼ਿਵਾਂ ਦਾ, ਉਹ ਮੈਨੂੰ ਦੁੱਖ ਦਿੰਦਾ ਹੈ ਬਿਨਾਂ ਕ੍ਰਿਸ਼ਨ ਮਹਾਰਾਜ ਤੋਂ। ਰਵੀ ਪੰਚਮ ਲੈ ਗਏ ਸਿਆਮਜੂ ਤਾਂ ਤੇ ਮਨ ਅਪਲਾਸ, ਐਤਵਾਰ ਤੋਂ 5ਵਾਂ ਦਿਨ ਹੈ, ਵੀਰਵਾਰ ਦੇ ਦਿਨ ਸ਼ਾਮਜੂ ਗਏ ਹਨ, ਇਸ ਕਰਕੇ ਮੇਰਾ ਮਨ ਬੜਾ ਔਖਾ ਹੈ ਕਿ ਵੀਰਵਾਰ ਨੂੰ ਗਏ ਹੋਏ ਮੁੜਦੇ ਨਹੀਂ। ਸੂਰਦਾਸ ਪ੍ਰਭ ਚਤੁਰ ਬਿਰਹਣੀ ਹਰ ਚਰਨੀ ਚ ਪਲਾਸ, ਹਾਲਤ ਫਿਰ ਕਿਸ਼ਨ ਮਹਾਰਾਜ ਗਏ, ਗੋਪੀਆਂ ਨੇ ਕੀਤਾ 2 12 ਮਾਹ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਇੱਕ ਦੇ ਪਿੱਛੇ ਤੇ ਆਉਂਦਾ ਤਾਂ ਸਮੇਂ ਸੁਖਦਾਇਕ ਤੀਰਤ ਸ਼ਾਮ ਬਿਨਾਂ ਆਪ ਭਈ ਦੁਖਦਾਈ, ਐਂ ਲਿਖਿਆ ਹੈ। ਰਾਤ ਬਣੀ ਕਣਕੀ ਅਤ ਸੁੰਦਰ, ਸ਼ਾਮ ਸ਼ਿੰਗਾਰ ਭਲੀ ਸ਼ਬ ਪਾਈ, ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ ਨੇ, ਜਰਾ ਦਿਓ ਧਿਆਨ ਕੀ ਕਹਿੰਦੇ ਨੇ। ਰਾਤ ਬਣੀ ਕਣਕੀ ਅਤ ਸੁੰਦਰ, ਬੱਦਲ ਵਾਲੀ ਰਾਤ ਹੈ ਕਾਲੀ, ਤੇ ਕਾਲਾ ਹੀ ਸ਼ਿੰਗਾਰ ਮੇਰੇ ਗਲ ਪਿਆ ਹੋਇਆ, ਕਾਲੇ ਧਾਗੇ ਪਾਏ ਹੋਏ ਨਾ। ਸ਼ਾਮ ਬਹੇ ਜਮਨਾ ਤਰੇ, ਥੱਲੇ ਵਗਦੀ ਹੈ ਜਮਨਾ ਜੀ ਦਾ ਜਲ ਕਾਲਾ ਮੰਨਿਆ ਹੋਇਆ, ਜਮਨਾ ਨੂੰ ਕਾਲਿੰਦਰੀ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਾਲਿੰਦਰੀ ਤਟ ਕਰੇ ਬਿਲਾਸਾ, ਗੰਗਾ ਦਾ ਜਲ ਚਿੱਟਾ, ਗੰਗਾ ਜਮਨਾ ਦਾ ਜਲ ਕਾਲਾ ਮੰਨਿਆ। ਕਹਿੰਦੇ ਨੇ ਸ਼ਾਮ ਬਹੇ ਜਮਨਾ ਤਰੇ, ਇਹ ਜਾ ਬਿਨ ਸ਼ਿਆਮਾ ਕੋ ਨਾ ਸਹਾਈ। ਸਮਝ ਦਸੂਲ ਉੱਠੇ ਸਭ ਤੇਲ ਤਮੋਲ ਲੱਗਾ ਦੁਖਦਾਈ। ਫਿਰ ਦੂਸਰੇ ਪਾਸੇ ਕੀ ਕਹਿੰਦੇ ਨੇ? ਸਹਿਜ ਬਣੀ ਸੰਗ ਫੁੱਲ ਨੂੰ ਸੁੰਦਰ ਕਾਂ ਇਸ ਤਰ੍ਹਾਂ ਸ਼ਿੰਗਾਰ ਦੱਸਿਆ, ਚਿੱਟਾ ਦੱਸਣ ਲੱਗੀ ਹੈ ਹੁਣ ਰਾਧ ਕਾਂ। ਇਹ ਵੀ ਗੁਰੂ ਗੋਬਿੰਦ ਸਿੰਘ ਦਾ ਲੇਖ ਹੈ, ਕਹਿੰਦੇ ਸਹਿਜ ਬਣੀ ਸੰਗ ਫੁੱਲ ਨੂੰ ਸੁੰਦਰ, ਚਿੱਟੀਆਂ ਫੁੱਲਾਂ ਦੀ ਸੇਜਾ ਹੈ ਚਿੱਟੀ, ਚਾਂਦਨੀ ਰਾਤ ਭਲੀ ਛਪਾਈ, ਪੂਰਨਮਾਸੀ ਦੀ ਰਾਤ ਹੈ ਚਾਂਦਨੀ ਚਿੱਟੀ। ਫਿਰ ਸੇਤ ਹੈ ਜਮਨਾ, ਉਹ ਕਾਲੇ ਪਾਣੀ ਵਾਲੀ ਜਮਨਾ ਚ ਚੰਦਰਮਾ ਦਾ ਚਾਨਣ ਪੈਂਦਾ, ਉਹ ਪਾਣੀ ਚਿੱਟਾ ਹੈ। ਸੇਤ ਬਹਿ ਜਮਨਾ ਪਟ ਸੇਤੋ, ਚਿੱਟੇ ਬਸਤਰ ਸਿੱਤ ਮੋਤਨ ਹਾਰ ਗਰੇ ਸ਼ਬਸ਼ਾਈ, ਚਿੱਟਿਆਂ ਮੋਤੀਆਂ ਦਾ ਹਾਰ ਗਲ ਵਿੱਚ ਪਾਇਆ ਹੋਇਆ। ਤੇ ਹੋਇਆ ਕੀ, ਮੈਂ ਚੜੇ ਉਹ ਸਰਲ ਹੈ ਬਰਕ ਹੈ, ਕਾਮਦੇਵ ਚੜਿਆ ਹੈ ਲੈ ਕਰਕੇ ਆਪਣੇ ਤੀਰ ਜ਼ੋਰ ਦੇ ਨਾਲ, ਵਧਵੇ ਹਮਕੋ ਬਿਨ ਜਾਨ ਕਨਾਈ। ਉਹਨੇ ਸਮਝ ਲਿਆ ਵੀ ਹੁਣ ਕੱਲੀ ਹੈ, ਇਹਦੇ ਕੋਲ ਸ਼ਾਮ ਨਹੀਂ ਹੈ, ਮੈਂ ਵੀ ਜੋ ਕੁਛ ਇਹਦੇ ਤੇ ਹੁੰਦਾ ਕਰ ਲਵਾਂ। ਸਾਡੇ ਉੱਤੇ ਵੀ ਬਿਨਾਂ ਸਤਿਗੁਰੂ ਤੋਂ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਖੀਲੀ ਸਾਡੇ ਤੇ ਵੀ ਚੜ੍ਹਦੀ ਹੈ, ਕਿਉਂਕਿ ਵਧਵੇ ਹਮਕੋ ਬਿਨ ਜਾਨ ਕਨਾਈ। ਫਿਰ ਭੋਖ ਕੇ ਮਾਸ ਤੁਖਾਰ ਪੜੈ, ਸਖੀ ਤਾਂ ਸ਼ਬ ਕੋ ਬਰਨਿਓ ਨਹੀਂ ਜਾਈ, ਸੀਤ ਲੱਗੈ ਤਬ ਦੂਰ ਕਰੈ ਹਮ, ਸ਼ਮ ਹੈ ਅੰਗ ਸੋ ਅੰਗ ਮਿਲਾਈ, ਅਬ ਭੋਖ ਸੰਤੋਖ ਨਾ ਹੋਤ ਕਸ਼ੂ, ਤਨ ਸੋਖਤ ਜਿਉਂ ਕੁੰਮਦੀ ਮੁਰਝਾਈ। ਹੁਣ ਪੋਹ ਦਾ ਮਹੀਨਾ ਸੰਤੋਖ ਨਹੀਂ ਆਉਂਦਾ, ਉਦੋਂ ਜਦੋਂ ਪਾਲਾ ਲੱਗਦਾ ਸੀ ਤੇ ਸ਼ਾਮ ਦੇ ਨਾਲ ਲੱਗ ਜਾਂਦੇ ਹਾਂ, ਹੁਣ ਕੀ ਹੋਇਆ, ਹੁਣ ਸੰਤੋਖ ਨਹੀਂ ਆਉਂਦਾ, ਕੀ ਹਾਲ ਹੋ ਗਿਆ। ਜਿਸ ਤਰ੍ਹਾਂ ਕਮੀਆਂ ਇੱਥੇ ਨਹੀਂ ਮੁਰਝਾਉਂਦੀਆਂ, ਇੱਥੇ ਪੋਹ ਨਹੀਂ ਪੈਂਦਾ, ਸਾਡੇ ਮੁਲਕ ਵਿੱਚ ਪੋਹ ਦੇ ਮਹੀਨੇ ਕਮੀਆਂ ਨਹੀਂ ਰਹਿ ਸਕਦੀਆਂ, ਬੰਬੂਲ ਨਹੀਂ ਰਹਿ ਸਕਦੇ, ਬੰਬੂਲ ਜਿਹਨਾਂ ਨੂੰ ਕਹਿੰਦੇ ਨੀਲੋ ਫਰ ਜਿਹੜਾ ਹੈ, ਤਨ ਸੋਖਤ ਜਿਉਂ ਕੁੰਮਦੀ ਮੁਰਝਾਈ, ਮੇਰਾ ਸਰੀਰ ਇਉਂ ਹੋ ਗਿਆ ਜਿਸ ਤਰ੍ਹਾਂ ਕਵੀ ਮੁਰਝਾਈ ਹੋਈ ਹੁੰਦੀ ਹੈ। ਬੜੀ ਤਕਲੀਫ ਚੱਲੀ, ਬੜਾ ਦੁੱਖ ਹੋਇਆ, ਗੁਲਾਬ ਅਮੀਰ ਗੁਲਾਲ ਉਡਾਈ, ਸੋ ਸ਼ਬ ਮੈਨ ਲਖੀ ਜਨ ਦਵਾਦਸ, ਮਾਸ ਕੀ ਸੋਬਤ ਆਗ ਜਗਾਈ, ਆਇਓ ਨਹੀਂ ਮਨ ਪਾਇਓ ਸਹੀ, ਟਸ ਕਿਉਂ ਨਹੀਂ ਹੋ ਕਸ ਕਿਉਂ ਨਾ ਕਸਾਈ। ਇਹ ਹਾਲਤ ਹੋਈ, ਦੁਖੀ ਹੋਈਆਂ, ਅਸੀਂ ਉੱਥੋਂ ਚੱਲੇ ਹੋਏ ਹਾਂ, ਭਾਈ ਰਾਜ ਸਿੰਘ ਨੂੰ ਸਤਿਗੁਰੂ ਦਾ ਮਿਲਾਪ ਹੋਇਆ। ਹੁਣ ਅੱਗੋਂ ਕੀ ਹੁੰਦਾ ਹੈ, ਕਿਸ਼ਨ ਮਹਾਰਾਜ ਕੁਰਸ਼ੇਤਰ ਤੇ ਜਾਂਦੇ ਨੇ, ਗੋਪੀਆਂ ਵੀ ਜਾਂਦੀਆਂ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਬਿਸ਼ਨ ਪਦ ਕਰਕੇ ਲਿਖਦੇ ਹਨ, ਸੁਣ ਪਾਈ ਬ੍ਰਿਜ ਬਾਲਾ ਮੋਹਨ ਆਏ ਹੈ ਕੁਰਖੇਤ, ਦਰਸ਼ਨ ਦੇਖ ਸਭ ਦੁਖ ਵਿਸਰੇ, ਬੇਦ ਕਹਿਤ ਜੈ ਨੇਤ, ਤਨ ਮਨ ਰਹਿਤ ਕੇ ਉਹ ਚਰਨ ਕਮਲ ਸਿੰਘ ਧਰਨ ਉਸ਼ਾਵਰ ਦੇਤ। ਤਾਂ ਭਾਈ ਸਾਹਿਬ ਦੇ ਸਾਹਮਣੇ ਦਰਸ਼ਨ ਹੋ ਗਿਆ ਸਤਿਗੁਰੂ ਦਾ, ਦਰਸ਼ਨ ਦੇਖ ਸਭ ਦੁਖ ਵਿਸਰੇ, ਬੇਦ ਕਹਿਤ ਜੈ ਨੇਤ, ਭਾਈ ਰਾਜ ਸਿੰਘ ਸਤਿਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ, ਖੜੋ ਕੇ ਸਤਿਗੁਰਾਂ ਦਾ ਦਰਸ਼ਨ ਕਰ ਰਿਹਾ ਹੈ। ਦੌੜ ਕੇ ਦੂਰੋਂ ਚਰਨਾ ਉੱਤੇ ਜਾ ਡਿੱਗਿਆ,
ਪਗਰ ਬੁਝਾ ਲਾਏ ਅੰਗ ਲਗਾਇਆ,
ਸਤਿਗੁਰਾਂ ਨੇ ਫੜ ਲਿਆ ਬਾਹਾਂ ਤੋਂ ਫੜ ਕੇ ਆਪਣੀ ਛਾਤੀ ਨਾਲ ਲਾਇਆ। ਹੁਣ ਇਹ ਸੁਖ ਜਿਹੜਾ ਹੈ, ਇਹ ਸੁਖ ਨੂੰ ਗੁਰੂ ਸਾਹਿਬ ਕਹਿੰਦੇ ਨੇ, ਜੋ ਸੁਖ ਦਰਸ਼ਨ ਪੇਖ ਤੇ ਪਿਆਰੇ ਮੁਖ ਤੇ ਕਹਿਣ ਨਾ ਜਾਏ। ਤੁਲਸੀਦਾਸ ਜੀ ਕਹਿੰਦੇ ਨੇ, ਗਿਰਾ ਨੈਣ ਨੈਣ ਨਹੀਂ ਬਾਣੀ, ਮੇਰੀ ਜਿਹੜੀ ਜ਼ਬਾਨ ਹੈ ਇਹਨੂੰ ਪੂਰੇ ਦਰਸ਼ਨ ਦਾ ਪਤਾ ਕਿਉਂ ਨਹੀਂ ਲੱਗਦਾ, ਇਹਦੇ ਨੇਤਰ ਹੈ ਨਹੀਂ, ਜੇ ਮੇਰੇ ਨੇਤਰ ਨੂੰ ਉਹਨਾਂ ਨੂੰ ਜ਼ਬਾਨ ਨਹੀਂ ਲੱਗੀ ਹੋਈ, ਦੱਸ ਨਹੀਂ ਸਕਦੇ ਹੋ ਦਰਸ਼ਨ ਕੈਸੀ।
ਮਿਲਦ ਗੁਰੂ ਕੇ ਸੁਖ ਹੋਏ ਪਾਪ,
ਮਿਲਿਆ ਗੁਰੂ ਨੂੰ ਸਿੱਖ ਤੇ ਸੁਖ ਪ੍ਰਾਪਤ ਹੋਇਆ,
ਪਿਆ ਪਿਆ ਮੇਰਾ ਜਨ ਰਘੁਨਾਥ।
ਜਿਸ ਤਰ੍ਹਾਂ ਸੀਤਾ ਜੀ ਰਾਮ ਚੰਦਰ ਨੂੰ ਮਿਲੇ, ਜਿਸ ਵੇਲੇ ਮਹਾਰਾਜ ਗਏ, ਜਿਸ ਵੇਲੇ ਜਾ ਕੇ ਮਿਲੇ, ਫਿਰ ਉਹ ਸੀ ਐਲ ਸੀ ਏ ਸੇ ਆਏ ਮੰਗਲ ਸੁਚਾਰ ਗਾਏ, ਆਨੰਦ ਹੀ ਵਢਾਏ ਸ਼ਹਿਰ ਹੋ ਅਮਦ ਜਹਾਰੇ। ਹਾਂਜੀ,
ਪੁੱਛਾ ਕੁਸ਼ਲ ਪ੍ਰਭੂ ਜੀ ਪਾਸੋ,
ਸਤਿਗੁਰ ਪੁੱਛਦੇ ਹਨ, ਭਾਈ ਰਾਜੀ ਖੁਸ਼ੀ ਆਇਆ ਰਾਜਸਿਆ,
ਆਇਓ ਆਨੰਦ ਸਾਹਿਬ ਭਾਈ ਵਾਸੋ,
ਭਾਈ ਰਾਜਸਿਆ ਤੂੰ ਖੁਸ਼ੀ ਰਾਜੀ ਆ ਗਿਆ ਹੈ।
ਰਾਜ ਸਿੰਘ ਕਰ ਜੋੜ ਉਚਾਰੇ,
ਹੱਥ ਜੋੜਦਾ ਰਾਜ ਸਿੰਘ, ਕਹਿੰਦਾ ਸੱਚੇ ਪਾਤਸ਼ਾਹ
ਮੈਂ ਜਾਵਾਂ ਗੁਰ ਕੇ ਬਲਿਹਾਰੇ,
ਮੈਂ ਬਲਿਹਾਰੇ ਜਾਣਾ ਸੜਕੇ ਜਾਣਾ ਤੇਰੇ ਸਤਿਗੁਰੂ,
ਕਿਰਪਾ ਆਪ ਕੀ ਰਹੋ ਆਨੰਦ,
ਤੇਰੀ ਕਿਰਪਾ ਨਾਲ ਆਨੰਦ ਰਿਹਾ।
ਬੋਲੇ ਤਾਂ ਮੁਸਕਾਏ ਮੁਕੰਦ,
ਮੁਸ਼ਕਿਲ ਆਏ ਉਹ ਢਾਡੀ ਦੇ ਕਹਿਣ ਨੂੰ, ਕਿ ਕੋਹਦੇ ਤੁਲੇ ਨੂੰ ਕੋਹਦੀ ਖਬਰ, ਤੂੰ ਕੁਆਲੇ ਨੂੰ ਤੂੰ ਸੱਚੇ ਪਾਸਿਆ, ਤੈਨੂੰ ਸਮੁੰਦਰਾਂ ਦੇ ਕੰਧਾਰਾਂ ਦੀ ਖਬਰ। ਕਹਿੰਦੇ ਹਨ
ਮੈਂ ਸੁਣਿਆ ਮਗ ਮੈਂ ਇੱਕ ਸ਼ੇਰ,
ਭਾਈ ਰਾਜ ਸਿਆ ਅਸਲ ਸੁਣਿਆ ਵੀ ਰਾਹ ਚ ਇੱਕ ਸ਼ੇਰ ਪੈਂਦਾ ਹੈ,
ਮਾਰਦਾ ਹੈ ਬਾਂਬੀ ਬਿਨ ਦੇਰ,
ਬਾਂਬੀਆਂ ਨੂੰ ਬਿਨਾਂ ਦੇਰ ਤੋਂ ਮਾਰਦਾ ਹੈ।
ਪਰ ਰਖਵਾਲੇ ਗੁਰਸਿੱਖ ਕੇਰੇ,
ਭਾਈ ਪਰ ਗੁਰੂ ਕੇ ਗੁਰੂ ਸਿੱਖਾਂ ਦੇ ਰਾਖੇ ਹਨ,
ਦੁਸ਼ਮਣ ਦੂਤ ਛੋਏ ਨੇ ਨੇਰੇ,
ਕੋਈ ਦੁਸ਼ਮਣ ਦੂਤ ਨੇੜੇ ਨਹੀਂ ਛੋ ਸਕਦਾ।
ਕਰ ਕਰ ਮੈਂ ਆਪ ਬਚਾਵੇ
ਹੱਥ ਦੇ ਕਰਕੇ ਬਚਾਉਂਦੇ ਹਨ ਮਾਨਸ ਕੀ ਕਹੋ ਕੇਤਕ ਬਾਤ ਉਹ ਜਮਤੇ ਰਾਖੇ ਦੇ ਕਰ ਹੱਥ
ਲੋਕ ਦੋਹਣ ਸੁਖ ਸਾਹਿਬ ਬਿਤਾਵੇ
ਦੋਹਾਂ ਲੋਕਾਂ ਵਿੱਚ ਸਤਿਗੁਰੂ ਹੱਥ ਦੇ ਕੇ ਸਿੱਖ ਨੂੰ ਰੱਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਰੱਖਦਾ ਹੈ ਆਪਣੋ ਕਰਦਾ ਕਰ ਪਾਪ ਸਮੂਹ ਨਾ ਭੇਟਣ ਪਾਵੇ
ਜਿਉਂ ਜਦ ਰਾਏ ਸਿੰਘ ਸੁਣ ਪਾਈ
ਜਦੋਂ ਰਾਏ ਸਿੰਘ ਨੇ ਸੁਣੀ
ਨੈਨਣ ਨੀਰ ਮਨੋਂ ਬਿਕਸਾਈ
ਜਲ ਜਿਹੜਾ ਹੈ ਇੱਕ ਖੁਸ਼ੀ ਨਾਲ ਚੱਲਦਾ ਨੇਤਰਾਂ ਚੋਂ ਇੱਕ ਦੁੱਖ ਹੋ ਕੇ ਚੱਲਦਾ ਹੁਣ ਇਸ ਵਕਤ ਭਾਈ ਰਾਏ ਸਿੰਘ ਨੂੰ ਖੁਸ਼ੀ ਚੜੀ ਸਤਿਗੁਰੂ ਤਾਂ ਸਦਾ ਹੀ ਅੰਤਰ ਜਾਮੀ ਹੈ ਵੀ ਉਹਦੀ ਦਿਲ ਦੀ ਗੱਲ ਜਾਣੀ ਜੋ ਕੁਛ ਉਹਦੇ ਨਾਲ ਬੀਤੀ ਸੀ ਸੁਣਾਈ ਨੇਤਰਾਂ ਚੋਂ ਜਲ ਚੱਲਦਾ ਹੈ ਮਨ ਪ੍ਰਫੁੱਲਿਤ ਹੋਇਆ ਹੋਇਆ
ਮਨੋ ਚਰਨ ਸਸ ਮਿਲੇ ਚਕੋਰ
ਚੰਦਰਮਾ ਚਰਨ ਸਤਿਗੁਰੂ ਦੇ ਚੰਦਰਮਾ ਰੂਪ ਚਕੋਰ ਭਾਈ ਰਾਏ ਸਿੰਘ ਨੂੰ ਮਨੋ ਮਿਲ ਗਏ
ਬਾਦਲ ਬੈਲ ਬੈਣ ਮਿਲੇ ਜਿਵੇਂ ਮੋਰ
ਬਦਲ ਦੀ ਆਵਾਜ਼ ਜਿਸ ਤਰ੍ਹਾਂ ਮਿਲੇ ਤੇ ਮੋਰ ਨੂੰ ਖੁਸ਼ੀ ਹੁੰਦੀ ਹੈ
ਮੱਛੀ ਸਿੰਧ ਮਿਲੇ ਖੁਸ਼ ਹੋਈ
ਜਿਸ ਤਰ੍ਹਾਂ ਮੱਛੀ ਨੂੰ ਪਾਣੀ ਬਹੁਤਾ ਮਿਲੇ ਜਿਉਂ ਅਧਿਕ ਤਿਉਂ ਸੁਖ ਕਰੋ ਗੁਰੂ ਜੀ ਕਹਿੰਦੇ ਨੇ ਮੱਛੀ ਨੂੰ ਜਿਸ ਤਰ੍ਹਾਂ ਸਮੁੰਦਰ ਮਿਲੇ ਤਾਂ ਸੁਖੀ ਹੁੰਦੀ ਹੈ
ਤਾਂ ਸੁਖ ਕੋ ਮਰਨੇ ਕਹਾ ਕੋਈ
ਕੌਣ ਸੁਖ ਨੂੰ ਵਰਣਨ ਕਰਦਾ ਹੈ ਨਾਮਦੇਵ ਜੀ ਨੂੰ ਪੁੱਛਿਆ ਨਾਮਦੇਵ ਜੀ ਕਹਿੰਦੇ ਨੇ ਐਸੋ ਬੇਦੀ ਵਰਣਨ ਸਾਕੋ ਸਭ ਅੰਤਰ ਸਭ ਠਾਈ ਹੋ ਉਹ ਗੂੰਗੇ ਮਹਾਂ ਅੰਮ੍ਰਿਤ ਰਸ ਚਾਖਿਆ ਉੱਚੇ ਕਹਿਣ ਨਾ ਜਾਈ ਹੋ ਕਬੀਰ ਜੀ ਕਹਿੰਦੇ ਨੇ ਹਰ ਗੁਣ ਕਹਤੇ ਕਹਿਣ ਨਾ ਜਾਈ ਜੈਸੇ ਗੂੰਗੇ ਕੀ ਮਠਿਆਈ ਕਬੀਰ ਗੂੰਗਾ ਗੁਣ ਖਾਇਆ ਪੁੱਛੇ ਤੇ ਕਿਆ ਕਹੀਏ
ਰਾਮ ਸਿੰਘ ਜੀ ਫਿਰ ਬਾਕੀ
ਫਿਰ ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਹਨ ਭਾਈ ਰਾਹ ਦੇ ਖਰਚ ਦੀ ਗੱਲ ਵੀ ਦੱਸ ਤੈਨੂੰ ਕਿਸ ਤਰ੍ਹਾਂ ਬਤੀਤੀ ਤੇਰਾ ਕਿਸ ਤਰ੍ਹਾਂ ਖਰਚ ਪੂਰਾ ਹੋਇਆ
ਸੰਗ ਰਹੋ ਕੇ ਸੁਖ ਸੇ ਆਇਓ
ਭਾਈ ਦੁਖੀ ਹੋਇਆ ਕੇ ਸੁਖ ਨਾਲ ਆ ਗਿਆ
ਬੀਤੀ ਚਿੰਤਨ ਯਾਰ ਸੁਣਾਇਓ
ਜਿਸ ਤਰ੍ਹਾਂ ਬੀਤੀ ਸੀ ਸਾਰੀ ਸੁਣਾਈ
ਰਾਏ ਸਿੰਘ ਕੇ ਨੈਣ ਨੀਰਾ
ਜਲ ਵਗਦਾ ਹੈ ਰਾਏ ਸਿੰਘ ਦੇ ਨੇਤਰਾਂ ਵਿਚੋਂ
ਵੈਰਾਗੀ ਗੁਰ ਪਗ ਪਾਤਰ ਧੀਰਾ
ਸਤਿਗੁਰਾਂ ਦੇ ਚਰਨਾਂ ਉੱਤੇ ਸਿਰ ਧਰਿਆ ਹੋਇਆ ਹੈ ਨੇਤਰਾਂ ਚੋਂ ਜਲ ਚੱਲਦਾ ਹੈ
ਮਾਨੋ ਚਰਨ ਪਖਾਲਤ ਗੁਰ ਕੋ
ਮਾਨੋ ਚਰਨ ਧੋ ਰਿਹਾ ਹੈ ਸਤਿਗੁਰਾਂ ਦੇ
ਬੜੇ ਭਾਗ ਜਾ ਕੇ ਤੈ ਤੁਰ ਕੋ
ਜਿਹਦੇ ਤੁਰਦੇ ਭਾਗ ਜਾਗਣ ਸਤਿਗੁਰੂ ਦੇ ਚਰਨ ਵੱਡੇ ਭਾਗ ਮਾਇਰੀ ਚਰਨ ਗੁਰ ਮੀਠੇ ਗੁਰੂ ਅਰਜਨ ਦੇਵ ਮਹਾਰਾਜ ਦੇਵ ਗੰਧਾਰੀ ਚ ਕਹਿੰਦੇ ਹਨ ਵੱਡਾ ਭਾਗ ਦੇਵਾ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ
ਤਦ ਸਰੀਰ ਮੈਂ ਜਲ ਤੇ ਆਈ
ਜਦੋਂ ਫਿਰ ਹੋਸ਼ ਆਈ
ਸਭ ਸਤਿਗੁਰ ਜੀ ਗੁਰ ਕੀ ਜੋ ਗਾਈ
ਲੱਗਾ ਸਤਿਗੁਰਾਂ ਦੀ ਉਸਤ ਕਰਨ
ਸਤਿਗੁਰੂ ਧਰੋ ਤੁਮ ਬਾਵਨ
ਤੂੰ ਸਤਿਗੁਰ ਵਿਚ ਵੀ ਤੂੰ ਈਸਾ ਜੀ ਨੇ ਬਾਵਨ ਰੂਪ ਧਾਰਿਆ ਸੀ
ਤੀਨੋ ਬਲ ਰਾਜਾ ਕੋ ਪਾਵਨ
ਬਲ ਰਾਜੇ ਨੂੰ ਚਰਨਾਂ ਨਾਲ ਪਵਿੱਤਰ ਕੀਤਾ ਸੀ
ਤ੍ਰੇਤੇ ਰੂਪ ਰਾਮ ਵੀ ਧਾਰਿਓ
ਤ੍ਰੇਤੇ ਵਿੱਚ ਤੂੰ ਰਾਮ ਚੰਦਰ ਦਾ ਰੂਪ ਧਾਰਿਆ
ਦੇਵਨ ਕੋ ਸੁਖ ਦੈਂਤ ਸਿੰਘਾਰਿਓ
ਦੇਵਤਿਆਂ ਨੂੰ ਸੁਖ ਦਿੱਤਾ ਦੈਂਤਾਂ ਨੂੰ ਮਾਰਿਆ ਕਿਉਂਕਿ ਮਹਾਰਾਜ ਨੇ ਬਾਂਹ ਖੜੀ ਕਰਕੇ ਕਿਹਾ ਸੀ ਨਿਸ਼ਚਿਤ ਹੀਨ ਪ੍ਰਿਥਵੀ ਕਰੋ ਭੁਜ ਉਠਾਏ ਪ੍ਰਣ ਕੀ
ਦੁਆਪਰ ਕ੍ਰਿਸ਼ਨ ਗੋਪੀਆਂ ਸਾਥਾ
ਦੁਆਪਰ ਵਿੱਚ ਕ੍ਰਿਸ਼ਨ ਰੂਪ ਧਾਰਿਆ ਗੋਪੀਆਂ ਨਾਲ ਖੇਡ ਕੀਤੇ ਸਾਰੇ ਜਗਤ ਦੇ ਨਾਲ ਤੂੰ ਖੇਲ ਕੀਤੇ ਉਹਨਾਂ ਨਾਲ ਕਲ ਯੁਗ ਦੀ ਗਤੀ ਕਲ ਯੁਗ ਦੀ ਕੀ ਗਤੀ ਹੈ ਕਲ ਯੁਗ ਕਾਲੀ ਬਦਲੀ ਚੜ ਚੜ ਪੈਣ ਅੰਗਿਆਰ ਕਲ ਯੁਗ ਦਾ ਹਨੇਰਾ ਔਰ ਅੰਗਿਆਰ ਪੈਂਦੇ ਦੇਖ ਕੇ
ਨਾਨਕ ਨਾਮ ਪਰ ਬਬ ਧਾਰਾ
ਨਾਨਕ ਰੂਪ ਧਾਰਿਆ ਭਗਤ ਬਬ ਧਾਰਾ ਨਾਨਕ ਰੂਪ ਧਾਰਿਆ ਪਰ ਭਗਤੀ ਵਾਲਾ ਕਿਉਂਕਿ ਭਾਵ ਭਗਤ ਪ੍ਰਵਾਨ ਹੈ ਕਲਯੁਗ ਦੇ ਵਿੱਚ ਭਾਵ ਭਗਤ ਕਰਨੀ ਛਦਾਏ ਤਾਂ ਨਾਨਕ ਮੋਖ ਅੰਤਰ ਪਾਏ ਇਹਦੇ ਵਿੱਚ ਅਹੰ ਬ੍ਰਹਮ ਅਸਮੀ ਵਾਲਾ ਹਿਸਾਬ ਨਹੀਂ ਇੱਥੇ ਇਹ ਚੀਜ਼ ਹੈ ਕਿ ਭਗਤੀ ਇਉਂ ਨਹੀਂ ਕਹਿਣਾ ਕਿ ਮੈਂ ਬ੍ਰਹਮ ਹਾਂ ਪਰ ਇਉਂ ਕਬੀਰ ਕਹਿੰਦਾ ਤੂੰ ਤੂੰ ਕਰਤਾ ਤੂੰ ਹੋਆ ਕੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾ ਤਾਂ ਤੂੰ ਗੱਲ ਤੇ ਉੱਥੇ ਹੀ ਆ ਜਾਂਦੀ ਹੈ ਪਰ ਹੰਕਾਰ ਨਾਲ ਨਹੀਂ ਤੂੰ ਤੂੰ ਕਰਕੇ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਤਕੜੀ ਫੜੀ ਹੋਈ ਹੈ ਦਸ ਗਿਆਰਾਂ ਬਾਰਾਂ ਜਦੋਂ ਤੇਰਾਂ ਉੱਤੇ ਗਏ ਤਾਂ ਤੇਰਾ ਹੀ ਤੇਰਾ ਰਹਿ ਗਿਆ ਹੋਰ ਪਤਾ ਹੀ ਕੁਛ ਨਹੀਂ ਰਿਹਾ ਤਕੜੀ ਫੜੀ ਹੈ ਤੇਰਾਂ ਹੀ ਤੇਰਾਂ ਕਹੀ ਜਾਂਦੇ ਨੇ ਤੇਰਾਂ 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 ਤਾਂ ਇੱਥੇ ਤੂੰ ਤੂੰ ਕਰਦਾ ਤੂੰ ਹੋਆ
ਸ੍ਰੀ ਗੋਬਿੰਦ ਹਰ ਖਾਲਸ ਮਗ ਕੋ
ਫੇਰ ਉਸ ਤਰ੍ਹਾਂ ਚਲੇ ਆਏ ਗੁਰੂ ਗੋਬਿੰਦ ਸਿੰਘ ਦਾ ਜਦੋਂ ਰੂਪ ਧਾਰਿਆ ਉਦੋਂ ਤੂੰ ਖਾਲਸਾ ਪੰਥ ਸਾਜਿਆ ਕਿਉਂਕਿ ਮੁਸਲਮਾਨ ਤੰਗ ਕਰਦੇ ਸੀ, ਕੋਈ ਸਿੱਖਾਂ ਦੀ ਹਾਲਤ ਨਹੀਂ ਸੀ, ਗਰੀਬਾਂ ਦੀ ਹਿੰਦੂਆਂ ਨੂੰ ਕੋਈ ਪੁੱਛਦਾ ਨਹੀਂ ਸੀ। ਭਾਈ ਜੀ ਨੇ ਇਸ ਤਰ੍ਹਾਂ ਲਿਖਿਆ, ਸੈਯਦ ਸ਼ੇਖ ਮੁਗਲ ਪਠਾਨ ਜਾਲਮ ਭਏ ਜਵੈ ਬਲਵਾਨ, ਹਿੰਦਨ ਕੋ ਦੁਖ ਦਏ ਮਹਾਏ, ਦੇਵਨ ਕੇ ਮੰਦਰ ਗਿਰਵਾਏ, ਗੋਰਨਾਥ ਸੇ ਔਗਟ ਸਾਧੂ, ਪੰਡਿਤ ਦੱਤ ਸੇ ਸੁਮਤਿ ਅਗਾਧੂ, ਮਰਵਾ ਚੀਲਨ ਕੋ ਖੁਲਵਾਏ, ਕੇਤਕ ਕੱਚੇ ਚੰਬ ਮੜਾਏ, ਕੇਤਕ ਮੇਖਾਂ ਠੋਕ ਸੁਪਾਏ, ਕੇਤਕ ਕੁੱਤੇ ਉਸੇ ਪੜਵਾਏ, ਤਿਲਕ ਹੋਵਨਾ ਜਿਨੈ ਨਾ ਮਾਨਿਓ, ਤਿਨ ਤਿਨ ਕੋ ਅਤਿ ਦੈ ਦੁਖਾਨਿਓ, ਸੁੰਦਰ ਪਿਖੇ ਜਾਹੇ ਕੀ ਤਰਨੀ, ਪਕੜ ਕਰੇ ਬਲਸੋ ਨਿਜ ਕਰਨੀ, ਕਾਜੀ ਰਿਸ਼ਵਤ ਲੈ ਕਰ ਸਾਰੇ, ਸਾਚੇ ਕੋ ਝੂਠਾ ਕਰ ਡਾਰੇ, ਭਈ ਅਨਕ ਜਬ ਐਸ ਬਿਰਾਮੀ, ਤਬ ਵਿਚਾਰ ਈਸ਼ਰ ਜਗ ਸਵਾਮੀ, ਪਾਲਣ ਹੇਤ ਸਨਾਤਨ ਨੇਤਾ, ਉਹੀ ਯਦਾ ਯਦਾ ਧਰਮਸਿਆ ਗਲਾ ਨਿਰਭਵਤੀ ਭਾਰਤ, ਅਭਿਉਥਾਨ ਧਰਮਸਿਆ ਤਦ ਆਤਮਾ ਨੂੰ ਸਿਰਜਾਮੀ, ਪਰਿਤ੍ਰਾਣ ਸਾਧੂ ਨਾ ਵਿਨਾਸਾ ਚਾਹੇ ਦੁਸ਼ਕਿਰਤਾਂ, ਧਰਮ ਸੰਸਥਾਪਨਾਰਥੇ ਸੰਭਵਾਮੀ ਯੁਗੇ ਯੁਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਇਸੇ ਦਾ ਉਲਸਾ ਕਰਕੇ ਕਹਿੰਦੇ ਨੇ ਕਿ ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤੇ ਅਵਤਾਰਾ, ਇਹ ਹੈ ਕਾਜ ਧਰਾ ਹਮ ਜਨਮ, ਸਮਝ ਲੇ ਹੋ ਸਾਧੂ ਸਭ ਮਨਮ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਗੁਰੂ ਗੋਬਿੰਦ ਸਿੰਘ ਰੂਪ ਧਾਰਿਆ,
ਦਿਖਵਾਇਓ ਕਿਰਪਾ ਨਿਜ ਜਗ ਕੋ,
ਖਾਲਸਾ ਪੰਥ ਸਜਾ ਕੇ ਜਗਤ ਵਿਚ ਕੀ ਦਿਖਾਇਆ,
ਅਵਨਿਜ ਪੰਥ ਸਥਾਪਨਾ ਹੇਤ,
ਹੁਣ ਜਦੋਂ ਖਾਲਸਾ ਵੀ ਵਿਗੜ ਕੇ ਮੈਲਾ ਹੋਇਆ, ਫੇਰ ਉਸ ਨੂੰ ਸ਼ਿਕਲ ਕਰਨ ਦੇ ਵਾਸਤੇ, ਆਪਣੇ ਪੰਥ ਨੂੰ ਸੰਭਾਲਣ ਦੇ ਵਾਸਤੇ,
ਹੁਣ ਉਤਰੇ ਹਰ ਰਾਮ ਸਹਿਤ,
ਸਤਿਗੁਰੂ ਰਾਮ ਸਿੰਘ ਪ੍ਰੇਮ ਦੇ ਸਹਿਤ ਆਏ,
ਮੋਸੋ ਕੀਟ ਕੋਟ ਅਪਰਾਧੂ,
ਮੇਰੇ ਜੈਸੇ ਕੀੜੇ ਕਰੋੜਾਂ ਅਪਰਾਧ ਕਰਨ ਵਾਲੇ,
ਮੈਂ ਕਰ ਨਾਮ ਕੀਏ ਪ੍ਰਭ ਸਾਧੂ,
ਨਾਮ ਦੇ ਕਰਕੇ ਸਾਧੂ ਬਣਾ ਦਿੱਤੇ,
ਤੁਮਰੀ ਮਹਿਮਾ ਯਗਮੇ ਅਗਾਧੂ,
ਤੇਰੀ ਮਹਿਮਾ ਨੂੰ ਕੋਈ ਗਿਣ ਨਹੀਂ ਸਕਦਾ,
ਗਾਵਾ ਰਾਵ ਸਸ ਜੋੜ ਸਾਧੂ,
ਕੀ ਗਾਉਂਦਾ ਹੈ, ਤਾਰੇ ਗਾਉਂਦੇ ਹਨ, ਸੂਰਜ ਚੰਦਰਮਾ ਗਾਉਂਦੇ ਹਨ, ਗੁਰੂ ਜੀ ਨੇ ਲਿਖਿਆ ਨਾ, ਗਾਵਾ ਤੁਹਾਨੂੰ ਪਾਉਣੀ ਪਾਣੀ ਬਸ ਅੰਦਰ, ਗਾਵਾ ਰਾਜਾ ਧਰਮ ਦੁਆਰੇ, ਗਾਵਾ ਚਿੱਤ ਗੁਪਤ ਲਿਖ ਜਾਣਾ, ਲਿਖ ਲਿਖ ਧਰਮ ਵਿਚਾਰੇ,
ਸ਼ੇਸ਼ ਮਹੇਸ਼ ਗਣੇਸ਼ ਤੇ ਆਵਾ,
ਸ਼ੇਸ਼ ਨਾਗ ਤੇ ਆਉਂਦਾ ਹੈ, ਗਣੇਸ਼ ਤੇ ਆਉਂਦਾ ਹੈ, ਸ਼ਿਵ ਜੀ ਤੈਨੂੰ ਤੇ ਆਉਂਦੇ ਹਨ,
ਬੇਅੰਤ ਕੋ ਅੰਤ ਨਾ ਪਾਵਾ,
ਫਿਰ ਬੇਅੰਤ ਦਾ ਅੰਤ ਕੋਈ ਨਹੀਂ ਪਾ ਸਕਦਾ,
ਮਾਇਆ
ਵਾਰ ਅਬ ਮੋਕੋ ਪਾਵੋ, ਹੁਣ ਮੈਨੂੰ ਮਾਇਆ ਦਾ ਜਾਲ ਪਾਉਂਦੇ ਹੋ,
ਕਿਉਂ ਕਰੇ ਆਪਣਾ ਆਪ ਛੁਪਾਓ,
ਕਿਉਂ ਆਪਣਾ ਆਪ ਛੁਪਾਉਂਦੇ ਹੋ ਮੇਰੇ ਪਾਸੋਂ,
ਬੋਲੇ ਗੁਰ ਤਲ ਚੁੱਪ ਹੋ ਭਾਈ,
ਸਤਿਗੁਰੂ ਜੀ ਕਹਿੰਦੇ ਭਾਈ ਰਾਜ ਸਿੰਘ ਚੁੱਪ ਹੋ ਜਾ,
ਨਾਮ ਜਪੋ ਜੋ ਸਹਾਈ,
ਨਾਮ ਜਪ ਹੋਰ ਕੁਛ ਨਹੀਂ ਕਰਨਾ ਜੋ ਸਹਾਇਤਾ ਕਰੇ,
ਸੇਵਾ ਗੁਰ ਜੋ ਹੈ ਨਸ ਕਰ ਹੈ,
ਜੋ ਗੁਰੂ ਕੇ ਘਰ ਦੀ ਸੇਵਾ ਰਾਤ ਦਿਨ ਕਰੇ,
ਤਾਬਾ ਭੇਦ ਸੀ ਨਰਹਰ ਹੈ,
ਉਹ ਅਕਾਲ ਪੁਰਖ ਦੇ ਭੇਦ ਨੂੰ ਜਾਣਦਾ ਜਿਹੜਾ ਸੇਵਾ ਕਰਦਾ ਹੈ, ਉਹ ਸਾਈ ਦਾਸ ਜੀ ਭਾਈ ਕੀ ਡਰੋਲੀ ਰਹਿਣ ਵਾਲੇ, ਉਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਜਿਹੜੇ ਮਾਤਾ ਜੀ ਸਨ, ਇਹਨਾਂ ਤੋਂ ਵੱਡੀ ਭੈਣ ਸੀ ਉੱਥੇ, ਪਰ ਸਾਈ ਦਾਸ ਜੀ ਰਿਸ਼ਤਾ ਨਹੀਂ ਸੀ ਸਮਝਦਾ, ਗੁਰੂ ਦਾ ਰਿਸ਼ਤਾ ਕਿਸੇ ਨਾਲ ਨਹੀਂ ਹੁੰਦਾ, ਗੁਰੂ ਰਿਸ਼ਤਿਆਂ ਤੋਂ ਉੱਚੀ ਚੀਜ਼ ਹੈ, ਉਹ ਇਹਨਾਂ ਸਭਨਾਂ ਗੱਲਾਂ ਤੋਂ ਵੱਖਰੀ ਚੀਜ਼ ਹੈ, ਜਿਹਨਾਂ ਨੇ ਤੇ ਉਹਨੂੰ ਸਮਝ ਲਿਆ ਸਤਿਗੁਰੂ, ਉਹਨਾਂ ਨੂੰ ਤਾਂ ਮਿਲ ਗਿਆ ਸਭ ਕੁਛ, ਜਿਹੜੇ ਰਿਸ਼ਤੇਦਾਰੀ ਜੀ ਅੜੇ ਰਹੇ ਉਹਨਾਂ ਦਾ ਕੁਝ ਨਹੀਂ ਬਣ। ਸਾਈ ਦਾਸ ਜੀ ਇੱਕ ਦਿਨ ਬੈਠੇ ਹਨ, ਸੱਚੇ ਪਾਤਸ਼ਾਹ ਦੇ ਚਰਨ ਚੱਸਦੇ ਚੱਸਦੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਚਲੇ ਗਏ ਸਮੁੰਦਰ ਵਿੱਚ ਕਿਸੇ ਦਾ ਜਹਾਜ਼ ਬੰਨੇ ਕਰਨ ਵਾਸਤੇ, ਨਾਲ ਹੀ ਭਾਈ ਸਾਈ ਦਾਸ ਚਲਾ ਗਿਆ, ਆਏ ਚਰਨ ਚੱਸਦਾ ਹੈ ਤਾਂ ਪਲੰਗ ਦੇ ਉੱਤੇ ਰੇਤ ਆ ਗਈ, ਉਹਨੇ ਸਾਂਢੂ ਨਹੀਂ ਸੀ ਸਤਿਗੁਰਾਂ ਨੂੰ ਮੰਨਿਆ ਆਪਣਾ, ਉਹ ਸਤਿਗੁਰ ਜਾਣਦਾ ਸੀ, ਇਸ ਚੀਜ਼ ਜਾਣਨ ਨਾਲ ਉਸ ਨੂੰ ਇਹ ਪ੍ਰਾਪਤੀ ਹੋਈ। ਕਹਿੰਦੇ ਨੇ ਜਿਹੜਾ ਸਤਿਗੁਰ ਦੀ ਸੇਵਾ ਕਰੇ ਉਹ ਨਰਹਰੀ ਅਕਾਲ ਪੁਰਖ ਦਾ ਭੇਦ ਪਾਉਂਦਾ ਹੈ,
ਅਜਰ ਬਸ ਜਰੀ ਜਰੀ ਜੇ ਮਨ ਹੂੰ,
ਜਿਹਨੇ ਅਜਰ ਬਸ ਨੂੰ ਮਨ ਵਿੱਚ ਜਰਿਆ,
ਪ੍ਰਗਟ ਰਹੇ ਤੇ ਪ੍ਰੇਮੀ ਜਾਣੂ,
ਪ੍ਰਗਟ ਪਏ ਤੇ ਪ੍ਰੇਮੀ ਜਾਣੂ, ਉਹ ਪੁਰਸ਼ ਪ੍ਰੇਮੀ ਹੋਏ ਪ੍ਰਗਟ,
ਸ਼ਬਦ ਰੂਪ ਸਭ ਦੇ ਪ੍ਰਕਾਸ਼ੋ,
ਸ਼ਬਦ ਰੂਪ ਨਾਲ ਉਹਨਾਂ ਨੂੰ ਹੋਇਆ ਪ੍ਰਕਾਸ਼, ਸਤਿਗੁਰੂ ਨੇ ਦਿੱਤਾ ਸ਼ਬਦ, ਉਹਨਾਂ ਨੇ ਜਪਿਆ, ਸਤਿਗੁਰੂ ਤੇ ਕੀਤੀ ਸ਼ਰਧਾ, ਫਿਰ ਹੋ ਗਿਆ ਪ੍ਰਕਾਸ਼,
ਸੂਰਜ ਉਨੇ ਸੁਤੇ ਤਮਨਾਸਿਓ,
ਜਦੋਂ ਸੂਰਜ ਦਾ ਪ੍ਰਕਾਸ਼ ਹੋ ਜਾਏ ਤਾਂ ਹਨੇਰਾ ਵੈ ਕੁਦਰਤੀ ਸੁਤੇ ਹੀ ਦੂਰ ਹੋ ਜਾਂਦਾ, ਗਿਆਨ ਰੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਇੱਕ ਹੋਰ ਸੰਤ ਜੀ ਕਹਿੰਦੇ ਨੇ ਗਿਆਨ ਸੁਲਾਕਾ ਦਾਇ ਬੁੱਧੀ ਲੋਚਨ ਕਰਹਿ ਤਮਾ ਗਿਆਨ ਵਿਮੋਚਨ ਨਿਰਾਵਰਣ ਦ੍ਰਿਗ ਕਰੈ ਜੋ ਸ੍ਰੀ ਗੁਰ ਨਮੋ ਨਮੋ ਤੈ ਚਰਨ ਧਾਰ ਉਰ। ਜਿਹੜੇ ਨਿਰਆਵਰਣ ਕਰ ਦਿੰਦੇ ਹਨ ਨੇਤਰਾਂ ਨੂੰ, ਨੇਤਰਾਂ ਉੱਤੇ ਛਾਈ ਨਹੀਂ ਰਹਿ ਜਾਂਦੀ।
ਪ੍ਰੇਮਾ ਭਗਤੀ ਜੋ ਜਨ ਰਾਚੇ,
ਜਿਹੜੇ ਪੁਰਸ਼ ਪ੍ਰੇਮਾ ਭਗਤੀ ਵਿੱਚ ਰਚੇ ਹੋਏ ਹਨ,
ਪਰ ਭਵ ਜਲ ਸੋ ਭਾਵ ਸਾਚੇ,
ਭਵ ਜਲ ਤੋਂ ਪਾਰ ਹੋ ਗਏ ਨੂੰ ਸੱਚੇ ਪਾਤਸ਼ਾਹ ਨੂੰ ਪਾ ਲੈਂਦੇ ਹਨ।
ਰਾਏ ਸਿੰਘ ਤਵੀ ਅਰਜ ਗੁਜਾਰੀ,
ਰਾਏ ਸਿੰਘ ਨੇ ਇਹ ਅਰਜ ਕੀਤੀ,
ਸੁਣੀਏ
ਕਰਨ ਮੁਰਾਰੀ, ਹੇ ਕਰਨ ਕਰਨ, ਹੇ ਮੁਰਦੇ ਮਾਰਨ ਵਾਲੇ ਸੁਣੋ ਸੱਚੇ ਪਾਤਸ਼ਾਹ।
ਸੰਗਤ ਸਭ ਜਬ ਪੁੱਛੇ ਮੋਜੀ,
ਇਹ ਸੱਚੇ ਪਾਤਸ਼ਾਹ ਜਦੋਂ ਮੇਰੇ ਕੋਲ ਸੰਗਤ ਪੁੱਛੇਗੀ, ਭਾਈ ਤੂੰ ਕਿਸ ਤਰ੍ਹਾਂ ਗਿਆ, ਰਾਜ ਤੇਰੇ ਨਾਲ ਕਿਸ ਤਰ੍ਹਾਂ ਬੀਤੀ, ਉੱਥੇ ਕਿਸ ਤਰ੍ਹਾਂ ਰਿਹਾ, ਉੱਥੇ ਕਿਸ ਤਰ੍ਹਾਂ ਗੁਰਦੁਆਰੇ ਦਾ ਦਰਸ਼ਨ ਕੀਤਾ, ਕਿਸ ਤਰ੍ਹਾਂ ਤੂੰ ਮੁੜਿਆ, ਕਿੱਥੇ ਕਿੱਥੇ ਰਿਹਾ, ਕਿੰਨੇ ਚਿਰ ਚ ਆਇਆ,
ਸਾਜ ਕਹੋ ਕਿ ਝੂਠ ਬਕੋ ਜੀ,
ਇਹ ਸੱਚੇ ਪਾਤਸ਼ਾਹ ਫਿਰ ਸੰਗਤ ਅੱਗੇ ਮੈਂ ਸੱਚ ਕਹਾਂ ਕਿ ਝੂਠ ਕਹਾਂ।
ਪੰਥ ਪੰਥ ਹਕੀਕਤ ਪੁੱਛੇ ਸਾਰੇ,
ਜਦੋਂ ਮੈਨੂੰ ਰਾਹ ਦਾ ਹਾਲ ਸਿੱਖ ਪੁੱਛਣਗੇ, ਫਿਰ ਜਿਸ ਤਰ੍ਹਾਂ ਬੀਤੀ ਹੈ ਮੈਂ ਇਸ ਤਰ੍ਹਾਂ ਦੱਸਾਂਗਾ ਵੀ ਮੇਰੇ ਨਾਲ ਇਸ ਤਰ੍ਹਾਂ ਕੀਤੀ ਹੈ, ਇੰਨੀ ਦੂਰ 800 ਕੋਹ ਤੇ ਜਾ ਕੇ ਮੈਨੂੰ ਸ਼ੇਰ ਕੋਲੋਂ ਛੁਡਾਇਆ, ਰਾਤ ਨੂੰ ਮੈਨੂੰ ਛੱਡ ਕੇ ਆਏ ਹਨ ਚੌਂਕੀ ਵਿੱਚ, ਆਉਂਦਿਆਂ ਹੋਇਆਂ ਮੈਨੂੰ ਇੰਨਾ ਰੁਪਇਆ ਦਿੱਤਾ ਹੈ, ਰਸਤੇ ਵਿੱਚ ਭੁੱਖਾ ਰਿਹਾ 12 ਪਹਿਰ।
ਸਿੱਖ ਲਬਾਣਾ ਮੱਖਣ ਜੈਸੇ,
ਕਹਿੰਦਾ ਮੈਂ ਤੇ ਮੱਖਣ ਸ਼ਾਹ ਲਬਾਣੇ ਨੇ, ਜਿਸ ਵੇਲੇ ਗੁਰੂ ਤੇਗ ਬਹਾਦਰ ਦਾ ਵਕਤ ਸੀ ਨਾ, ਹੁਣ ਇਹ ਗੱਲ ਅੱਗੇ ਆ ਗਈ ਹੈ, ਜਿਹੜਾ 5-7 ਮਿੰਟ ਲੱਗਣਗੇ। ਜਿਹੜਾ ਅੱਜ ਮਸਲਾ ਸਾਡੇ ਚੱਲਦਾ ਹੈ, ਮੈਂ ਇਤਿਹਾਸ ਦੇ ਨੁਕਤੇ ਨਾਲ ਦੱਸਣ ਲੱਗਾ, ਕਿਸੇ ਦੇ ਵਾਸਤੇ ਮੈਂ ਗੱਲ ਨਹੀਂ ਕਰ ਰਿਹਾ ਔਰ ਮੈਂ ਕੋਈ ਆਪਣੇ ਵੱਲੋਂ ਨਹੀਂ ਕਰਦਾ, ਲੇਕਿਨ ਜੋ ਮੇਰੇ ਅੱਗੇ ਸੱਚ ਆਇਆ ਮੈਂ ਉਹ ਕਹਿਣਾ। ਅੱਜ 2 ਜਗ੍ਹਾ ਅਸੀਂ ਸਿੱਖ ਹੋਏ ਹੋਏ ਹਾਂ, ਅਸੀਂ ਤੇ ਕਹਿੰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਨੇ ਗੁਰਿਆਈ ਗੁਰੂ ਬਾਲਕ ਸਿੰਘ ਜੀ ਨੂੰ ਦਿੱਤੀ, ਕੁਛ ਸਾਡੇ ਭਰਾ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ। ਤਾਂ ਇਹ ਜਿਹੜਾ ਮਸਲਾ, ਇੱਕ ਵੇਰ ਹਾਈ ਕੋਰਟ ਜਿਸ ਚੀਜ਼ ਦਾ ਫੈਸਲਾ ਹੋ ਜਾਏ, ਉਹ ਤਾਂ ਦੂਸਰੀ ਵੇਰ ਉਹ ਫੈਸਲਾ ਕਦੇ ਨਹੀਂ ਆਉਂਦਾ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਵਿੱਚ ਸਰੀਰ ਲੱਗੇ ਹਨ ਤਿਆਗਣ, ਜਿਸ ਵੇਲੇ ਦਿੱਲੀ 'ਚ ਸਰੀਰ ਤਿਆਗਣ ਲੱਗੇ ਹਨ, ਤਾਂ ਗੁਰਬਖਸ਼ ਜੀ ਜੈਸੇ ਜਿਹੜੇ ਮਸੰਦ ਸਤਿਗੁਰਾਂ ਦੇ ਪਾਸ ਸਨ, ਉਹ ਕਹਿੰਦੇ ਸੱਚਿਆ ਪਾਤਸ਼ਾਹ ਵੀ ਅਗਲੇ ਗੁਰੂ ਇੱਕ ਦੀ ਦੂਆ ਬਾਂਹ ਫੜਾ ਕੇ ਜਾਂਦਾ ਰਿਹਾ, ਤੁਸੀਂ ਉਹ ਗੁਰੂ ਨਾਨਕ ਦੀ ਗੱਦੀ ਤੇ ਸਾਨੂੰ ਹੁਣ ਬਾਂਹ ਕੀ ਦੀ ਫੜਾਉਂਦੇ ਹੋ। ਸੂਰਜ ਪ੍ਰਕਾਸ਼ 'ਚ ਲਿਖਿਆ ਕਿ ਗੁਰੂ ਹਰਕ੍ਰਿਸ਼ਨ ਨੇ ਕਿਹਾ ਬਈ ਇਹ ਗੱਲ ਹੈ, ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹ ਹੀ ਤੁਸੀਂ ਮੇਰਾ ਸਰੂਪ ਸਮਝੋ, ਔਰ ਇਹਦਾ ਜਿਹੜਾ ਪਾਠ ਕਰੋ ਮੇਰਾ ਮੇਰੇ ਨਾਲ ਗੱਲਬਾਤ ਕਰੋ। ਤਾਂ ਉੱਥੇ ਸਾਫ਼ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਸੂਰਜ ਪ੍ਰਕਾਸ਼ ਪੜ੍ਹ ਕੇ ਦੇਖੋ, ਕੂਕਿਆਂ ਦੀ ਲਿਖੀ ਹੋਈ ਪੋਥੀ ਨਹੀਂ, ਉਹ ਕਹਿੰਦੇ ਨੇ ਲਿਖਦਾ ਹੈ ਸੋਢੀ ਸਭ ਸਾਰੇ, ਮਹਾਰਾਜ ਇਹਦਾ ਸੋਢੀ ਸਾਰੇ ਲਿਖ ਕੇ ਆਪੋ ਆਪਣੇ ਘਰੀ ਧਰ ਲੈਣਗੇ, ਅਸੀਂ ਕਿਹੜੇ ਨੂੰ ਗੁਰੂ ਮੰਨਾਂਗੇ, ਅਸੀਂ ਨਹੀਂ ਇਹ ਗੱਲ ਮੰਨਣੀ। ਮੈਨੂੰ ਤੁਕਾਂ ਨਹੀਂ ਯਾਦ, ਬਸ਼ੱਕ ਜਿਹਦੇ ਪਾਸ ਸੂਰਜ ਪ੍ਰਕਾਸ਼ ਹੋਵੇ ਉਹ ਦੇਖ ਸਕਦਾ ਹੈ ਕਿ ਲਿਖਿਆ ਹੋਇਆ ਹੈ ਕਿ ਨਹੀਂ। ਔਰ ਭਾਈ ਵੀਰ ਸਿੰਘ ਜੀ ਨੂੰ ਵੀ ਇਹਦੇ ਉੱਤੇ ਕੋਈ ਟੀਕਾ ਟਿੱਪਣੀ ਕਰਨ ਨੂੰ ਥਾਂ ਨਹੀਂ ਰਿਹਾ, ਜਿੱਥੇ ਰੁਆਲਸਰ ਦਾ ਪ੍ਰਸੰਗ ਆਇਆ ਹੈ ਜਾਂ ਸਤਿਗੁਰੂ ਰਾਮ ਸਿੰਘ ਜੀ ਬਾਬਤ ਆਇਆ ਪਿੱਛੇ ਦਸਮ ਪਾਤਸ਼ਾਹ ਦੇ ਪ੍ਰਸੰਗ 'ਚ, ਉੱਥੇ ਭਾਈ ਸਾਹਿਬ ਨੇ ਟੀਕਾ ਟਿੱਪਣੀ ਕੀਤੀ ਹੈ ਵੀ ਸੌ ਸਾਖੀ ਝੂਠੀ ਹੈ, ਇਹ ਕੁਛ ਹੈ, ਕਈ ਗੱਲਾਂ ਬਾਤਾਂ ਲਿਖੀਆਂ ਜਿਹੜਾ ਉਹਨਾਂ ਨੇ ਟੀਕਾ ਟਿੱਪਣੀ ਕਰਕੇ ਸੂਰਜ ਪ੍ਰਕਾਸ਼ ਲਿਖਿਆ, ਲੇਕਿਨ ਇਹਦੇ ਉੱਤੇ ਭਾਈ ਸਾਹਿਬ ਨੂੰ ਕੋਈ ਟੀਕਾ ਟਿੱਪਣੀ ਕਰਨ ਨੂੰ ਥਾਂ ਨਹੀਂ ਲੱਭਿਆ। ਉਹਨਾਂ ਆਖਿਆ ਮਹਾਰਾਜ ਸਾਰੇ ਸੋਢੀ ਲਿਖ ਕੇ ਆਪੋ ਆਪਣੇ ਘਰੇ ਰੱਖ ਲੈਣਗੇ, ਅਸੀਂ ਕਿਹੜੇ ਨੂੰ ਗੁਰੂ ਮੰਨੀਏ। ਤਾਂ ਫੇਰ ਮਹਾਰਾਜ ਨੇ ਕਿਹਾ ਕਿ ਬਾਬਾ ਆਹ ਜੋ ਗ੍ਰਾਮ ਬਕਾਲੇ, ਬਾਬਾ ਬਕਾਲੇ ਵਿੱਚ ਹੈ, ਗੁਰੂ ਤੇਗ ਬਹਾਦਰ ਲੱਗਦੇ ਵੀ ਬਾਬੇ ਸੇ, ਕਿਉਂਕਿ ਗੁਰੂ ਹਰ ਰਾਏ, ਬਾਬਾ ਪੀਰਮੱਲ ਜੀ ਤੇ ਗੁਰੂ ਹਰ ਰਾਏ ਜੀ ਇਹ ਬਾਬੇ ਗੁਰਦਿੱਤੇ ਦੇ ਪੁੱਤਰ ਸਨ, ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਜੀ ਸਕੇ ਭਾਈ ਸਨ, ਬਾਬੇ ਗੁਰਦਿੱਤੇ ਦੇ ਪੁੱਤਰ ਹਰ ਰਾਏ ਜੀ ਗੁਰੂ ਤੇਗ ਬਹਾਦਰ ਦੇ ਭਤੀਜੇ ਦੇ ਕਰਕੇ ਲੱਗੇ, ਉਸ ਤਰ੍ਹਾਂ ਤੇ ਦਾਦੇ ਗੁਰੂ ਸੇ ਉਸ ਪਾਸਿਓ, ਫਿਰ ਗੁਰੂ ਹਰ ਰਾਏ ਜੀ ਦੇ ਅੱਗੇ ਗੁਰੂ ਹਰਕ੍ਰਿਸ਼ਨ ਜੀ ਉਹ ਪੋਤਰੇ ਲੱਗਦੇ ਸਨ, ਦੇ ਕਰਕੇ ਗੁਰੂ ਤੇਗ ਬਹਾਦਰ ਦੇ, ਉਹ ਕਹਿੰਦੇ ਨੇ ਬਾਬਾ ਇਹ ਜੋ ਗ੍ਰਾਮ ਬਕਾਲੇ, ਬਾਬਾ ਬਕਾਲੇ ਹੈ ਦਾਦਾ ਸਾਡਾ। ਫਿਰ ਕੀ ਬਣਿਆ, ਬਕਾਲੇ ਵਿੱਚ 22 ਮੰਜੀਆਂ ਡਾਹ ਲਈਆਂ ਜਿਹੜੇ ਗੁਰੂ ਅੰਸ਼ ਸੇ, ਜਿੰਨੇ ਜਿੰਨੇ ਅੱਗੇ ਆਪਣੇ ਰੱਖ ਲਏ ਉਹਨਾਂ ਨੇ ਬੁਲਾਰੇ, ਉਹ ਆਖੇ ਆਹ ਗੁਰੂ ਹੈ ਆਹ ਗੁਰੂ ਹੈ। ਮੱਖਣ ਸ਼ਾਹ ਦਾ ਜਹਾਜ਼ ਗਿਆ ਫਸ, ਉਹਨੇ 500 ਮੋਹਰ ਸੁੱਕਣਾ ਸੁੱਕੀ, ਸੁੱਕ ਕੇ ਸੁੱਖ ਮਹਾਰਾਜ ਨੇ ਉਹਦਾ ਜਹਾਜ਼ ਕੱਢਿਆ। ਤਾਂ ਮੱਖਣ ਸ਼ਾਹ ਆਇਆ, ਬੜਾ ਹੈਰਾਨ ਹੋਇਆ। ਅਕਸਰ ਵਪਾਰੀ ਆਦਮੀ ਸੀ, ਸਾਰੀ ਦੁਨੀਆਂ ਫਿਰੀ ਹੋਈ ਸੀ, ਜਿਹੜਾ ਉਹਨਾਂ ਦਿਨਾਂ ਚ ਜਹਾਜ਼ ਚ ਫਿਰਦਾ ਸੀ, ਖਬਰ ਹੈ ਕਿੱਡਾ ਕੁ ਆਦਮੀ ਹੋਵੇਗਾ। ਉਸਨੇ ਆ ਕੇ ਸ਼ੁਰੂ ਕੀਤਾ ਵੀ ਮੈਂ ਗੁਰੂ ਨੂੰ ਕਿਵੇਂ ਮਿਲਾਂ। ਦੇਖਦਾ ਗਿਆ, ਦੋ ਦੋ ਮੋਹਰਾਂ, ਪੰਜ ਪੰਜ ਮੋਹਰਾਂ ਸਾਰਿਆਂ ਦੇ ਅੱਗੇ ਧਰਦਾ ਗਿਆ। ਉਹਨਾਂ ਆਖਿਆ ਜਿਹੜਾ ਮੇਰਾ ਗੁਰੂ ਹੈ ਮੇਰੇ ਕੋਲ ਮੰਗ ਕੇ ਲਵੇਗਾ, ਮੈਂ ਜੋ 500 ਮੋਹਰ ਸੁੱਕੀ ਹੈ ਮੇਰਾ ਹੁਣ ਇਹੋ ਹੀ ਨਿਸ਼ਚਾ। ਸੇਠਰਾਂ ਦੇ ਦਾਦੇ ਬਾਬੇ ਭਗਵਾਨ ਸਿੰਘ ਹੋਰੀ ਸਤਿਗੁਰਾਂ ਨੂੰ ਮਿਲਣ ਵਾਸਤੇ ਤੁਰੇ। ਪਹਿਲਾਂ ਤੇ ਸੁਪਨੇ ਚ ਉਹਨੂੰ ਦਰਸ਼ਨ ਦੇ ਕੇ ਭਜਨ ਦੱਸ ਦਿੱਤਾ। ਜਦੋਂ ਕਿਲੇ ਦਰਬਾਰ ਸਿੰਘ ਗਏ, ਕਹਿਣ ਲੱਗੇ ਮੈਂ ਤਾਂ ਗੁਰੂ ਜਾਣਾਗਾ, ਜੇ ਮੈਨੂੰ ਆਵਾਜ਼ ਮਾਰ ਕੇ ਕਹਿਣਗੇ ਵੀ ਭਗਵਾਨ ਸਿੰਘ ਆ ਬਈ, ਸਾਰੀ ਸੰਗਤ ਦਰਸ਼ਨ ਕਰ ਕਰਕੇ ਚੁਬਾਰੇ ਚ ਉਤਰਦੀ ਗਈ। ਜਿਹੜਾ ਕੋਲ ਸਿੰਘ ਸੀ ਚੋਬਦਾਰ, ਉਹਨੂੰ ਹੁਕਮ ਦਿੱਤਾ ਕਿ ਥੱਲੇ ਇੱਕ ਭਗਵਾਨ ਸਿੰਘ ਸਿੰਘ ਹੈ, ਉਹਨੂੰ ਲਿਆ ਸੱਦ ਕੇ। ਜਾ ਕੇ ਆਖਿਆ ਬਈ ਕਿਹੜਾ ਹੈ ਭਗਵਾਨ ਸਿੰਘ ਇੱਥੇ? ਆਖਿਆ ਜੀ ਮੈਂ ਬਈ ਤੇਰੇ ਤੇ ਵੱਡੇ ਭਾਗ ਨੂੰ ਸਤਿਗੁਰ ਤੈਨੂੰ ਯਾਦ ਕਰਦੇ ਨੇ, ਪਤਾ ਲੱਗ ਗਿਆ। ਤਾਂ ਮੱਖਣ ਸ਼ਾਹ ਦੇ ਚਿੱਤ ਵਿੱਚ ਇਹ ਚੀਜ਼ ਆਈ ਕਿ ਜੇ ਮੇਰੇ ਕੋਲ ਮੰਗ ਕੇ ਲਵੇਗਾ ਜਿਹੜਾ ਗੁਰੂ ਹੋਵੇਗਾ ਮੈਂ ਦਿਆਂਗਾ, ਮੈਂ ਐਵੇਂ ਨਹੀਂ ਦੇਣ ਲੱਗਾ। ਪੰਜ ਪੰਜ ਮੋਹਰਾਂ ਧਰਦਾ ਰਹਿ ਗਿਆ। ਕੋਈ ਆਖੇ ਬੜਾ ਗੁਰੂ ਹੈ ਤੂੰ ਇਹਦੇ ਕੋਲ ਆ, ਕੋਈ ਆਖੇ ਆ। ਜਦੋਂ ਸਾਰਿਆਂ ਨੂੰ 22 ਮੰਜੀਆਂ ਜਿਹੜੀਆਂ ਬਾਵਿਆਂ ਦੀਆਂ ਡਾਂਝੀਆਂ ਸੀ, ਦੇ ਬੈਠਾ ਪੈਸੇ, ਕਹਿੰਦਾ ਕੋਈ ਹੋਰ ਵੀ ਇੱਥੇ ਆ, ਹੁਣ ਕੌਣ ਦੱਸੇ? ਗੁਰੂ ਸਾਹਿਬ ਭੋਰੇ ਵਿੱਚ ਰਹਿੰਦੇ ਹਨ ਔਰ ਲੋਕ ਤੇਗਾ ਕਮਲਾ ਕਰਕੇ ਕਹਿੰਦੇ ਹਨ। ਆਖੇ ਬਈ ਹੋਰ ਕੋਈ ਗੁਰੂ ਹੋ ਸਕੇ ਜੀ? ਹਾਂ ਇੱਕ ਤੇਗਾ ਕਮਲਾ, ਕਿੱਥੇ ਰਹਿੰਦਾ ਹੈ? ਗਏ ਜਾ ਕੇ ਅੱਗੇ ਮਾਤਾ ਜੀ ਦੇ ਰੋਜੇ ਚ ਬੈਠੇ। ਹੁਣ ਮਾਤਾ ਜੀ ਨੂੰ ਕੀ ਪਤਾ ਇਸ ਗੱਲ ਦਾ? ਉਹ ਜੋ ਮਾਤਾ ਜੀ ਕਹਿੰਦੇ ਨਾ, ਜੋ ਕੁਛ ਦੇਣਾ ਸਾਨੂੰ ਦੇ ਦੇ, ਉਹ ਬਸੁੱਧ ਜਾਣਦਾ ਕੇ ਜੇ, ਉਹ ਤਾਂ ਬਸੁੱਧ ਹੈ, ਉਹ ਕੁਛ ਨੀ ਜਾਣਦਾ। ਉਹ ਕਹਿੰਦਾ ਬਸ, ਕਹਿੰਦਾ ਮਾਤਾ ਜੀ ਮੈਂ ਦਰਸ਼ਨ ਪਾਉਣਾ, 5 ਮੋਹਰਾਂ ਤੁਸੀਂ ਬੋਰਡ ਤੇਜ ਚੜਾਉਣਾ, ਮੈਂ 5 ਮੋਹਰਾਂ ਦੇਣੀਆਂ ਪਰ ਦਰਸ਼ਨ ਕਰਕੇ ਦੇਣੀਆਂ, ਐਵੇਂ ਨੀ ਦੇਣੀਆਂ। ਚਲਾ ਗਿਆ, ਜਾ ਕੇ ਅੰਦਰ ਜਿਸ ਵੇਲੇ ਵੜਿਆ, 5 ਮੋਹਰਾਂ ਧਰੀਆਂ, ਗੁਰੂ ਤੇਗ ਬਹਾਦਰ ਜੀ ਮੁਸਕਰਾਏ। ਨਾਮ ਤੇਗਾ ਸੱਚ ਆਧਾਰ, ਨਿਸ ਦਿਨ ਬੈਠਾ ਰਹੇ ਘਰ ਬਾਹਰ, ਰਾਤ ਦਿਨ ਬਾਹਰ ਨੀ ਸੀ ਨਿਕਲਦੇ। ਮੁਸਕਰਾਏ, ਕਹਿੰਦੇ ਨੇ ਮੁਖ ਤੇ ਬੋਲਿਆ ਸਤਿਗੁਰ ਨਾਵਾ, ਉਹ ਦੇਖ ਸਿੱਖਾ ਮੇਰਾ ਮੋਢਾ ਬਾਵਾ, ਉਹ ਧੱਕਾ ਦੇ ਕੇ ਤੇਰਾ ਜਹਾਜ਼ ਲੰਘਾਇਆ ਤੇ ਤੂੰ 5 ਮੋਹਰਾਂ ਹੁਣ ਲੈ ਕੇ ਆਇਆ। ਚੜ ਗਿਆ ਕੋਠੇ ਉੱਤੇ, ਫੜ ਲਿਆ ਕੱਪੜਾ, ਪੱਲੂ ਫੇਰ ਦਿੱਤਾ, ਭੁੱਲੀਏ ਸੰਗਤੇ ਗੁਰੂ ਲਾ ਦੋਰੇ। ਇਹ ਕਹਿੰਦਾ ਮੈਂ ਤੇ ਮੱਖਣ ਲਵਾਣੇ ਵਾਂਗੂ ਰੌਲਾ ਪਾਉਣਾ, ਮੇਰੇ ਨਾਲ ਜੋ ਕੁਛ ਵਰਤੀ ਹੈ ਮੈਂ ਤੇ ਜ਼ਰੂਰ ਦੱਸਣਾ ਵੀ ਮੈਨੂੰ ਸਤਿਗੁਰ ਮਿਲਿਆ, ਇਹ ਪੂਰਾ ਸਤਿਗੁਰੂ ਹੈ।
ਪੰਥਾ ਕੀ ਕਦ ਪੁੱਛੇ ਸਾਰੇ, ਬੀਤੀ ਕਿਮਤ ਕਰੇ ਵਿਚਾਰੇ, ਸਿੱਖ ਲਵਾਣਾ ਮੱਖਣ ਜੈਸੇ, ਬਚੇ ਜਹਾਜ਼ ਨਾ ਬੋਲੇ ਕੈਸੇ।
ਇਹਦਾ ਜਹਾਜ਼ ਪੁੱਛਿਆ ਉਹਦਾ ਕਿਉਂ ਨਾ ਬੋਲੇ? ਜਹਾਜ ਮੱਖਣ ਦਾ ਜੋ ਬਚਿਆ ਉਹ ਕਿਉਂ ਨਾ ਬੋਲੇ? ਮੇਰੀ ਰੱਖਿਆ ਕੀਤੀ ਮੈਂ ਕਿਉਂ ਨਾ ਬੋਲਾਂ?
ਉੱਚੇ ਚਰਨ ਦਈ ਦੁਹਾਈ, ਪੁਰਾਇਓ ਸੰਗਤ ਸੁਖ ਦਾਈ ਦਾਈ।
ਸੰਗਤ ਨੂੰ ਸੁਖ ਦਿੱਤਾ ਉਹਨੇ ਉੱਚੇ ਚੜ ਕੇ ਦੁਹਾਈ ਦੇ ਕੇ, ਸੰਗਤ ਨੂੰ ਦੱਸ ਦਿੱਤਾ ਨੀ? ਸੰਗਤ ਵੀ ਵਿਚਾਰੀ ਭੰਬਲ ਭੂਸਿਆਂ ਚ ਪਈ ਸੀ, ਕਿਉਂਕਿ ਸਾਰਿਆਂ ਨੂੰ ਉਹਨਾਂ ਨੇ ਖੇਡ ਜੋ ਇਸੇ ਤਰ੍ਹਾਂ ਵਰਤਾਉਣੀ ਸੀ, ਕੋਈ ਕਿਸੇ ਸੋਢੀ ਨੇ ਮੱਲਿਆ ਸੀ, ਕੋਈ ਕਿਸੇ ਨੇ, ਕਹਿਣ ਲੱਗਿਆ ਵੀ ਮੈਂ ਕਿਉਂ ਨਾ ਦੁਹਾਈ ਦਿਆਂ? ਮੇਰੀ ਹੁਣੇ ਹੀ ਅਵਗਿਆ ਬਖਸ਼ ਦਿਓ, ਮੇਰੇ ਕੋਲੋਂ ਨੀ ਰਿਹਾ ਜਾਣਾ, ਮੈਂ ਨੀ ਇਹ ਗੱਲ ਕਰਨੀ ਕਿ ਮੈਂ ਨਾ ਦੱਸਾਂ। ਸੱਚ ਕਹੋ ਜੋ ਨੈਣ ਨਹਿਰੀ, ਜੋ ਕੁਛ ਮੈਂ ਦੇਖਿਆ ਮੈਂ ਸੱਚ ਕਹਾਂਗਾ। ਸਤਿਗੁਰੂ ਜੀ ਚੁੱਪ ਹੋ ਗਏ, ਕਹਿੰਦੇ ਹਨ
ਚਲੋ ਜੈਸ ਰਾਧੇ ਬ੍ਰਿਜਨਾਥ,
ਚਲੇ ਜੈਸ ਰਾਧੇ ਬ੍ਰਿਜਨਾਥ। ਕੁਛ ਨਾ ਉਹਨੂੰ ਕਿਹਾ, ਜਿਸ ਤਰ੍ਹਾਂ ਕਿਸ਼ਨ ਮਹਾਰਾਜ ਦੇ ਨਾਲ ਰਾਧਿਕਾ ਤੁਰਦੀ ਸੀ, ਇਸ ਤਰ੍ਹਾਂ ਭਾਈ ਰਾਜ ਸਿੰਘ ਗੁਰੂ ਜੀ ਦੇ ਨਾਲ ਜਾ ਰਿਹਾ ਹੈ।
ਆਏ ਤਾਂ ਸੰਗ ਕਰਦੇ ਬਾਤੀ,
ਉਹਦੇ ਨਾਲ ਬਾਤਾਂ ਕਰਦੇ ਚਲੇ ਆਉਂਦੇ ਹਨ।
ਸ੍ਰੀ ਚੜ ਸਾਖੀ ਸੁਖਦਾਤੀ,
ਜੋ ਹਜੂਰ ਸਾਹਿਬ ਦੀ ਸਾਖੀ ਸੁਖ ਦੇ ਦੇਣ ਵਾਲੀ ਸੀ, ਸਾਰਾ ਕੁਛ ਪੁੱਛਦੇ ਹਨ ਰਸਤੇ ਦੀ ਬਾਤ। ਅੱਗੇ ਹੀ ਜਾਂਦੇ ਆ ਮਹਾਰਾਜ ਨੇ, ਉਹ ਜਿਹੜੀ ਅੱਗੇ ਹੀ ਮਹਾਰਾਜ ਅੱਗੇ ਹੀ ਕਹੀ ਜਾਂਦੇ ਨੇ, ਭਾਈ ਰਾਜ ਸਿੰਘ ਤੂੰ ਉੱਥੇ ਇਸ ਤਰ੍ਹਾਂ ਰਿਹਾ, ਭਾਈ ਇਸ ਤਰ੍ਹਾਂ ਹੋਇਆ, ਤੂੰ ਇਸ ਤਰ੍ਹਾਂ ਕਥਾ ਕੀਤੀ, ਤੈਨੂੰ ਵਿਆਹ ਵਾਸਤੇ ਆਖਿਆ, ਤੈਨੂੰ ਇਹ ਕੁਛ ਆਖਿਆ।
ਰਾਏ ਸਿੰਘ ਜੋ ਨੈਣ ਨਿਆਰੀ,
ਜੋ ਸਿੰਘ ਰਾਏ ਸਿੰਘ ਨੇ ਜੋ ਕੁਛ ਦੇਖਿਆ ਸੀ ਉਹ ਆਪ ਕਹੀ ਜਾਂਦੇ ਹਨ।
ਸਣੇ ਸਣੇ ਸੰਗਤ ਮੈਂ ਆਏ,
ਹੌਲੀ ਹੌਲੀ ਸੰਗਤ ਵਿੱਚ ਆ ਗਏ।
ਦੇਖਾ ਸਿੰਘ ਦਿਸ਼ ਲਗਾਏ,
ਸਿੰਘਾਂ ਨੇ ਦਿਸ਼ ਲਾ ਕੇ ਦੇਖਿਆ,
ਸਿੰਘ ਆਏ ਇੱਕ ਗੁਰ ਕੋ ਸੰਗ,
ਸਤਿਗੁਰਾਂ ਦੇ ਨਾਲ ਬਈ ਇੱਕ ਸਿੰਘ ਚਲੇ ਆ ਰਿਹਾ ਹੈ।
ਚਲੇ ਆਦ ਪੂਰਨ ਹਰ ਰੰਗ,
ਹਰੀ ਆਪਣੇ ਰੰਗ ਵਿੱਚ ਪੂਰਨ ਹਨ, ਉਹ ਹਰੀ ਆ ਰਹੇ ਹਨ, ਪ੍ਰੇਮ ਨਾਲ ਭਰਿਆ ਹੋਇਆ ਸਿੱਖ ਨਾਲ ਆ ਰਿਹਾ ਹੈ।
ਆਏ ਨਿਗਰ ਜਵਾ ਸਰ ਰਾਮ,
ਜਦੋਂ ਰਾਮ ਸਰ ਦੇ ਨਜ਼ਦੀਕ ਆਏ,
ਕਰੀ ਬੰਦਨਾ ਊਠ ਸਮਾ,
ਸਾਰੀ ਸਾਧ ਸੰਗਤ ਨੇ ਉੱਠ ਕੇ ਨਮਸਕਾਰ ਕੀਤੀ।
ਰਾਏ ਸਿੰਘ ਦੇਖਿਓ ਇਨ ਚੋਜ,
ਰਾਏ ਸਿੰਘ ਨੇ ਚੋਜ ਦੇਖਿਆ,
ਬੈਠੀ ਸਿੰਘਣ ਕੀ ਇੱਕ ਫੌਜ,
13 ਸਿੱਖਾਂ ਦੇ ਹੁੰਦਿਆਂ ਰਾਏ ਸਿੰਘ ਗਿਆ ਸੀ 12 ਨਾਲ ਦੇ ਛੱਡ ਕੇ, ਆਉਂਦੇ ਨੂੰ ਫੌਜ ਸਿੰਘਾਂ ਦੀ ਬੈਠੀ ਹੈ, ਔਰ ਇਹ ਗੱਲ ਇਤਿਹਾਸ ਵਾਲਿਆਂ ਨੇ ਮੰਨੀ ਹੈ। ਭਾਈ ਗਿਆਨ ਸਿੰਘ ਜੀ ਗਿਆਨੀ ਨੇ ਵੀ ਲਿਖਿਆ ਵੀ 7 ਲੱਖ ਸਿੰਘ ਸਤਿਗੁਰਾਂ ਨੇ ਬਣਾਇਆ, ਔਰ 10 ਸਾਲਾਂ ਵਿੱਚ 17 ਸੰਮਤ ਤੋਂ ਲੈ ਕੇ 18 ਤੋਂ ਲੈ ਕੇ 28 ਤੱਕ 10 ਸਾਲਾਂ ਵਿੱਚ 7 ਲੱਖ ਸਿੰਘ ਸਤਿਗੁਰਾਂ ਨੇ ਸਜਾਇਆ, ਜਿਹੜੀ ਹੁਣ ਤੱਕ ਕੋਈ ਤਾਰੀਖ ਸਬੂਤ ਨਹੀਂ ਦਿੰਦੀ ਕਿ ਇੰਨੀ ਜਲਦੀ ਕਿਰਪਾ ਬੜੀ ਕੀਤੀ ਸਤਿਗੁਰਾਂ ਨੇ, ਕਰੋੜਾਂ ਬਣਾ ਪਰ ਇੰਨੇ ਸਮੇਂ ਵਿੱਚ ਇੰਨੇ ਜ਼ਿਆਦਾ ਸਿੰਘ ਨਹੀਂ ਸਜੇ ਹਨ ਕਿਸੇ ਵਕਤ।
ਦੇਖ ਖੇਲ ਮਨ ਮਹਿ ਬਿਗਸਾਇਓ,
ਖੇਲ ਦੇਖ ਕੇ ਬੜਾ ਆਚਰਜ ਹੋਇਆ,
ਨਾਰੀ ਨਰ ਮੇਲਾ ਸਮਦਾਇਓ,
ਇਸਤਰੀਆਂ ਪੁਰਸ਼ਾਂ ਦਾ ਸਾਰਾ ਹੀ ਮੇਲਾ ਭਰਿਆ ਹੋਇਆ ਹੈ, ਕੋਈ ਇਹ ਨੀ ਵੀ ਇਕੱਲੇ ਸਿੰਘ ਹੀ ਹਨ, ਇਸਤਰੀਆਂ ਨੂੰ ਵੀ ਉਸੇ ਤਰ੍ਹਾਂ ਹੀ ਹੈ ਜਗ੍ਹਾ ਮਿਲੀ ਹੋਈ, ਕਿਉਂਕਿ ਲਿਖਿਆ ਸੀ ਨਰ ਨਾਰੀ ਕੋ ਨਾਮ ਜਪਾਵਾ, ਗੁਰੂ ਗੋਬਿੰਦ ਸਿੰਘ ਨੇ ਲਿਖਿਆ ਸੀ ਸਤਿਗੁਰੂ 12ਵਾਂ ਹੋਵੇਗਾ ਤੇ ਨਰ ਨਾਰੀ ਕੋ ਨਾਮ ਜਪਾਵਾ, ਜਿਹੜੀ ਮੈਂ ਅਰਜ ਉਦਨ ਕੀਤੀ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਵਕਤ ਸਿੰਘਣੀਆਂ ਨੂੰ ਅੰਮ੍ਰਿਤ ਨਹੀਂ ਸੀ ਛਕਾਇਆ ਗਿਆ, ਸਤਿਗੁਰੂ ਰਾਮ ਸਿੰਘ ਨੇ ਮਾਈਆਂ ਨੂੰ ਕਸ਼ਹਿਰੇ ਔਰ ਆਨੰਦ ਦੀ ਮਰਿਆਦਾ, ਇਹ ਚੀਜ਼ਾਂ ਸਤਿਗੁਰਾਂ ਤੋਂ ਪਹਿਲਾਂ ਨਹੀਂ ਹੋਈਆਂ ਕਿਤੇ ਵੀ।
ਮਾਝੇ ਦੇਸ ਮਾਲਵੇ ਸੰਗਤ,
ਸੰਗਤ ਮਾਝੇ ਮਾਲਵੇ ਦੀ,
ਬੈਠੀ ਏਕ ਲਗੀ ਤੈ ਪੰਗਤ,
ਪੰਗਤਾਂ ਲੱਗੀਆਂ ਹੋਈਆਂ ਨੇ, ਸਿੰਘ ਇਤਨੇ ਬੈਠੇ ਹਨ,
ਢੋਲਕ ਛੈਣਨ ਕੀਰਤਨ ਬਣ ਲੱਗੀ,
ਢੋਲਕ ਛੈਣਿਆਂ ਨਾਲ ਕੀਰਤਨ ਹੋ ਰਿਹਾ ਹੈ, ਭੁੱਲ ਗਿਆ ਹੈ ਸਿੱਖ ਬੈਠ ਕੇ ਸ਼ਬਦ ਨਹੀਂ ਕਿਸੇ ਵੇਲੇ ਪੜ੍ਹਦੇ, ਸਿੱਖਾਂ ਦੇ ਸ਼ਬਦ ਪੜ੍ਹਨ ਦਾ ਕਾਇਦਾ ਹੋਰ ਹੋ ਗਿਆ। ਅੱਜ ਜਿਸ ਤਰ੍ਹਾਂ ਹੁਣ ਰਾਗੀ ਜੇ ਕੀਰਤਨ ਕਰਨ, ਪੁਰਾਣੀਆਂ ਰੀਤਾਂ ਪਿਛਲੀ ਅੱਜ ਕਹੀ ਸੀ ਨਾ ਉਹਨਾਂ ਨੇ, ਕੀ ਸੌ ਰਾਵਣ ਜਾਓ ਜੀਓ, ਇਹ ਹੁਣ ਰੀਤਾਂ ਉਸ ਤਰ੍ਹਾਂ ਸਵਾਦ ਨਹੀਂ ਲੱਗਦੀਆਂ। ਜੇ ਗੱਲਾਂ ਕਰਨ, ਜੇ ਥੀਏਟਰ ਦੀਆਂ ਚਾਲਾਂ ਗਾਉਣ, ਜੇ ਸਿਨੇਮੇ ਦੀਆਂ ਚਾਲਾਂ ਗਾਉਣ ਤਾਂ ਬਹੁਤ ਚੰਗੀਆਂ ਲੱਗਦੀਆਂ, ਪਰ ਜੇ ਕੀਰਤਨ ਹੋਵੇ, ਜਿਹੜਾ ਲਿਖਿਆ ਮਹਾਰਾਜ ਨੇ ਨਿਰਵਾਣ ਕੀਰਤਨ ਗਾਵਾ ਉਹ ਕਰਦੇਗਾ, ਨਿਮਖ ਸਿਮਰਤ ਜੇ ਛੂਟਾ ਹੈ, ਫਿਰ ਉਹ ਸਾਨੂੰ ਹੁਣ ਫਿੱਕਾ ਫਿੱਕਾ ਲੱਗਦਾ, ਕਿਉਂਕਿ ਸਾਡੀ ਉਹ ਗੱਲ ਹੀ ਗਈ ਆਈ, ਸਾਡੇ ਚਿੱਤ ਵਿੱਚ ਉਹ ਚੀਜ਼ ਹੀ ਨਾ ਰਹੀ, ਅਸੀਂ ਉਹ ਸਤਸੰਗ ਕਰਨਾ ਛੱਡ ਬੈਠੇ। ਸਿੰਘ ਬੈਠੇ ਹਨ, ਢੋਲਕ ਛੈਣਿਆਂ ਨਾਲ ਕੀਰਤਨ ਕਰਦੇ ਹਨ, ਟਕਾ ਕੇ ਕੀਰਤਨ ਕਰਦੇ ਹਨ, ਕਿਸ ਤਰ੍ਹਾਂ ਸ਼ਬਦ ਪੜ੍ਹਦੇ ਹਨ ਸਿੰਘ, ਹੁਣ ਉਹ ਚੀਜ਼ ਨੀ ਰਹੀ।
ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ,
ਇਸ ਤਰ੍ਹਾਂ ਟਕਾ ਕੇ ਸ਼ਬਦ ਪੜ੍ਹਦੇ ਕਹਿੰਦੇ,
ਮੇਰਾ ਸੋ ਜਾਗ ਸੋ ਜਾਗ ਨਿਸ ਬਾਰ ਸੋਵਾ, ਮੇਰਾ ਸੋ ਜਾਗ ਏਕ ਨਾ ਪਾਰੀਆ ਗੁਣ ਕਰ ਦੋ, ਏਕ ਨਾ ਪਾਰੀਆ ਸੋ ਜਾਗਰ ਸੋਵਾ, ਮੇਰਾ ਸੋ ਜਾਗ ਸੋ ਜਾਗਰ ਸੋਵਾ, ਮੇਰਾ ਸੋ ਜਾਗ।
ਇਸ ਤਰ੍ਹਾਂ ਕੀਰਤਨ ਕਰਨਾ, ਫਿਰ ਬੈਠ ਕੇ ਸਾਰਿਆਂ ਨੇ ਕੀਰਤਨ ਕਰਨਾ, ਔਰ ਕਿਸੇ ਦਾ ਜੀਵ ਤੁਕ ਆ ਗਈ ਪ੍ਰਮਾਣ ਦੀ, ਉਹਨੇ ਬਾਂਹ ਖੜੀ ਕਰ ਦਿੱਤੀ, ਉਸਨੇ ਤੁਕ ਲੈ ਲਈ, ਜਿਸ ਤਰ੍ਹਾਂ ਮਾਈਆਂ ਗੋਤ ਕਿਨਾਰਾ ਕਰਦੀਆਂ। ਹੁਣ ਇੱਕ ਆਦਮੀ ਖੜਾ ਹੋ ਕੇ,
ਸਾਡੇ ਚ ਵੀ ਇਹ ਰਿਵਾਜ ਹੋ ਗਿਆ, ਉਹ ਲੀਡਰ ਬਣ ਜਾਂਦਾ। ਜੇ ਕਰੀਏ ਕੀਰਤਨ ਬੈਠ ਕੇ ਸਤਿਗੁਰੂ ਦੇ ਅੱਗੇ, ਤੇ ਅਸੀਂ ਹੋਏ ਨਾ ਕੀਰਤਨ ਕਰਨ ਵਾਲੇ, ਸਤਿਗੁਰੂ ਦੇ ਅੱਗੇ ਖਲੋ ਕੇ ਲੈਕਚਰ ਕਰਦਾ। ਮੈਂ ਦਿੱਲੀ ਵਿੱਚ ਇਹਨਾਂ ਨੂੰ ਬੁਲਾਇਆ, ਸਰਦਾਰ ਆਤਮਾ ਸੁਰਾਂ ਡਿਪਟੀ ਕਮਿਸ਼ਨਰ ਨੂੰ ਬੁਲਾਇਆ, ਮੈਂ ਵੀ ਉੱਥੇ, ਮੈਨੂੰ ਵੀ ਉੱਥੇ ਗਿਆ, ਉਹਨਾਂ ਖਲੋ ਕੇ ਲੈਕਚਰ ਕੀਤੇ। ਜਿਸ ਵੇਲੇ ਲੈਕਚਰ ਕਰ ਹਟੇ, ਮੈਨੂੰ ਇਹ ਗੱਲ ਯਾਦ ਹੈ, ਸਾਹਿਬ ਜੀ ਮਹਾਰਾਜ ਭੈਣੀ ਸਾਹਿਬ ਗਏ, ਸਾਡੇ ਆਦਮੀਆਂ ਨੇ ਖੜੋ ਖੜੋ ਕੇ ਲੈਕਚਰ ਕੀਤੇ, ਇਸ ਵਕਤ ਉਹਨਾਂ ਅੱਗੇ ਅਰਜ ਕਰੀ ਤਾਂ ਉਹਨਾਂ ਨੇ ਬੈਠ ਕੇ ਸੁਣਾਇਆ, ਕਿਉਂਕਿ ਸਾਡੀ ਹਿੰਦੁਸਤਾਨ ਦੀ ਸਭਿਅਤਾ ਨਹੀਂ ਖੜੋ ਕੇ ਲੈਕਚਰ ਕਰਨਾ, ਇਹ ਅੰਗਰੇਜ਼ੀ ਕਾਇਦਾ ਹੈ। ਮੈਂ ਦਿੱਲੀ ਵਿੱਚ ਉਹਨਾਂ ਨੂੰ ਕਿਹਾ ਵੀ ਗੱਲ ਇਹ ਹੈ ਵੀ ਮੈਨੂੰ ਉਹ ਕਹਿਣ ਲੱਗੇ ਤੂੰ ਵੀ ਕੁਛ ਕਹੋ। ਮੈਂ ਕਿਹਾ ਮੈਂ ਕਹਿੰਦਾ ਤੇ ਹਾਂ ਪਰ ਮੈਂ ਖਲੋ ਕੇ ਨਹੀਂ ਕਹਿਣਾ ਕਿਉਂਕਿ ਸਾਡੀ ਹਿੰਦੁਸਤਾਨ ਦੀ ਸਭਿਅਤਾ ਨਹੀਂ। ਤੁਸੀਂ ਅੰਗਰੇਜ਼ੀ ਦੇ ਮਗਰ ਲੱਗੇ ਹੋ, ਉਹੀ ਤੁਹਾਡੀਆਂ ਸ਼ਕਲਾਂ, ਉਹੀ ਤੁਹਾਡੀਆਂ ਆਕਲਾਂ, ਤੁਸੀਂ ਉਸੇ ਤਰ੍ਹਾਂ ਹੀ ਖਾਣ ਪਹਿਨਣ ਲੱਗ ਪਏ, ਕੁਰਸੀਆਂ ਤੇ ਬਹਿ ਕੇ ਖਲੋ ਕੇ ਮੂਤਣਾ। ਮੈਂ ਕਿਹਾ ਮੈਂ ਬੈਠ ਕੇ ਖਾਵਾਂਗਾ। ਉਹਨਾਂ ਆਖਿਆ ਚੰਗਾ ਕਹੋ। ਫਿਰ ਮੈਂ ਇੰਨੀ ਗੱਲ ਕੀਤੀ ਕਿ ਸਾਨੂੰ ਤਕਲੀਫ ਜੋ ਹੈ ਉਹ ਇਸ ਕਰਕੇ ਹੈ ਪਰਮੇਸ਼ਰ ਦੇ ਬੁੱਲਿਆਂ ਵਿਆਪਣ ਸਭੇ ਰੋਗ। ਅਸੀਂ ਨਾਮ ਛੱਡ ਦਿੱਤਾ, ਅਸੀਂ ਬਾਣੀ ਛੱਡ ਦਿੱਤੀ, ਇਸ਼ਨਾਨ ਛੱਡ ਦਿੱਤਾ, ਦਾਨ ਛੱਡ ਦਿੱਤਾ, ਸਾਡੀ ਮੁੱਢਲੀ ਵਿਦਿਆ ਖਰਾਬ ਹੋ ਗਈ। ਪਹਿਲਾਂ ਸਾਡੀ ਮੁੱਢਲੀ ਵਿਦਿਆ ਹੁੰਦੀ ਸੀ ਠਾਕਰ ਦੁਆਰਿਆਂ ਚ, ਮਸੀਤਾਂ ਵਿੱਚ, ਧਰਮਸ਼ਾਲਾ ਵਿੱਚ, ਸੇਠ ਉਹਨਾਂ ਨੂੰ ਪੜ੍ਹਾਇਆ ਬਾਬੇ ਉਹਨਾਂ ਨੇ। ਇਹ ਜਿਹਨਾਂ ਕੋਲ ਪੜ੍ਹੇ ਉਹ ਪੈਰ ਧੋਤੇ ਬਿਨਾਂ ਤਾਬਿਆਂ ਨੀ ਸਮਝਾਣ ਦਿੰਦੇ। ਇਹਨਾਂ ਨੇ ਮੈਨੂੰ ਇੱਕ ਵਚਨ ਸੁਣਾਇਆ ਵੀ ਸਾਡੇ ਇੱਕ ਲੱਗਦੇ ਸਨ ਬਜ਼ੁਰਗ ਬਾਬੇ, ਉਹ ਕਦੇ ਕਦੇ ਬਿਨਾਂ ਚਰਨ ਧੋਤੇ ਜਾ ਬੈਠਦੇ ਤੇ ਉਹਨਾਂ ਨੇ ਇੱਕ ਜੈ ਸਿੰਘ ਹੋਰੀ ਉਹਨਾਂ ਦੇ ਬਾਬੇ ਦਾ ਨਾਂ ਸੀ ਜਿਹੜੇ ਇਹਨਾਂ ਦੇ ਕੋਲ ਪੜ੍ਹਾਉਣ ਵਾਲੇ ਸਨ। ਅੱਗੇ ਫਿਰ ਇੱਕ ਦਿਨ ਗੁੱਸੇ ਹੋ ਕੇ ਬਿਸਤਰੇ ਬੰਨ ਕੇ ਤੁਰ ਪਏ, ਕਹਿਣ ਲੱਗੇ ਜੇ ਇਸ ਤਰ੍ਹਾਂ ਬੇਅਦਬੀ ਕਰਨੀ ਹੈ ਤੇ ਅਸਾਂ ਨੀ ਇੱਥੇ ਰਹਿਣਾ। ਇਹਨਾਂ ਨੂੰ ਪੜ੍ਹਿਆ, ਇਹਨਾਂ ਚ ਆਈ, ਬੱਚਿਆਂ ਨੇ ਇਹਨਾਂ ਦੇ ਸਿੱਧੀਆਂ ਦਸਤਾਰਾਂ ਬਸ਼ਕਤ ਜਾ ਲਈਆਂ, ਪਰ ਅੰਗਰੇਜ਼ੀ ਸਕੂਲਾਂ ਚ ਪੜ੍ਹ ਕੇ ਉਹਨਾਂ ਪ੍ਰੇਮ ਨਹੀਂ ਆਉਂਦਾ। ਭਾਵੇਂ ਸਾਧ ਸੰਗਤ ਕਿਰਪਾ ਕਰੇ, ਉਦੋਂ ਬਹੁਤਾ ਕਰਦੇ ਰਹੇ, ਅਸੀਂ ਤੇ ਚਾਹੁੰਦੇ ਹਾਂ ਵੀ ਇਦੋਂ ਵੀ ਬਹੁਤਾ ਹੋਵੇ ਕਿਉਂਕਿ ਸਾਧ ਸੰਗਤ ਦਾ ਘਰ ਹੈ, ਇਹਨੂੰ ਆਪਣੇ ਘਰ ਨਾਲ ਗਰਜ ਹੈ। ਪਰ ਉਹ ਚੀਜ਼ ਮੈਂ ਕਿਹਾ ਮੁੱਢਲੀ ਵਿਦਿਆ ਭੁਲਾ ਦਿੱਤੀ। ਨਾ ਕੋਈ ਠਾਕਰ ਦੁਆਰੇ ਚ ਬਹਿ ਕੇ ਪੰਡਿਤ ਜੀ ਕੋਲ ਪੜ੍ਹਿਆ, ਨਾ ਕੋਈ ਸਿੱਖ। ਹੁਣ ਜੇ ਪੁਰਾਣੇ ਬਾਲ ਵਿਦੇਸ਼ ਦੇਖੋ ਕਿ ਲੜਕਿਆਂ ਨੂੰ ਆਹ ਗੱਲ ਸਿਖਾਵੇ, ਗੁਰੂ ਜੀ ਨੂੰ ਚਾਹੀਏ, ਬੱਚੇ ਨੂੰ ਚਾਹੀਦਾ ਸਵੇਰੇ ਮਾਤਾ ਪਿਤਾ ਨੂੰ ਪਹਿਲਾਂ ਨਮਸਕਾਰ ਕਰੇ। ਉਹ ਗੱਲਾਂ ਹੁਣ ਕਿੱਥੇ, ਹੁਣ ਤੇ ਜੇ ਬੁੱਢਾ ਬਾਬਾ ਕਿਤੇ ਪੁਰਾਣੇ ਫੈਸ਼ਨ ਦਾ ਤੇ ਆ ਗਿਆ ਨਾ ਕੋਈ ਅੰਗਰੇਜ਼ੀ ਪੜ੍ਹ ਕੇ ਬੁਲਾਏ ਤੋਂ, ਤੇ ਕਿਸੇ ਨੇ ਪੁੱਛਿਆ ਜੀ ਇਹ ਕੌਣ ਹੈ, ਮਾਈ ਓਲਡ ਸਰਵੰਟ, ਮੇਰਾ ਪੁਰਾਣਾ ਨੌਕਰ ਹੈ, ਬੁੱਢਾ ਨੌਕਰ ਹੈ, ਪਿਓਣਾ ਨੂੰ ਇਉਂ ਕਹਿ ਦਿੰਦੇ ਕਿਉਂਕਿ ਉਹ ਸਭਤਾ ਹੀ ਐਸੀ ਹੈ, ਉਹ ਖੁਸ਼ਕੀ ਐਸੀ ਪਈ ਹੈ ਉਹਦੇ ਚ। ਚੱਕਰਵਰਤੀ ਜੀ ਨੇ ਇੱਕ ਪੂਰਵ ਪੱਛਮ ਕਿਤਾਬ ਲਿਖੀ ਸੀ, ਕਿਹਦੇ ਤੁਸੀਂ ਉਹਨੂੰ ਪੜ੍ਹੋ ਤਾਂ ਤੁਹਾਨੂੰ ਕੁਛ ਪਤਾ ਲੱਗ ਜਾਏ। ਉਹਨਾਂ ਨੇ ਥੱਲੇ ਧਰਿਆ ਬੂਟ, ਉੱਤੇ ਧਰੀ ਹੈ ਦੇਸੀ ਜੁੱਤੀ, ਐਵੇਂ ਤਸਵੀਰ ਬਣਾਈ ਹੈ ਉਹਦੇ ਉੱਤੇ। ਤਾਂ ਤੇ ਮੈਂ ਆਖਿਆ ਕਿ ਤੁਸੀਂ ਮੁੱਢਲੀ ਵਿਦਿਆ ਭੁੱਲ ਗਏ, ਨਾਮ ਜਪੋ, ਆਪਣੀਆਂ ਆਤਮਾ ਕਰੋ ਸਾਫ, ਜਦੋਂ ਤੁਹਾਡੀਆਂ ਆਤਮਾ ਸਾਫ ਹੋ ਜਾਣੀ ਹੈ ਤੁਹਾਡਾ ਆਪੇ ਮਿਲਾਪ ਹੋਵੇਗਾ। ਸੋ ਭਾਈ ਨਾਮਧਾਰੀਓ, ਜੇ ਭਜਨ ਕਰੋਗੇ, ਬਾਣੀ ਪੜੋਗੇ, ਸਤਿਗੁਰੂ ਨੂੰ ਯਾਦ ਕਰੋਗੇ ਤਾਂ ਦੁੱਖ ਤੋਂ ਬਚੋਗੇ, ਔਰ ਜੇ ਗੱਲ ਨਾ ਕਰੋਗੇ ਤਾਂ ਲੜਾਈ ਤਾਂ ਸਾਰੀ ਦੁਨੀਆਂ ਚ ਅੱਗੇ ਪਈ ਹੋਈ ਹੈ, ਤੂੰ ਆਓ, ਮੈਂ ਆਓ, ਮੈਂ ਆਓ, ਮੈਂ ਆਓ। ਸਾਨੂੰ ਖਿਆਲ ਕਰਨਾ ਚਾਹੀਦਾ ਹੈ। ਮੈਂ ਅੱਗੇ ਵੀ ਅਰਜ ਕੀਤੀ ਸੀ, ਮੈਂ ਹੁਣ ਅੱਜ ਦੀਵਾਨ ਪਿਛਲੇ ਦਿਨ ਦਾ, ਇਸ ਤੋਂ ਮਗਰੋਂ ਮੈਂ ਖਬਰ ਨਾ ਬੋਲਾਂ। ਮੈਂ ਹੁਣ ਵੀ ਅਰਜ ਕਰਦਾ ਨਾਮਧਾਰੀਆਂ ਭਰਾਵਾਂ ਅੱਗੇ ਕਿ ਜੇ ਕਿਸੇ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਕੋਈ ਗੱਲਬਾਤ ਹੋਈ ਹੋਈ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇੱਥੇ ਸਾਧ ਸੰਗਤ ਵਿੱਚ ਖਲੋ ਕੇ ਕਹਿਣ ਕਿ ਅਸੀਂ ਛੱਡਿਆ। ਤਾਂ ਤੇ ਮੇਰੀ ਜਿੰਨੀ ਕਵਾਹ ਲੱਗੀ ਹੈ, ਮੈਂ ਜਿੱਥੋਂ ਤੱਕ ਪਹੁੰਚ ਸਕਿਆ ਸਾਰਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਜੋ ਕੁਛ ਹੋ ਸਕਿਆ ਉਹ ਕੀਤਾ। ਪਰ ਜੇ ਕੋਈ ਰਹਿੰਦੀ ਹੈ ਗੱਲ ਜੇ ਕਿਸੇ ਦੀ, ਤੇ ਉਹਨਾਂ ਨੂੰ ਚਾਹੀਦਾ ਸਾਧ ਸੰਗਤ ਵਿੱਚ ਇਹ ਗੱਲ ਛੱਡ ਦੇਣ, ਵਕਤ ਫੇਰ ਬੜਾ ਭਿਆਨਕ ਆਉਣ ਵਾਲਾ ਹੈ ਔਰ ਅਸੀਂ ਬਚ ਨਹੀਂ ਸਕਾਂਗੇ। ਆਓ ਜੀ ਮਹਾਰਾਜ, ਕੀ ਗੱਲ ਏ ਦੱਸੋ? ਚਾਹੁੰਦੇ ਹੋ ਮੈਨੂੰ ਮਨਾ ਲੈਂਦੇ ਹੋ, ਮੇਰੀ ਵੀ ਅਰਜ ਮਨ ਲੈਣੀ, ਹੱਥ ਜੋੜੇ ਹੋਏ ਨੇ, ਕੋਈ ਗੁੱਸਾ ਗਿਲਾ ਜਿਹਦਾ ਛੱਡ ਦਿਓ। ਇਸ ਤੋਂ ਅਗਲੀ ਗੱਲ ਹੈ ਕਿ ਨਾਮਧਾਰੀ ਨਾਮਧਾਰੀਆਂ ਨੇ ਛੱਡਿਆ, ਪਰ ਭਾਈ ਦੂਜੇ ਸਿੱਖ ਤੇ ਨਾਮਧਾਰੀ ਤੇ ਹਿੰਦੂ ਤੇ ਨਾਮਧਾਰੀ ਸਾਰਿਆਂ ਅੱਗੇ ਵੀ ਅਰਜ ਬੇਨਤੀ ਕਰਾਂਗਾ ਕਿ ਥੋੜੀਆਂ ਥੋੜੀਆਂ ਗੱਲਾਂ ਤੋਂ ਨਹੀਂ ਕੁਝ ਕਰਨਾ ਚਾਹੀਦਾ। ਮੇਰੇ ਅੱਗੇ ਕਿਸੇ ਸੱਜਣ ਨੇ ਆਖਿਆ ਸੀ ਕਿ ਸਾਡਾ ਮੇਲ ਨਾਮਧਾਰੀਆਂ ਤੇ ਸਿੰਘ ਸਭਾ ਜਾਂ ਅਕਾਲੀਆਂ ਦਾ ਕਿਸ ਤਰ੍ਹਾਂ ਹੋ ਸਕਦਾ, ਅਸੀਂ ਕਿਸ ਤਰ੍ਹਾਂ ਗੁਰਪੁਰਬ ਇਕੱਠੇ ਮਨਾ ਸਕਦੇ ਹਾਂ। ਮੈਂ ਆਖਿਆ ਇੱਕ ਤਰੀਕਾ, ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ 14 ਸਾਲ ਹੋ ਗਏ, ਉਹ ਇੱਥੋਂ ਗੁਰਸਾਹ ਸਿੰਘ ਨੇ ਪੈਸੇ ਦਿੱਤੇ, ਮੈਂ ਆਖਿਆ ਇਹ ਮਾਇਆ ਖਰਾਬ ਕਰੇਗੀ, ਅਸਾਂ ਉੱਥੇ ਗੁਰੂ ਨਾਨਕ ਸਰਵ ਸੰਪਰਦਾ ਕਾਨਫਰੰਸ ਰੱਖ ਦਿੱਤੀ, ਉਹਦੇ ਤੇ ਸੱਜਣ ਆਏ, ਉਹਨਾਂ ਨੇ ਮੈਨੂੰ ਆਖਿਆ ਅਸੀਂ ਤਾਂ ਜਾਣੇ ਜੀ ਅਸੀਂ ਉੱਥੇ 10 ਗੁਰੂਆਂ ਦਾ ਅਰਦਾਸਾ ਕਰੀਏ ਭੈਣੀ ਸਾਹਿਬ ਜਾ ਕੇ। ਮੈਂ ਆਖਿਆ ਜੀ ਤੁਸੀਂ ਇੱਕ ਦਾ ਵੀ ਕਰ ਲਓ ਬਸ਼ੱਤ, ਮੈਨੂੰ ਕੋਈ ਇਤਰਾਜ਼ ਨੀ, ਤੁਸੀਂ ਆਪ ਕਰਨਾ। ਸੋ ਮੈਂ ਅਰਜ ਕੀਤੀ ਸੀ ਵੀ ਜਿਹੜਾ ਨਾਮਧਾਰੀਆਂ ਦਾ ਗੁਰਪੁਰਬ ਹੋਵੇ, ਨਾਮਧਾਰੀਏ ਸਿੰਘ ਸਭਾ ਵਾਲਿਆਂ ਨੂੰ ਸੱਦਣ, ਉਹ ਆ ਕੇ ਇਹਨਾਂ ਦੇ ਗੁਰਦੁਆਰੇ ਜਦੋਂ ਆਪਣਾ ਕੀਰਤਨ ਕਰਨ, ਬਸ਼ੱਕ 10 ਦਾ ਅਰਦਾਸਾ ਕਰ ਲੈਣ, ਜੇ ਸਿੰਘ ਸਭਾ ਵਾਲੇ ਕਿਸੇ ਗੁਰਪੁਰਬ ਤੇ ਸੱਦਣ ਤੇ ਨਾਮਧਾਰੀ ਉੱਥੇ ਜਾ ਕੇ 12 ਦਾ ਅਰਦਾਸਾ ਕਰ ਲੈਣ, ਰੌਲਾ ਆਪੇ ਮੁੱਕ ਜਾਂਦਾ, ਆਪਣਾ ਦੀਵਾਨ ਲਾ ਲੈਣ, ਆਪਣਾ ਅਰਦਾਸਾ ਕਰ ਲੈਣ, ਦੂਜਿਆਂ ਨੂੰ ਨਾ ਚੁਵੇ, ਆਪਣੇ ਮੂੰਹ ਨਾਲ ਸਭ ਨੇ ਕਰਨਾ। ਜਿਸ ਤਰ੍ਹਾਂ ਕਿਸੇ ਨੂੰ ਆਪਣਾ ਧਰਮ ਪਿਆਰਾ ਹੈ, ਜੇ ਸਾਨੂੰ ਆਪਣਾ ਨਾਮਧਾਰੀ ਪਣਾ ਪਿਆਰਾ ਤੇ ਅਕਾਲੀਆਂ ਨੂੰ ਆਪਣਾ ਧਰਮ ਪਿਆਰਾ, ਸਾਨੂੰ ਕਦੇ ਨੀ ਉਹਨਾਂ ਤੇ ਉਂਗਲ ਧਰਨੀ ਚਾਹੀਦੀ ਕਿ ਇਹ ਕਿਉਂ ਕਰਦੇ ਨੇ, ਜੇ ਅਸੀਂ ਇਉਂ ਕਿਉਂ ਕਰਦੇ, ਛੱਡ ਦੇਈਏ, ਅਸੀਂ ਸਾਰੇ ਰਲ ਜਾਂਦੇ ਹਾਂ। ਜੇ ਹਿੰਦੂਆਂ ਦੇ ਠਾਕਰ ਦੁਆਰੇ ਚਲੇ ਜਾਈਏ ਉੱਥੇ ਅਸੀਂ ਕੀਰਤਨ ਕਰ ਲਈਏ, ਜੇ ਹਿੰਦੂ ਆਉਣ ਸਾਡੇ ਕੋਲ ਆ ਕੇ ਆਰਤੀ ਕਰਕੇ ਇਹ ਜੈ ਰਾਮ ਕ੍ਰਿਸ਼ਨ ਦੀ ਕਹਿ ਲੈਣ, ਸਾਨੂੰ ਫੇਰ ਨੀ ਉੱਥੋਂ ਦੁਖੀ ਹੋਣਾ ਚਾਹੀਦਾ। ਜੇ ਰਲਣ ਦਾ ਤਾਂ ਇਹ ਕਹਿਦਾ, ਕਿਉਂਕਿ ਹਰ ਇੱਕ ਆਦਮੀ ਨੂੰ ਆਪਣਾ ਮਜ਼ਹਬ ਪਿਆਰਾ, ਹਰ ਇੱਕ ਆਦਮੀ ਆਪਣੇ ਬਾਪ ਨੂੰ ਦੂਏ ਤੋਂ ਚੰਗਾ ਜਾਣਦਾ। ਤੇ ਮੈਂ ਨਾਮਧਾਰੀਆਂ ਅੱਗੇ ਅਰਜ਼ ਕਰਾਂਗਾ ਵੀ ਥੋੜੀ ਥੋੜੀ ਗੱਲ ਤੋਂ ਕਦੇ ਕੋਈ ਗੱਲ ਨੀ ਕਰਨੀ, ਸਮਾਂ ਫੇਰ ਉਹ ਅੱਜ ਆਉਣ ਵਾਲਾ। ਅੱਜ ਇੱਕ ਚਿੱਠੀ ਆਈ ਹੈ ਸੇਠੜਾ ਨੂੰ ਦਿੱਲੀ ਤੋਂ, ਐਤਕਾਂ ਮੈਨੂੰ ਕੁਝ ਕੁਝ ਸੱਜਣਾਂ ਦੇ ਦਰਸ਼ਨ ਨਹੀਂ ਹੋਏ ਤੇ ਸ਼ਾਇਦ ਸਵੇਰੇ ਕਿਰਪਾ ਕਰ ਦੇਣ, ਉਹ ਦਰਸ਼ਨ ਦੇ ਦੇਣ। ਤੇ ਚਾਹੀਦੀ ਇਹ ਗੱਲ ਹੈ ਸਾਨੂੰ ਕਿ ਦੇਖੋ, ਆਪਸ ਵਿੱਚ ਗਫਲਤ ਕਰੋਗੇ ਤਾਂ ਖਾਓਗੇ ਮਾਰ, ਅਗਰ ਤੁਸੀਂ ਆਪਸ ਵਿੱਚ ਪਟੋਗੇ ਕੱਖ ਨਹੀਂ ਬਣਨਾ। ਜੇ ਤੁਸੀਂ ਬਣੇ ਰਹੋਗੇ ਇਕੱਠੇ, ਕਰੋਗੇ ਇੱਕ ਦੂਜੇ ਨਾਲ ਪ੍ਰੇਮ ਆਪਣੇ ਗੁਰੂ ਨੂੰ ਯਾਦ ਕਰਕੇ। ਰੋਜ਼ ਅਰਦਾਸ ਕੀ ਕਰਦੇ ਹੋ? ਖਾਲਸੇ ਕਾ ਮਨ ਨੀਵਾਂ ਮਤ ਉੱਚਾ। ਮਨ ਨੀਵੇਂ ਦੇ ਅਰਥ ਇਹ ਹਨ ਕਿ ਹਰ ਇੱਕ ਦੇ ਚਰਨੀ ਹੱਥ ਲਾਓ, ਹਰ ਇੱਕ ਨਾਲ ਪਿਆਰ ਕਰੋ। ਨਹੀਂ ਨਹੀਂ, ਜਿਨ੍ਹਾਂ ਨੇ ਚਰਨੀ ਹੱਥ ਲਾਉਣਾ ਉਹ ਫਤਿਹ ਬੁਲਾਉਣ, ਪਿਆਰ ਕਰਨ, ਇਸ ਗੱਲ ਦੀ ਕੋਈ ਨੀ ਮੈਂ ਕਹਿੰਦਾ। ਪਰ ਮੇਰੇ ਖਿਆਲ ਮੁਤਾਬਕ ਜੋ ਗੁਰਮਤ ਹੈ ਉਹਦੇ ਚ ਚਰਨੀ ਹੱਥ ਲਾਉਣਾ ਜ਼ਰੂਰੀ ਹੈ। ਮੇਰਾ ਚਿੱਤ ਕੁਛ ਖਿੱਚ ਕਰਦਾ, ਵਿਹਲਾ ਨਹੀਂ ਉੱਥੇ ਰਹਿਣ ਦਾ। ਇਹਨਾਂ ਆਖਿਆ ਨਹੀਂ ਜੀ ਮੈਂ ਬੜੀ ਛੇਤੀ ਆਊਂ। ਉਹ ਐਸੀ ਖੇਡ ਉਹਨਾਂ ਨੇ ਮੈਨੂੰ ਦੱਸਿਆ, ਸੇਠ ਮਹਿਲ ਸੁਰਾਂ ਨੇ ਵੀ ਮੈਨੂੰ ਕਹਿੰਦੇ ਸੀ ਅੱਗੇ ਅਸਾਂ ਜਹਾਜ਼ ਨੂੰ ਟਿਕਟ ਦਿੱਤੇ ਲੈ ਛੱਡਿਆ ਹੋਇਆ ਕਿ ਜਦੋਂ ਵੀ ਰੌਲਾ ਪਵੇ ਅਸੀਂ ਚੜ੍ਹ ਕੇ ਆ ਜਾਵਾਂਗੇ। ਸ਼ਿਵ ਦੇਤ ਭਏ ਬਰ ਰਾਵਣ ਕੋ ਤੁਮ ਲੰਕ ਕਾ ਰਾਜ ਕਰੋ ਜੁਗਤੀ। ਸੱਚ ਪਾਖਣ ਤੇ ਸ਼ਿਵ ਭੂਲ ਗਏ ਵੀ ਉਹ ਰਾਜ ਭਵਿਸ਼ਣ ਕੋ ਪਲਟੀ, ਕੰਗਣਾ ਸਿਸ ਪਾਲ ਕੇ ਹੱਥ ਰਹੇ ਹੋ ਬਿਦਨੇ ਕੁਛ ਔਰ ਕੀ ਔਰ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਹਨ ਇਕੱਲੇ, ਮਾਤਾ ਜੀ ਗਏ। ਮਾਤਾ ਜੀ ਬੜਾ ਭਜਨ ਬਾਣੀ ਕਰਦੇ ਸਨ ਪਹਿਲੇ ਭਜਨ ਸੰਕਰਤਾਂ ਦੇ। ਮਾਤਾ ਜੀ ਨੇ ਦੇਖਿਆ ਕਿ ਸਾਹਿਬਜ਼ਾਦੇ ਸ਼ਹੀਦ, ਮਾਤਾ ਜੀ ਸ਼ਹੀਦ, ਸਾਹਿਬ ਸੱਚੇ ਪਾਤਸ਼ਾਹ ਨੰਗੇ ਚਰਨੀ, ਸਿੱਖ ਨਾਲ ਦੋ ਤਿੰਨ ਰਹਿ ਜਾਂਦੇ ਹਨ। ਸਾਰਾ ਕਾਰਨ ਉਹਨਾਂ ਨੂੰ ਦੱਸਿਆ, ਅਨੰਦਪੁਰ ਦਾ ਉਜਾੜਾ ਦੱਸਿਆ। ਇੱਕ ਦਿਨ ਕੱਲਿਆਂ ਦੇ ਕੋਲ ਜਾ ਕੇ ਹੱਥ ਜੋੜ ਕੇ ਖੜੇ ਹਨ ਅੱਗੇ, ਸਾਹਿਬ ਮੁਸ਼ਕਰ ਆਏ। ਕਿਉਂ? ਕਿ ਉਸਦੀ ਤਾਂ ਰਚੀ ਹੋਈ ਖੇਡ ਹੈ, ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣਾ ਹੋਰ। ਕਹਿੰਦੇ ਨੇ ਆਓ ਕਿਸ ਤਰ੍ਹਾਂ ਆਏ? ਕਹਿਣ ਲੱਗੇ ਆਏ ਕਾਹਦੇ ਹਾਂ, ਆਹ ਕੁਛ ਦੇਖਿਆ। ਤਾਂ ਕਹਿੰਦੇ ਫਿਰ ਇਹ ਤਾਂ ਇਸ ਤਰ੍ਹਾਂ ਹੀ ਹੋਣਾ। ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਕਈ ਸਾਲ ਪਹਿਲਾਂ ਕਹਿੰਦੇ ਸੀ ਇਹ ਬਿੱਲੇ ਸਾਨੂੰ ਫੜ ਕੇ ਲਿਜਾਣਗੇ ਔਰ ਬਹੁਤ ਚਿਰ ਰੱਖਣਗੇ, ਔਰ ਜਿੰਨਾ ਚਿਰ ਸਾਨੂੰ ਹੱਥ ਨਹੀਂ ਪਾਉਂਦੇ ਉਹਨਾਂ ਚਿਰ ਧਰਮ ਨਹੀਂ ਵਰਦਾ, ਔਰ ਇਹ ਮਰ ਗਿਆ ਲਿਖਣਗੇ। ਭਾਈ ਤੁਸ ਪਾਣੀ ਚ ਮੈਂ ਡੁੱਬਦਾ ਨੀ, ਅੱਗੇ ਚ ਮੈਂ ਸੜਦਾ ਨੀ, ਇਸ ਗੱਲ ਨੂੰ ਕਦੇ ਨੀ ਮੰਨਣਾ। ਜੇ ਕੋਈ ਤੁਹਾਨੂੰ ਆਖੇ ਨਾ ਕਿ ਮੈਂ ਆਪਣੀ ਹੱਥੀ ਲਾਂਬੂ ਲਾ ਕੇ ਆਇਆ, ਤੁਸੀਂ ਇਹ ਗੱਲ ਨੀ ਮੰਨਣੀ। ਸੋ ਉਹ ਗੱਲਾਂ ਸੱਚੀਆਂ। 1885 ਚ ਕਹਿੰਦੇ ਨੇ ਕਿ ਸਤਿਗੁਰਾਂ ਦੀ ਦੇਹ ਮਰਗੋਈ ਛੁੱਟੀ। 1891 ਚ ਸਤਿਗੁਰ ਆਲਮ ਸਿੰਘ ਨੂੰ ਮਿਲਦੇ ਨੇ, ਜਿਹੜਾ ਲੇਖ ਲਿਖਦਾ ਹੈ 1921 ਅਖਬਾਰ ਵਿੱਚ ਕਿ ਡਿਸਟ੍ਰਿਕਟ ਗਜ਼ਟੀਅਰ ਦਾ ਕੋਰਾ ਝੂਠ, ਮੈਂ ਸਤਿਗੁਰਾਂ ਨੂੰ 1991 ਚ ਮਿਲਿਆ। ਇੱਕ ਚੀਜ਼, 85 ਤੋਂ ਬਾਅਦ 1888 ਸਨ ਵਿੱਚ ਸਰਦਾਰ ਸੁੰਦਰ ਸਿੰਘ ਹੋਰੀ ਮਾਨਾ ਵਾਲੇ ਦੇ ਰਈਸ ਸਨ, ਜਗੀਰ ਤਾਂ ਨਹੀਂ ਸੀ, ਰਈਸ ਸਨ, ਉਹਨਾਂ ਨੂੰ ਬੜੀ ਜ਼ਮੀਨ ਸੀ, ਉਹ ਫੌਜ ਵਿੱਚ ਨੌਕਰ ਸਨ। ਉਹ ਮਾਂਡਲੇ ਦਾ ਕਿਲ੍ਹਾ ਜਦੋਂ ਫਤਿਹ ਕੀਤਾ ਉਸ ਫੌਜ ਚ ਆਏ ਨੇ, ਉਹ ਕਹਿੰਦੇ ਨੇ ਕਿ 88 ਸੰਮਤ ਵਿੱਚ ਮੈਂ ਤੇ ਦਰਸ਼ਨ ਨਹੀਂ ਕਰਨ ਗਿਆ 88 ਸਨ ਵਿੱਚ, ਪਰ ਸਾਡੇ ਸਾਥੀ ਕਈ ਸਤਿਗੁਰਾਂ ਨੇ ਦਰਸ਼ਨ ਕਰਕੇ ਆਏ, ਸਾਡੇ ਤਮਗੇ ਦੇਖ ਲਓ, ਸਾਡੇ 88 ਦਿਨ ਸਤਿਗੁਰ ਸਨ। 1911-12-13-14 ਦੇ ਕਰੀਬ ਮੈਨੂੰ ਇੱਕ ਤਹਿਸੀਲਦਾਰ ਮਿਲਿਆ ਜਿਸਨੇ ਮੈਨੂੰ ਇਹ ਗੱਲ ਦੱਸੀ ਕਿ ਸਾਡੇ ਆਦਮੀਆਂ ਨੇ ਦਰਸ਼ਨ ਕਰੇ, ਪਰ ਅਸੀਂ ਸਰਕਾਰੀ ਆਦਮੀ, ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਕਿੱਥੇ।
1914
ਵਿੱਚ ਸਤਿਗੁਰ ਜਰਮਨ ਵਿੱਚ ਥੇ। ਔਰ ਇੱਕ ਹੋਰ ਤੁਹਾਨੂੰ ਨਵੀਂ ਗੱਲ ਮੈਂ ਸੁਣਾਉਣਾ। ਸਤਿਗੁਰ ਕਦੇ ਕਦੇ ਕਹਿੰਦੇ ਸੀ ਸਾਨੂੰ ਤਾਂ ਕੋਈ ਕੰਮ ਨਹੀਂ, ਅਸੀਂ ਮੁੰਡੇ ਨੂੰ ਲੈਣ ਜਾਣਾ। ਦਲੀਪ ਸਿੰਘ ਜੀ ਵੀ ਜਿੰਦਾ ਹਨ, ਮਹਾਰਾਜਾ ਰਣਜੀਤ ਸਿੰਘ ਦਾ ਲੜਕਾ, ਜਿਹਦੀ ਬਾਬਤ ਇਹਨਾਂ ਸਾਰੇ ਰੌਲਾ ਪਾਇਆ, ਜਿਹਨਾਂ ਨੇ ਸਾਰੀਆਂ ਗੱਲਾਂ ਆ ਕੇ ਦੱਸੀਆਂ। ਔਰ ਕੁਦਰਤ ਦੀ ਖੇਡ ਐਸੀ ਹੈ ਕਿ ਮੈਂ ਉਸ ਆਦਮੀ ਦਾ ਦਰਸ਼ਨ ਨਹੀਂ ਕੀਤਾ, ਉਹ ਲੈਣੇ ਵਾਲਾ ਪਿੰਡ ਸੀ ਬਰਨਾਲੇ ਦੇ ਪਾਸ, ਜਿਹਨਾਂ ਨੂੰ ਮੈਂ ਸਿੰਘ ਭੇਜਿਆ ਹੋ ਕੇ ਜਾਂਦੇ ਨੇ ਸਰੀਰ ਛੱਡ ਗਿਆ। 1922 ਵਿੱਚ ਇੱਕ ਸਤਿਗੁਰਾਂ ਦੇ ਕੋਲੋਂ ਇੱਕ ਆਦਮੀ ਕਪੂਰਥਲੇ ਦੀ ਰਿਆਸਤ ਦਾ ਰਹਿਣ ਵਾਲਾ, ਜਿਸਦੀ ਔਰਤ ਦੂਜੇ ਭਰਾ ਨੂੰ ਕਰਾ ਦਿੱਤੀ ਗਈ ਸ਼ਰੀਕ ਨੂੰ, ਔਰ ਉਹਦਾ ਘਰ ਬਾਰ ਉਹਨਾਂ ਨੇ ਵੰਡ ਲਿਆ, ਉਹਦੀ ਚਿੱਠੀ ਆਈ 1922 ਦੇ ਵਿੱਚ।